ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟਲਾਈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050606 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਆਪ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਔਰ ਭਾਣੇ ਦੇ ਵਿੱਚ ਰਹਿ ਕੇ ਆਨੰਦਮਈ ਅਵਸਥਾ 'ਚ ਹੋਵੋਗੇ ਅਤੇ ਆਓ ਫਿਰ ਆਪਾਂ ਸਾਰੇ ਸਰਬੱਤ ਦਾ ਭਲਾ ਮੰਗੀਏ ਕਿ ਕੋਈ ਬੜੀ ਲੋੜ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦਿਲ 'ਤੇ ਹੱਥ ਰੱਖ ਕੇ ਅਰਦਾਸ ਕਰਿਆ ਕਰੋ ਦਿਲ ਦੀਆਂ ਡੰਗਾਈਆਂ ਤੋਂ ਇਹ ਆਪਾਂ ਅਰਦਾਸ ਕਰਿਆ ਕਰਨੀ ਆ ਪਿਆਰਿਓ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ 8:02 ਹੋ ਗਏ ਨੇ ਦਿਨ ਸ਼ਨਿਚਰਵਾਰ ਚੜ੍ਹ ਚੁੱਕਾ 5 ਮਾਰਚ 2022 ਤਰੀਕ ਇਹ ਸਮਾਂ ਹੈਗਾ ਆਸਟ੍ਰੇਲੀਅਨ ਈਸਟਰਨ ਡੇਲਾਈਟ ਸੇਵਿੰਗ ਦਾ ਕਿਉਂਕਿ ਡੇਲਾਈਟ ਸੇਵਿੰਗ ਚੱਲ ਰਹੀ ਹੈ ਗਰਮੀਆਂ ਦਾ ਬਰਸਾਤਾਂ ਦਾ ਮੌਸਮ ਹੈ ਪਰ ਬ੍ਰਿਸਬਨ ਦੇ ਵਿੱਚ 7:02 ਨੇ ਕਿਉਂਕਿ ਉਹ ਡੇਲਾਈਟ ਸੇਵਿੰਗ ਨਹੀਂ ਮੰਨਦੇ ਐਡਲੇਡ ਦੇ ਵਿੱਚ 7:32 ਹੈ ਪਰਥ ਦੇ ਵਿੱਚ 5:02 ਤੜਕੇ ਦੇ ਨੇ ਵੱਡਾ ਤੜਕਾ ਨਵੀਂ ਦਿੱਲੀ ਦੇ ਵਿੱਚ 2:32 ਹੋਏ ਨੇ ਲੰਡਨ ਦੇ ਵਿੱਚ ਪਿਛਲੀ ਤਰੀਕ ਸ਼ੁੱਕਰਵਾਰ ਦਿਨ ਚੱਲ ਰਿਹਾ ਅਤੇ 9:02 ਰਾਤ ਦੇ ਹੋਏ ਨੇ ਮਿੱਤਰ ਪਿਆਰੇ ਸੌਣ ਲੱਗੇ ਹੋਣੇ ਨੇ ਉੱਥੇ ਪਰ ਪੋਡਕਾਸਟ ਜ਼ਿਆਦਾ ਸੁਣਦੇ ਨੇ ਨਿਊਯਾਰਕ ਦੇ ਟੋਰੋਂਟੋ ਅਮਰੀਕੇ ਕੈਨੇਡੇ 4:02 ਸ਼ਾਮ ਦੇ ਹੋਏ ਨੇ ਅਤੇ ਕੈਲੀਫੋਰਨੀਆ ਅਤੇ BC ਦੇ ਵਿੱਚ ਕੈਨੇਡਾ 'ਚ ਦੁਪਹਿਰ ਦਾ 1:02 ਹੋਇਆ ਸ਼ੁੱਕਰਵਾਰ ਦਾ ਸੋ ਪਿਆਰਿਓ ਜੀ ਆਇਆਂ ਨੂੰ ਜਿੱਥੋਂ ਵੀ ਤੁਸੀਂ ਸੁਣਦੇ ਹੋ ਸਵਾਗਤ ਹੈ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ GS ਚਾਹਲ ਸਾਹਿਬ ਆਉਣਗੇ ਖਬਰਾਂ ਦੇਣਗੇ ਕੁਛ ਸੋਗਮਈ ਖਬਰਾਂ ਨੇ ਉਹ ਸਾਂਝੀਆਂ ਕਰਨੀਆਂ ਨੇ ਇਸ ਤੋਂ ਇਲਾਵਾ ਅਮਰੀਕ ਫਲੋਰਾ ਭਾਅ ਜੀ ਸਾਡੇ ਨਾਲ ਸ਼ਾਮਿਲ ਹੋ ਰਹੇ ਨੇ ਚਿੰਤਨ ਕਰਨਾ ਹੈ ਕਈ ਮਸਲਿਆਂ ਦੇ ਉੱਤੇ ਤੁਹਾਡਾ ਸਾਥ ਸਾਡਾ ਸਾਥ ਬਣਿਆ ਰਹਿਣਾ ਹੈ ਟੈਲੀਗ੍ਰਾਮ ਦੇ ਰਾਹੀਂ ਰਿਕੁਐਸਟ ਐਟ ਹਰਮਨ ਰੇਡੀਓ .com ਦੇ ਰਾਹੀਂ ਵਿਚਾਰ ਆਉਂਦੇ ਜਾਂਦੇ ਰਹਿਣੇ ਚਾਹੀਦੇ ਨੇ ਔਰ ਇਹਨੂੰ ਕਹਿੰਦੇ ਆ ਵਿਚਾਰ ਵਟਾਂਦਰਾ ਵਿਚਾਰਾਂ ਦਾ ਵਟਾਂਦਰਾ ਕਰਨਾ ਸੋ ਕਈ ਸਰੋਤੇ ਸਵੇਰ 'ਤੇ ਸੁਣਦੇ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਦਲਜੀਤ ਸਿੰਘ ਮਹਿਤਾ ਚੌਂਕ ਸੰਚਾਲਨ ਕਰਦੇ ਨੇ ਔਰ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਕਿ ਉਹ ਇੰਨਾ ਸਮਾਂ ਕੱਢ ਕੇ ਸਾਰੀ ਸੈਟਿੰਗਸ ਕਰਦੇ ਨੇ ਸਾਰਾ ਸੰਚਾਲਨ ਕਰ ਰਹੇ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਛ ਗੱਲਾਂ ਕਰਾਂਗੇ ਸਮਾਜ ਦੀਆਂ ਕੁਛ ਗੱਲਾਂ ਕਰਾਂਗੇ ਸਾਡੇ ਵਿਚਰਨ ਦੀਆਂ ਵੀ ਅਸੀਂ ਕਿੱਦਾਂ ਵਿਚਰਨਾ ਹੈ ਤੁਹਾਨੂੰ ਪਤਾ ਹੈ ਕਿ ਨਿਊ ਸਾਊਥ ਵੇਲਸ ਦੇ ਵਿੱਚ ਹੜ੍ਹ ਆਏ ਹੋਏ ਨੇ ਮੈਂ ਇੱਕ ਪੰਛੀ ਝਾਤ ਦੇ ਦਿਆਂ ਕਿ ਕੋਫਸ ਹਾਰਬਰ ਬਹੁਤ ਜ਼ਿਆਦਾ ਮੀਂਹ ਪਿਆ ਹੈ ਤਕਰੀਬਨ ਮੀਟਰ ਦੇ ਕਰੀਬ ਪਰ ਇੰਨਾ ਨੁਕਸਾਨ ਨਹੀਂ ਹੋਇਆ ਕਿਉਂਕਿ ਲਗਾਤਾਰ ਪਈ ਗਿਆ ਅਤੇ ਨਿਕਲੀ ਗਿਆ ਮੀਂਹ ਇੱਥੋਂ ਗ੍ਰਾਫਟਨ ਪਾਣੀ 'ਚ ਡੁੱਬਿਆ ਤਕਰੀਬਨ ਕੋਫਸ ਹਾਰਬਰ ਤੋਂ 70-80 ਕਿਲੋਮੀਟਰ ਉਸ ਤੋਂ ਬਾਅਦ ਤਕਰੀਬਨ 400-500 ਕਿਲੋਮੀਟਰ ਜਿਹੜਾ ਪਾਣੀ ਦੇ ਹੇਠਾਂ ਹੈ ਕੱਟ ਆਫ ਹੋਇਆ ਰਿਹਾ ਹਜੇ ਵੀ ਕਈ ਇਲਾਕੇ ਜਿਹੜੇ ਕੱਟ ਆਫ ਹੋਏ ਨੇ ਕੱਲ੍ਹ ਹੀ SES ਦੀ ਟੀਮ ਪਰਸੋਂ 100 ਦੇ ਕਰੀਬ ਵਲੰਟੀਅਰ ਜਿਹੜੇ ਨੇ ਸਦਰਲੈਂਡ ਤੋਂ ਜਾਣੀ ਕਿ ਸਿਡਨੀ ਤੋਂ ਸੇਵਾ ਕਰਨ ਆਏ ਆ ਕੱਲ੍ਹ ਕੋਫਸ ਹਾਰਬਰ ਤੋਂ ਤਕਰੀਬਨ 35 ਜਵਾਨਾਂ ਦੀ ਟੀਮ ਇੱਥੋਂ ਰਵਾਨਾ ਹੋਈ ਆ ਉਹ ਸੇਵਾ ਕਰਨਗੇ ਉਹਨਾਂ ਵਿੱਚ ਮੇਰਾ ਬੇਟਾ ਵੀ ਆ ਜੋ ਦੱਸਦਾ ਵੀ ਕੀ ਹਾਲਾਤ ਨੇ, ਫੋਟੋਆਂ ਵੀ ਤੁਹਾਡੇ ਨਾਲ ਸ਼ੇਅਰ ਕਰਾਂਗਾ। ਮੇਰੇ ਇੱਕ ਪਰਮਿੱਤਰ ਸਾਡੇ ਡਾਕਟਰ ਓਮ ਝੋਰੜ, ਤੁਸੀਂ ਉਹਨਾਂ ਨੂੰ ਸੁਣਿਆ ਹੋਣਾ ਕਈ ਵਾਰੀ ਰੇਡੀਓ 'ਤੇ ਵੀ, ਉਹ ਸਾਡੇ ਨਾਲ ਗੱਲਬਾਤ ਕਰਦੇ ਨੇ। ਹੜ੍ਹ ਤੋਂ ਇੱਕ ਦਿਨ ਪਹਿਲਾਂ ਉਹ ਘਰ ਆ ਕੇ ਗਏ, ਉਹਨਾਂ ਦੀ ਬੇਟੀ ਦਾ ਵਿਆਹ ਹੈ, ਕੁਛ ਸਲਾਹ ਮਸ਼ਵਰੇ ਕਰਨੇ ਸੀ, ਅਤੇ ਕਹਿੰਦੇ ਠੀਕ ਹੈ ਅਸੀਂ ਸੇਫ ਹੈ, ਗੱਲਾਂ ਕਰਦੇ ਹਾਂ। ਮੀਂਹ ਹਟਿਆ ਹੋਇਆ ਸੀ ਉਸ ਦਿਨ, ਅਤੇ ਜਦੋਂ ਵਾਪਸ ਗਏ ਤਾਂ ਮੈਂ ਆਪਣੇ ਮਨ ਦੇ ਵਿੱਚ ਇਹ ਧਾਰਨ ਕਰ ਲਿਆ ਕਿ ਉਹ ਠੀਕ ਹੀ ਹੈ, ਕਿਉਂਕਿ ਇੰਨਾ ਮੀਂਹ ਪੈ ਰਿਹਾ ਤਾਂ ਠੀਕ ਹੀ, ਹੁਣ ਠੀਕ ਹੈ ਤਾਂ ਫਿਰ ਵੀ ਠੀਕ ਰਹਿਣਾ। ਪਰ ਕੱਲ੍ਹ ਅਚਾਨਕ ਉਹਨਾਂ ਦਾ ਫੋਨ ਆਇਆ, ਅਤੇ ਉਹਨਾਂ ਦੀ ਥੋੜ੍ਹਾ ਜਿਹਾ ਟੋਨ, ਵੈਸੇ ਉਹ ਚੜ੍ਹਦੀ ਕਲਾ 'ਚ ਹੁੰਦੇ ਨੇ, ਪਰ ਟੋਨ, ਮੈਂ ਕਿਹਾ ਭਾਅ ਜੀ ਠੀਕ ਹੋ ਤੁਸੀਂ? ਕਹਿੰਦੇ ਨਹੀਂ ਠੀਕ ਨਹੀਂ ਹੈਗਾ। ਅਤੇ ਉਹਨਾਂ ਨੇ ਫਿਰ ਜਿਹੜੀ ਵਾਰਤਾ ਸੁਣਾਈ ਮੈਨੂੰ ਹੜ੍ਹਾਂ ਦੀ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਵੁੱਡਬਰਨ ਰਹਿੰਦੇ ਨੇ ਉਹ, ਗੰਨੇ ਦਾ ਇਲਾਕਾ ਹੈ, ਸਮੁੰਦਰ ਦੇ ਕੋਲ ਹੈ, ਹਾਈਵੇ ਵਿੱਚੋਂ ਜਾਂਦਾ ਹੈ। ਤਕਰੀਬਨ 800 ਦੀ ਵਸੋਂ ਹੈ ਉੱਥੇ, ਮਿੱਲ ਵੀ ਹੈ, ਉੱਥੇ ਰੁਕਦੇ ਨੇ ਸਾਰੇ। ਬਹੁਤ ਸੋਹਣਾ ਰਮਣੀਕ ਥਾਂ ਹੈ, ਤੁਸੀਂ ਵੀ ਰੁਕਦੇ ਹੋਣੇ ਜਾਂ ਬ੍ਰਿਸਬੇਨ ਤੋਂ ਆਉਂਦੇ ਜਾਂਦੇ ਹੋਣੇ ਆ। ਰਾਤ ਨੂੰ ਦੇਖ ਕੇ ਸੁੱਤੇ ਆ ਵੀ ਪਾਣੀ ਠੀਕ ਹੈ, ਸਾਰਾ ਕੁਛ ਠੀਕ ਹੈ, ਅਤੇ ਜਦੋਂ ਤੁਹਾਨੂੰ ਪਤਾ ਬਾਹਰ ਇੰਨਾ ਮੀਂਹ ਪੈਂਦਾ ਹੋਵੇ ਤਾਂ ਫਿਰ ਉੱਠ ਉੱਠ ਕੇ ਬੰਦਾ ਦੇਖਦਾ ਕੋਈ ਹਨੇਰੀ ਚੱਲਦੀ ਹੋਵੇ ਵੀ ਕੀ ਹੋਇਆ ਤਾਂ ਨਹੀਂ, ਹੋਇਆ ਤਾਂ ਨਹੀਂ, ਜਿਹੜਾ ਘਰ ਦਾ ਰਿਸਪੋਂਸੀਬਲ ਬੰਦਾ ਆ। ਅਤੇ ਬੱਤੀ ਜਗਾ ਕੇ ਦੇਖਿਆ ਤਾਂ ਪਾਣੀ ਦਰਵਾਜ਼ੇ ਤੱਕ ਆ ਗਿਆ, ਘਰ ਕਾਫੀ ਉੱਚਾ ਆ ਉਹਨਾਂ ਦਾ, ਗੰਨੇ ਦੇ ਫਾਰਮ ਵਾਲੇ ਦੁਆਲੇ। ਅਤੇ ਫਿਰ ਇਹਨਾਂ ਨੇ ਫੋਨ ਕੀਤਾ ਆਲੇ ਦੁਆਲੇ, ਅਤੇ ਉਹ ਕਹਿੰਦੇ ਵੀ ਤੁਹਾਡੇ ਕਿੱਦਾਂ, ਕਿਉਂਕਿ ਉਹਨਾਂ ਦੇ ਘਰ ਮੀਟਰ ਮੀਟਰ ਹੇਠਾਂ ਸੀ। ਅਤੇ ਗਵਾਂਢੀ ਨੂੰ ਫੋਨ ਕੀਤਾ, ਕਹਿੰਦੇ ਨਹੀਂ ਮੈਂ ਤਾਂ ਠੀਕ ਸੀ, ਕਹਿੰਦਾ ਬੱਤੀ ਜਗਾ ਕੇ ਤਾਂ ਦੇਖ। ਜਦ ਬੱਤੀ ਜਗਾ ਕੇ ਦੇਖਿਆ ਤਾਂ ਬੈੱਡ ਹੇਠਾਂ ਪਾਣੀ ਆਉਂਦੇ ਆ, ਅਤੇ ਉਹ ਨੱਠਿਆ ਉੱਥੋਂ, ਕਿਉਂਕਿ ਉਹ ਤੁਰ ਸਕਦੇ ਸੀ ਪਾਣੀ ਦੇ ਵਿੱਚੋਂ। ਇਹਨਾਂ ਨੂੰ ਸਾਰਿਆਂ ਨੂੰ ਕਿਸ਼ਤੀ ਨਾਲ ਕੱਢਿਆ, ਪਾਣੀ ਛੱਤ ਨਾਲ ਲੱਗ ਗਿਆ, ਫਰਿੱਜ ਉਲਟ ਪੁਲਟ ਹੋ ਗਏ, ਅਤੇ ਕੈਰਾਵੈਨ ਪਾਰਕ ਦੇ ਵਿੱਚ ਕੈਰਾਵੈਨ ਦਿੱਤਾ ਗਿਆ ਉੱਚੇ ਥਾਂ ਦੇ ਉੱਤੇ। ਅਤੇ ਕੱਲ੍ਹ ਉਹ ਬੜੇ ਘਬਰਾਏ ਹੋਏ ਸਨ ਕਿ ਮੁੜ ਕੇ ਫਾਰਮ ਦੇਖਣਗੇ, ਕਿਸ਼ਤੀ ਦੇ ਵਿੱਚ ਘਰ ਦੇ ਵਿੱਚ ਦੇਖਣਗੇ ਕਿ ਕੀ ਹੋਇਆ ਸਾਰਾ ਕੁਛ। ਸੋ ਕਾਫੀ ਸਰਵਿਸ ਸੇਵਾ ਚੱਲ ਰਹੀ ਹੈ, ਪਰ ਇਹ ਚਿੰਤਾ ਦੇ ਵਿਸ਼ੇ ਨੇ। ਹੁਣ ਸਮਾਨ ਕੋਈ ਨਹੀਂ, ਬਿਜਲੀ ਕੋਈ ਨਹੀਂ, ਤੇਲ ਕੋਈ ਨਹੀਂ, ਡੀਜ਼ਲ ਕਿਤੇ ਉਹ ਨਹੀਂ ਮਿਲ ਰਿਹਾ, ਮਿਲਣਾ ਵੀ ਕਿੱਦਾਂ, ਸਾਰਾ ਡੁੱਬਿਆ ਪਿਆ, ਸਪਲਾਈ ਲਾਈਨਾਂ ਕੱਟ ਹੋਈਆਂ ਪਈਆਂ ਨੇ। ਸਿਰਫ ਇਨ ਆਊਟ ਦਾ ਜਿਹੜਾ ਤਰੀਕਾ ਹੈ ਉਹ ਹੈਲੀਕਾਪਟਰ ਹੈ, ਜਾਂ ਸਾਈਡ ਰੋਡਾਂ ਤੋਂ ਜਾ ਜਾ ਕੇ ਘੁੰਮ ਘੁੰਮ ਕੇ ਉੱਚੇ ਉੱਚੇ ਥਾਂ ਤੋਂ ਹੈ, ਉੱਥੇ ਸੈਮੀ ਟ੍ਰੇਲਰ ਟਰੱਕ ਜਿਹੜੇ ਉਹ ਨਹੀਂ ਜਾਂਦੇ। ਸਾਰਾ ਕੁਛ ਹੋਣ ਦੇ ਬਾਵਜੂਦ, ਸਾਰੇ ਰਿਸੋਰਸਿਸ, ਐਵਰੀਥਿੰਗ, ਸਾਰਾ ਕੁਛ ਇੱਥੇ ਪਿਆ ਪਰ ਉਹਨੂੰ ਵਰਤ ਨਹੀਂ ਸਕਦੇ। ਬੈਂਕਾਂ 'ਚ ਬਿਲੀਅਨਸ ਡਾਲਰ ਪਏ ਨੇ, ਉਹ ਡਾਲਰ ਕੰਮ ਨਹੀਂ ਆਉਣੇ। ਉੱਥੇ ਕੀ ਕੰਮ ਆ ਰਿਹਾ? ਉੱਥੇ ਬੰਦਾ ਬੰਦੇ ਦੇ ਕੰਮ ਆ ਰਿਹਾ, ਬੰਦਾ ਬੰਦੇ ਦੇ ਕੰਮ ਆਉਣਾ ਆ, ਹਮੇਸ਼ਾ ਹੀ ਆਉਣਾ ਆ। ਅਸੀਂ ਕਈ ਵਾਰੀ ਕਹਿ ਦਈਦਾ ਆ ਸਾਡੇ ਕੋਲ ਬਹੁਤ ਪੈਸਾ ਹੋ ਗਿਆ, ਸਾਨੂੰ ਨਹੀਂ ਕਿਸੇ ਦੀ ਲੋੜ। ਕਈ ਮੋਢਿਆਂ ਤੋਂ ਥੁੱਕਣ ਲੱਗ ਜਾਂਦੇ ਨੇ, ਨਹੀਂ, ਜਦੋਂ ਹਸਪਤਾਲ 'ਚ ਬੰਦਾ ਪਿਆ ਹੁੰਦਾ ਉਹਨੂੰ ਪੈਸੇ ਦੀ ਲੋੜ ਨਹੀਂ ਹੁੰਦੀ, ਉਹਨੂੰ ਡਾਕਟਰਾਂ ਦੀ ਅਤੇ ਦੁਆਵਾਂ ਦੀ ਲੋੜ ਹੁੰਦੀ ਹੈ, ਰੱਬ ਦੀ ਲੋੜ ਹੁੰਦੀ ਆ। ਹੁਣ ਵੀ ਜੇ ਮਦਦ ਹੋ ਰਹੀ ਹੈ ਤਾਂ ਬੰਦੇ ਬੰਦੇ ਦੀ ਮਦਦ ਕਰਨ ਜਾ ਰਹੇ ਨੇ, ਦੂਰ ਦੁਰੇਡੇ ਤੋਂ ਆ ਜਾਂਦੇ ਨੇ, ਸਿੱਖ ਵਲੰਟੀਅਰ ਵਾਲੇ ਵੀ ਆਏ ਨੇ। ਨਿਊ ਸਾਊਥ ਵੇਲਸ ਤੋਂ ਮੈਸਿਵ ਆਪਰੇਸ਼ਨ ਚੱਲ ਰਿਹਾ, ਸਾਡੇ ਕੌਫ ਸਾਰਵਰ ਤੋਂ ਸਾਡਾ ਭਾਈਚਾਰਾ ਬਹੁਤ ਜ਼ਿਆਦਾ ਮਦਦ ਕਰ ਰਿਹਾ, ਫੂਡ, ਕੱਪੜੇ, ਜੋ ਉਹਨਾਂ ਸੋ ਦੇ ਰਿਹਾ। ਮੇਨ ਸਟ੍ਰੀਮ ਭਾਈਚਾਰਾ ਬਹੁਤ ਜ਼ਿਆਦਾ ਸੇਵਾ ਕਰ ਰਿਹਾ, ਇੱਥੋਂ ਤੱਕ ਕਿ ਜਿਹੜੇ ਸਾਡੇ ਮੇਨ ਸਟ੍ਰੀਮ ਗੋਰੇ ਗੋਰੀ ਆ ਉਹ ਗੁਰਦੁਆਰਾ ਸਾਹਿਬ ਸਮਾਨ ਛੱਡੀ ਜਾ ਰਹੇ ਨੇ, ਕਿਉਂਕਿ ਸੈਂਟਰ ਅਸੀਂ ਰੱਖਿਆ ਹੋਇਆ ਅਤੇ ਫਿਰ ਗਾਂਹ ਅਸੀਂ ਫਾਰਵਰਡ ਕਰਦੇ ਤੋਂ ਇੱਥੋਂ ਪਿਕਅਪ ਕਰ ਲੈਂਦੇ ਆ। ਇੱਦਾਂ ਦੇ ਕਈ ਸੈਂਟਰ ਬਣਾਏ ਹੋਏ ਨੇ ਵੱਖ ਵੱਖ ਔਰਗਨਾਈਜੇਸ਼ਨ ਜਿਹੜੀਆਂ ਚੈਰਿਟੀ ਦੀਆਂ। ਸੋ ਸਾਰੇ ਰਲ ਕੇ ਬੰਦਾ ਬੰਦੇ ਦੀ ਮਦਦ ਕਰ ਰਿਹਾ, ਸਭ ਕੁਛ ਹੋਣ ਦੇ ਬਾਵਜੂਦ। ਜਿਹੜੇ ਮਟੀਰੀਅਲ ਹੈ ਇਹ ਮਟੀਰੀਅਲ ਮਟੀਰੀਅਲ ਹੈ, ਤੱਤ ਹੈ। ਹੜ੍ਹਾਂ ਨੇ ਜੋ ਨੁਕਸਾਨ ਕੀਤਾ ਇਹ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੂਗਾ, ਜਦ ਇਹਦੀ ਅਸੈਸਮੈਂਟ ਹੋਊਗੀ। ਪਰ ਇਹਦੇ ਬਾਰੇ ਹੋਰ ਵੀ ਆਪਾਂ ਗੱਲ ਕਰਾਂਗੇ। ਮੇਰੇ ਸਾਹਮਣੇ ਨਾ ਇੱਕ ਕਵਿਤਾ ਪਈ ਆ, ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ। ਇਹ ਕਵਿਤਾ ਖੂਬਸੂਰਤ ਹੈ, ਏ ਐਚ ਆਤਿਫ ਦੀ। ਹੜ੍ਹ ਦੇ ਪਾਣੀ ਨੂੰ ਮੁਖਾਤਿਬ ਹੁੰਦੇ ਨੇ ਇਸ ਕਵਿਤਾ ਦੇ ਵਿੱਚ ਕਿ ਆਖਾਂ ਹੜ੍ਹ ਦੇ ਪਾਣੀਆਂ ਤੇਰੇ ਦੀਦਿਆਂ ਵਿੱਚ ਨਾ ਡਰ, ਇੱਕ ਪਲ ਵਿੱਚ ਲੈ ਗਏ ਰੋੜ ਕੇ ਕਈ ਹੱਸਦੇ ਵੱਸਦੇ ਘਰ, ਸੀ ਖਿੜਖਿੜ ਹੱਸਦੇ ਵੱਸਦੇ ਸਾਡੇ ਕਸਬੇ ਸ਼ਹਿਰ ਗਰਾਂ, ਇਹ ਚਿੱਤ ਸੀ ਦੋਜ਼ਕ ਹੋਵਣੀ ਸਾਡੀ ਜੰਨਤ ਵਰਗੀ ਥਾਂ, ਤੇ ਕੀ ਹਸ਼ਰ ਮਚਾਇਆ ਵੈਰੀਆ ਅੱਜ ਕੰਨੀ ਪਏ ਨਵਾਜ਼, ਤੂੰ ਲਾਸ਼ਾਂ ਖਾਰੇ ਚਾੜੀਆਂ ਤੇ ਮਿੱਟੀ ਕੀਤੇ ਦਾਜ, ਅਸੀਂ ਡੋਰੂ ਭੋਰੂ ਹੋ ਗਏ ਤੂੰ ਘੇਰਿਆ ਅਚਨਚੇਤ, ਅੱਜ ਮਿੱਟੀ ਮਿੱਟੀ ਹੋ ਗਏ ਸਾਡੇ ਸੋਨੇ ਰੰਗੇ ਖੇਤ, ਸਾਡਾ ਚੰਨ ਤੇ ਸੂਰਜ ਡੁੱਬਿਆ ਸਾਡੇ ਸਿਰ ਤੇ ਨੇਰ ਅਜ਼ਾਬ, ਅੱਜ ਕੰਧਾਂ ਹੇਠਾਂ ਆ ਗਏ ਸਾਡੇ ਤਰਸੇਵੇਂ ਦੇ ਖਾਬ, ਅਸੀਂ ਤਬੀਰਾਂ ਕੀ ਭਾਲੀਏ ਸਾਡੇ ਭੁੱਖੋਂ ਬਿਲਖਣ ਬਾਲ, ਤੈਨੂੰ ਅੱਲਾ ਪੁੱਛੇ ਵੈਰੀਆ ਜੋ ਕੀਤੇ ਸਾਡੇ ਨਾਲ, ਅਸੀਂ ਉਂਜ ਤੇ ਹਿੰਮਤਾਂ ਵਾਲੜੇ ਸਾਨੂੰ ਲੱਖਾਂ ਦਿੱਤੀ ਹਾਰ, ਲੇਖਾਂ ਦਿੱਤੀ ਹਾਰ, ਸਾਡੇ ਸਿਰ ਤੋਂ ਅੰਬਰ ਤਿਲਕਿਆ ਸਾਡੇ ਪੈਰਾਂ ਹੇਠਾਂ ਗਾਰ, ਹੱਥ ਪੈਰ ਬਥੇਰੇ ਮਾਰੀਏ ਪਰ ਚੱਲੇ ਨਾ ਕੋਈ ਵਾਹ, ਅਸੀਂ ਲੇਖੋਂ ਹੱਥਲ ਹੋ ਗਏ ਸਾਡੇ ਹਾਕਮ ਬੇਪਰਵਾਹ, ਬੇ ਪਾਣੀਆਂ ਬੇਅਤਬਾਰਿਆ ਤੈਨੂੰ ਇੰਨੀ ਵੀ ਨਾ ਸੁੱਝ, ਕਰਬਲ 'ਚ ਆਪ ਨਾ ਦਿਸਿਓ ਅੱਜ ਦਿਸਣ ਨਾ ਦੇਵੇਂ ਕੁਝ। ਇਹ ਕਵਿਤਾ ਬਿਆਨ ਕਰਦੀ ਹੈ ਉਸ ਸ਼ਖਸ ਦੀ ਜੋ ਹੜ੍ਹਾਂ ਤੋਂ ਪ੍ਰਭਾਵਿਤ ਹੜ੍ਹ ਦੇ ਥਾਂ ਦੇ ਉੱਤੇ ਖੜ੍ਹਾ ਆ, ਪ੍ਰਭਾਵਿਤ ਖੜ੍ਹਾ ਆ, ਅਤੇ ਉਹਦੀ ਜੋ ਵੇਦਨਾ ਆ ਉਹ ਇਸ ਕਵਿਤਾ ਦੇ ਵਿੱਚ ਆਤਿਫ ਸਾਹਿਬ ਨੇ ਬਿਆਨ ਕੀਤੀ ਹੈ, ਪਾਕਿਸਤਾਨ ਦੇ ਸ਼ਾਇਰ ਨੇ। ਸੋ ਪਿਆਰਿਓ ਇਹ ਕਵਿਤਾ ਸੀ, ਅਤੇ ਜ਼ਿੰਦਗੀ ਦੇ ਰੰਗਾਂ ਦਾ ਕੋਈ ਪਤਾ ਨਹੀਂ ਕਿੱਧਰ ਨੂੰ ਚੱਲ ਪੈਣਾ, ਇੱਕਦਮ ਸਹੀ ਇੱਕਦਮ ਗੌਨ, ਕੁਛ ਖਬਰਾਂ ਆ ਰਹੀਆਂ ਨੇ ਸ਼ੇਨਵਾਰ ਦੀਆਂ ਅਤੇ ਹੋਰ, ਉਹ ਸਾਰੀਆਂ ਆਪਾਂ ਸਾਂਝੀਆਂ ਕਰਾਂਗੇ, ਪਰ ਜ਼ਿੰਦਗੀ ਦੇ ਰੰਗ ਪਤਾ ਨਹੀਂ ਕਿੱਧਰ ਤੁਰ ਪੈਣੇ ਆ। ਇੱਕ ਗੀਤ ਤੇਰਾ ਮੇਰਾ ਕੀ ਰਿਸ਼ਤਾ ਫਿਲਮ ਦੇ ਵਿੱਚੋਂ ਸੀ, ਈਦੂ ਸ਼ਰੀਫ ਅਤੇ ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ, ਉਹ ਆਪਾਂ ਸਾਂਝਾ ਕਰਦੇ ਹਾਂ। ਅੱਜ ਹੋਰ ਅਤੇ ਕੱਲ੍ਹ ਨੂੰ ਹੋਰ ਬਹੁਤ ਸੋਹਣਾ ਗੀਤ ਸੁਣ ਰਹੇ ਸੀ ਅਤੇ ਗੌਰਵ ਸ਼ਰਮਾ ਨਿਸ਼ਾਨ ਅਮਰਕੋਟ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਅਤੇ ਉਹਨਾਂ ਦਾ ਸਵਾਗਤ। ਹੋਰ ਵੀ ਸਾਰੇ ਸਰੋਤਿਆਂ ਜਿਹੜੇ ਸਾਇਲੈਂਟਲੀ ਸੁਣ ਰਹੇ ਨੇ ਅਤੇ ਚਾਲ ਸਾਹਿਬ ਵੀ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਆ ਗਏ ਨੇ। ਸਤਿ ਸ਼੍ਰੀ ਅਕਾਲ ਚਾਲ ਸਾਹਿਬ ਜੀ, ਆਇਆਂ ਨੂੰ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਭਾਅ ਜੀ ਅਤੇ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਅਤੇ ਆਸ ਕਰਦੇ ਹਾਂ ਜੀ ਸਾਰੇ ਠੀਕ ਠਾਕ ਹੋਣਗੇ।
ਹਾਂਜੀ, ਆਸ ਵੀ ਕਰਨੀ ਹੈ ਅਤੇ ਅਰਦਾਸ ਵੀ ਕਰਨੀ ਆ ਅਤੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਕਾਫੀ ਕੁਛ ਚੱਲ ਰਿਹਾ ਅਤੇ ਇੱਧਰ ਤੁਹਾਡੇ ਸਿਡਨੀ ਦਾ ਦੱਸੋ, ਕਹਿੰਦੇ ਸਿਡਨੀ ਵੀ ਫਿਰ ਇੱਧਰੋਂ ਮੀਂਹ ਗਿਆ ਅਤੇ ਵੈਸੇ ਬਚਾਅ ਹੋ ਗਿਆ ਲੱਗਦਾ ਮੈਨੂੰ।
ਹਾਂਜੀ, ਬਾਰਿਸ਼ ਤੇ ਬਹੁਤ ਜ਼ਿਆਦਾ ਹੋਈ ਜਿੱਦਾਂ ਜੀ ਪਿਛਲੇ 2-3 ਦਿਨ ਤੋਂ, ਤੇ ਕਾਫੀ ਏਰੀਆ ਦੇ ਵਿੱਚ ਜਿੱਦਾਂ ਘੱਟੋ ਘੱਟ 5 ਲੱਖ ਲੋਕਾਂ ਦੇ ਕਰੀਬ ਉਹਨਾਂ ਨੂੰ ਬਾਹਰ ਕੱਢਣ ਦਾ ਜਾਂ ਆਪਣੇ ਘਰ ਛੱਡ ਕੇ ਤੇ ਸੁਰੱਖਿਅਤ ਥਾਵਾਂ ਤੇ ਜਾਣ ਲਈ ਕਿਹਾ ਸੀ, ਪਰ ਇਹ ਆ ਵੀ ਚਲੋ ਪਰਮਾਤਮਾ ਨੇ ਕਿਰਪਾ ਕੀਤੀ ਹੈ ਤੇ ਬਾਰਿਸ਼ ਥੋੜੀ ਰੁਕੀ ਹੈ ਤੇ ਉਹਦੇ ਕਰਕੇ ਥੋੜਾ ਟਾਈਮ ਮਿਲ ਗਿਆ ਤੇ ਪਾਣੀ ਜਿੱਦਾਂ ਲੈਵਲ ਏਰੀਆ ਚ ਘੱਟ ਰਿਹਾ ਵਾ। ਹਾਂਜੀ ਹਾਂਜੀ, ਹੌਕਸਬਰੀ ਰਿਵਰ ਹੋ ਗਿਆ ਜੀ, ਨੇਪੀਅਨ ਰਿਵਰ ਦੇ ਨਾਲ ਨਾਲ।
ਠੀਕ ਠੀਕ, ਚਲੋ
ਹਾਂਜੀ
ਹਾਂਜੀ ਚਾਲ ਸਾਹਿਬ, ਇੱਧਰ ਨੌਰਥਨ ਨਿਊ ਸਾਊਥ ਵੇਲਸ ਦੇ ਵਿੱਚ ਵੀ ਬਹੁਤ ਨੁਕਸਾਨ ਹੋਇਆ। ਪਹਿਲਾਂ ਆਪਾਂ ਖਬਰਾਂ ਸਾਂਝੀਆਂ ਕਰ ਲੈਂਦੇ ਕਿ ਉਹ ਇੰਪੋਰਟੈਂਟ ਖਬਰ ਜਿਹੜੀ ਸਾਂਝੀ ਕਰਨ ਵਾਲੀ ਆ।
ਹਾਂਜੀ, ਅੱਜ ਸਵੇਰੇ ਦੀ ਖਬਰ ਜਿੱਦਾਂ ਆ ਰਹੀ ਆ ਕਿ ਵੀ ਕ੍ਰਿਕਟ ਜਗਤ ਦੇ ਵਿੱਚ ਸੋਗ ਦੀ ਲਹਿਰ, ਕੱਲ੍ਹ ਵੀ ਹੀ ਜਿੱਦਾਂ ਕੱਲ੍ਹ ਵੀ ਆਸਟ੍ਰੇਲੀਅਨ ਕ੍ਰਿਕਟ ਲਈ ਮਾੜੀ ਖਬਰ ਸੀਗੀ ਕਿ ਰੋਡ ਮਾਰਸ਼ ਉਹਨਾਂ ਨੂੰ ਵੀ ਹਾਰਟ ਅਟੈਕ ਹੋਇਆ ਸੀ ਅੱਜ ਤੋਂ ਕੋਈ 2 ਵੀਕ ਪਹਿਲਾਂ, ਤੇ ਉਹ ਲਾਈਫ ਸਪੋਰਟ ਤੇ ਸੀਗੇ, ਪਰ ਉਹ ਵੀ ਕੱਲ ਮਤਲਬ ਚੜਾਈ ਕਰ ਗਏ ਆ ਜੀ। ਤੇ ਹੁਣ ਅੱਜ ਸਵੇਰ ਦੀ ਖਬਰ ਆ ਵੀ ਸ਼ੇਨ ਵਾਰਨ ਉਹਨਾਂ ਨੂੰ ਵੀ ਹਾਰਟ ਅਟੈਕ ਦੀ ਪ੍ਰੋਬਲਮ ਹੋਈ ਆ, ਤੇ 52 ਸਾਲ ਦੀ ਉਮਰ ਦੇ ਵਿੱਚ ਜਿੱਦਾਂ ਉਹ ਥਾਈਲੈਂਡ ਸੀਗੇ, ਸ਼ਾਇਦ ਵੋਕੇਸ਼ਨ ਤੇ ਸੀਗੇ ਤੇ ਉੱਥੇ ਉਹਨਾਂ ਨੂੰ ਇੱਦਾਂ ਹੀ ਮਿਲੇ ਆ, ਤੇ ਐਮਰਜੈਂਸੀ ਸਰਵਿਸਿਸ ਨੇ ਜਿੱਦਾਂ ਉਹਨਾਂ ਨੂੰ ਦਿੱਤੀ ਸਪੋਰਟ, ਪਰ ਉਹ ਸਰਵਾਈਵ ਨਹੀਂ ਕਰ ਸਕੇ।
ਵੈਸੇ ਹਿਸਟੋਰੀਕਲੀ ਉਹਨਾਂ ਨੂੰ ਸੀਗੀ ਕੋਈ ਸ਼ਿਕਾਇਤ ਤਾਂ ਹੋਈ ਨਹੀਂ ਪਹਿਲਾਂ, ਹਨਾ, ਮਤਲਬ ਹੀ ਵਾਸ ਵੈਰੀ ਹੈਲਥੀ, ਰਾਜਸਥਾਨ ਰਾਇਲਸ ਦੇ ਉਹ ਕੋਚ ਰਹੇ ਨੇ, ਹਨਾ।
ਹਾਂਜੀ ਹਾਂਜੀ ਹਾਂਜੀ, ਇਹ ਬੜੀ ਵੱਡੀ ਗੱਲ ਦੇਖਣ ਚ ਆ ਰਹੀ ਹੈ ਕਿ ਦੇਖੋ ਜੀ ਵੀ ਜਿਹੜੇ ਸਪੋਰਟਸ ਲੈਜੈਂਡ ਉਹ ਜਿੱਦਾਂ ਐਕਟਿਵ ਹੁੰਦੇ ਆ, ਖੇਡਦੇ ਆ ਤੇ ਆਪਣੀ ਸਿਹਤ ਦਾ ਵੀ ਧਿਆਨ ਰੱਖਦੇ ਆ, ਪਰ ਇਹ ਜਿੱਦਾਂ ਚੱਲਦੀ ਚੱਲਦੀ ਮਸ਼ੀਨਰੀ ਚ ਕਿਹੜੇ ਵੇਲੇ ਕਿੱਥੇ ਬਲੋਕੇਜ ਆ ਜਾਣੀ ਇਹ ਕੋਈ ਨੀ ਦੱਸ ਸਕਦਾ।
ਹਾਂਜੀ, ਮੈਨੂੰ ਲੱਗਦਾ ਤੁਹਾਡੇ ਪਿੱਛੇ ਰੇਡੀਓ ਚੱਲ ਰਿਹਾ, ਉਹਨੂੰ ਸਟੋਪ ਕਰਨਾ ਪੈਣਾ, ਵਾਪਸ ਆ ਰਹੀ ਆਵਾਜ਼। ਹਾਂਜੀ, ਤੇ ਕਿਉਂਕਿ ਹੋਰ ਵੀ ਕਈ ਇੱਦਾਂ ਦੀਆਂ ਖਬਰਾਂ ਆਉਂਦੀਆਂ ਕਿ ਪਲੇਅਰ ਇੱਕਦਮ ਜੀ ਉਹ ਤੁਸੀਂ ਐਕਸਪੈਕਟ ਨਹੀਂ ਕਰ ਸਕਦੇ ਉਹਨਾਂ ਨੂੰ, ਵੀ ਇੱਕ ਸਮਾਜ ਵਿੱਚ ਅਸੀਂ ਦੇਖਦੇ ਆਪਣੇ ਭਾਈਚਾਰੇ 'ਚ ਵੀ ਕਿ ਇੱਕਦਮ ਅਕਾਲ ਚਲਾਣਾ ਕਰ ਜਾਂਦਾ, ਬੜਾ ਵਧੀਆ ਬੈਠਾ ਬੈਠਾ ਜੀ ਹਾਰਟ ਅਟੈਕ ਹੋ ਗਿਆ, ਹਨਾ। ਸਾਡੇ ਪਿੱਛੇ ਜੇ ਕਾਫੀ ਮੌਤਾਂ ਹੋਈਆਂ ਅਤੇ ਮੇਰੇ ਮਾਮਾ ਜੀ ਵੀ ਇਸ ਤਰ੍ਹਾਂ ਹੀ ਪੂਰੇ ਹੋਏ ਨੇ, ਸੋ ਬੜੀ ਪ੍ਰੋਬਲਮ ਹੋਈ ਆ। ਸੋ ਤੁਸੀਂ ਇਸ ਤੋਂ ਬਾਅਦ ਹੋਰ ਕਿਹੜੀ ਖਬਰ, ਮਾਫ ਕਰਨਾ,
ਇਸ ਤੋਂ ਬਾਅਦ ਜੀ ਪਾਕਿਸਤਾਨ ਤੋਂ ਵੀ ਬੜੀ ਮਾੜੀ ਖਬਰ ਆ ਰਹੀ ਹੈ ਕਿ ਉੱਥੇ ਇੱਕ ਮੋਸਕ ਦੇ ਵਿੱਚ ਜਿੱਦਾਂ ਬੰਬ ਬਲਾਸਟ ਹੋਇਆ, ਪ੍ਰੇਅਰ ਚੱਲ ਰਹੀ ਸੀ ਤੇ ਉਦੋਂ ਹੀ ਉਹ ਸੂਸਾਈਡਰ ਬੰਬਰ ਜਿਹੜੇ ਹੁੰਦੇ ਉਹਨਾਂ ਨੇ ਆਣ ਕੇ ਉੱਥੇ ਅਟੈਕ ਕੀਤਾ ਵਾ ਜੀ, ਤੇ 45 ਬੰਦਿਆਂ ਦੀ ਡੈਥ ਹੋ ਗਈ ਆ ਤੇ ਕਾਫੀ ਜ਼ਿਆਦਾ ਬੰਦੇ ਜਿੱਦਾਂ ਇੰਜਰਡ ਆ ਤੇ ਸੀਰੀਅਸ ਆ, ਤੇ ਹੋ ਸਕਦਾ ਕਿ ਇਹ ਨੰਬਰ ਵੀ ਉੱਪਰ ਜਾਣ।
ਚੱਲ ਸਾਹਿਬ, ਕ੍ਰਿਕਟ ਟੀਮ ਉੱਥੇ ਗਈ ਹੋਈ ਆ ਆਸਟ੍ਰੇਲੀਆ ਦੀ, ਕਿਤੇ ਉਸ ਨੂੰ ਲੈ ਕੇ ਤਾਂ ਨਹੀਂ ਇਹ ਬਵਾਲ ਚੱਲ ਰਿਹਾ?
ਇਹ ਹੋ ਸਕਦਾ ਜੀ, ਹੁਣ ਇਹ ਥੋੜੀ ਕਲੈਰਿਟੀ ਥੋੜੇ ਦਿਨਾਂ ਤੱਕ ਜਿੱਦਾਂ ਅੱਜ ਭੜਕ ਹੋਏਗੀ, ਕਿਉਂਕਿ ਹੁਣ ਇਹ ਵੀ ਨਿਊਜ਼ ਆ ਰਹੀ ਆ ਕਿ ਪਤਾ ਨੀ ਇਹ ਟੂਰ ਅੱਗੇ ਚੱਲੇਗਾ ਜਾਂ ਨਹੀਂ ਚੱਲੇਗਾ, ਕਿਉਂਕਿ ਉਹ ਰਾਵਲਪਿੰਡੀ ਚ ਖੇਡ ਰਹੇ ਆ ਤੇ ਇਹ ਪਸ਼ਾਵਰ ਚ ਹੋਇਆ ਵਾ ਅਟੈਕ, ਤੇ ਪਰ ਜਿਨ੍ਹਾਂ ਨੇ ਵੀ ਕੀਤਾ ਮਾੜੀ ਗੱਲ ਆ, ਕਿਉਂਕਿ ਪਾਕਿਸਤਾਨੀ ਕ੍ਰਿਕਟ ਅੱਗੇ ਮੁੱਦੇ ਮੂੰਹ ਡਿੱਗਾ ਤੇ 24 ਸਾਲਾਂ ਬਾਅਦ ਉਹਨੂੰ ਦੁਬਾਰਾ ਸਰਵਾਈਵ ਤੇ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਸੀ
ਜੀ।
ਦੇਖੋ ਹੁਣ ਆਸਟ੍ਰੇਲੀਅਨ ਕ੍ਰਿਕਟ ਬੋਰਡ ਕਿੰਨੀ ਕੁ ਉਹਨਾਂ ਨੂੰ ਸਪੋਰਟ ਕਰਦਾ ਜਾਂ ਸਿਕਿਉਰਿਟੀ ਵਾਲਾ ਤੋਂ ਕਿੰਨੇ ਕੁ ਉਹ ਹੈਪੀ ਆ, ਤੇ ਫਿਰ ਉਹਦੇ ਤੋਂ ਬਾਅਦ ਹੀ ਪਤਾ ਚੱਲੇਗਾ ਜੀ, ਹੋ ਸਕਦਾ ਅੱਜ ਕੋਈ ਨਿਊਜ਼ ਆਵੇ
ਜੀ। ਤੇ ਚਾਲ ਸਾਹਿਬ, ਖਬਰਾਂ ਦੇ ਵਿੱਚ ਇਹ ਵੀ ਦੱਸਣਾ ਬਣਦਾ ਕਿ ਯੂਕਰੇਨ ਦੇ ਵਿੱਚ ਫਸੇ ਜਿਹੜੇ ਵਿਦਿਆਰਥੀ ਨੇ ਜਾਂ ਭਾਰਤੀ ਨੇ, ਪੰਜਾਬੀ ਪਾਕਿਸਤਾਨੀ ਵੀ ਨੇ, ਉਹਨਾਂ ਦੇ ਉੱਥੋਂ ਸੇਫਲੀ ਸਹੀ ਸਲਾਮਤ ਵਾਪਸ ਕੱਢਣ ਦੇ ਕੀ ਉੱਦਮ ਚੱਲ ਰਹੇ ਨੇ?
ਹਾਂਜੀ, ਉਹਨਾਂ ਦੇ ਵੀ ਜਿੱਦਾਂ ਗੌਰਮੈਂਟ ਆਪੋ ਆਪਣੇ ਤੌਰ ਤੇ ਵੀ ਐਫਰਟ ਕਰ ਰਹੀ ਆ, ਪਰ ਮੀਡੀਆ ਦੇ ਵਿੱਚ ਬਹੁਤ ਸਾਰੀਆਂ ਕਨਫਿਊਜ਼ਿੰਗ ਖਬਰਾਂ ਤੇ ਜਾਂ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਵਾ ਕਿ ਕੋਈ ਕਹਿ ਰਿਹਾ ਜੀ ਵੀ ਸਾਨੂੰ ਕੁਝ ਮਿਲਿਆ ਨਹੀਂ, ਤੇ ਕੋਈ ਕਹਿ ਰਿਹਾ ਵਾ ਵੀ ਨਹੀਂ ਅਸੀਂ ਠੀਕ ਹਾਂ ਇੰਨਾ ਜ਼ਿਆਦਾ। ਐਕਚੁਲੀ ਇੰਡੀਅਨ ਮੀਡੀਆ ਨੇ ਏਦਾਂ ਦੀਆਂ ਖਬਰਾਂ ਦੇ ਕੇ ਜੀ ਪਰਿਵਾਰਾਂ ਨੂੰ ਤੇ ਉੱਥੇ ਗਏ ਹੋਏ ਸਟੂਡੈਂਟਾਂ ਨੂੰ ਤੇ ਪਿੱਛੇ ਪਰਿਵਾਰਾਂ ਨੂੰ ਇੰਨਾ ਜ਼ਿਆਦਾ ਪੈਨਿਕ ਕਰਤਾ ਕਿ ਵੀ ਬਹੁਤ ਜ਼ਿਆਦਾ ਹਾਲਾਤ ਜਿਹੜੇ ਮਾੜੇ ਹੋ ਚੁੱਕੇ ਆ ਤੇ ਉੱਥੋਂ ਜਿੱਦਾਂ ਮਤਲਬ ਬਹੁਤ ਜ਼ਿਆਦਾ ਨਿਕਲਣਾ ਮੁਸ਼ਕਿਲ ਆ। ਤੇ ਗੌਰਮੈਂਟ ਆਪਣੇ ਤੌਰ ਤੇ ਐਫਰਟ ਕਰ ਰਹੀ ਆ, ਕੁਝ ਵੀਡੀਓਜ਼ ਸਟੂਡੈਂਟਾਂ ਦੀ ਇੱਦਾਂ ਵੀ ਆਈਆਂ ਕਿ ਉਹ ਕਹਿ ਰਹੇ ਵੀ ਪੈਨਿਕ ਹੋਣ ਦੀ ਲੋੜ ਨਹੀਂ ਆ ਕਿ ਜਿੱਦਾਂ ਗੌਰਮੈਂਟ ਹੈਲਪ ਕਰ ਰਹੀ ਆ ਤੇ ਅਸੀਂ ਇੰਨੀ ਜ਼ਿਆਦਾ ਮਤਲਬ ਮਾੜੀ ਸਿਚੁਏਸ਼ਨ ਚ ਨਹੀਂ ਆ।
ਮੈਂ ਚੱਲ ਸਾਹਿਬ ਦੇਖ ਰਿਹਾ ਸੀਗਾ, ਇੱਕ ਤਾਂ ਯੂਕਰੇਨ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਉਹਨਾਂ, ਉਹ ਸਾਰੇ ਉੱਥੇ ਪ੍ਰੋਟੈਕਸ਼ਨ ਚੱਲ ਰਹੀ ਹੈ, ਬਾਕੀ ਸਟੂਡੈਂਟ ਆਪ ਬੰਕਰਸ ਦੇ ਵਿੱਚ ਸੇਫਟੀ ਕਰ ਰਹੇ ਨੇ, ਪੋਲੈਂਡ ਦੇ ਵਿੱਚ ਗੁਰੂ ਘਰ ਖੋਲ੍ਹ ਦਿੱਤੇ ਗਏ ਨੇ ਅਕੋਮੋਡੇਸ਼ਨ, ਉੱਥੇ ਸਾਰਾ ਯੂਰੋਪੀਅਨ ਸਿੱਖ ਜਿਹੜੇ ਨੇ ਭਾਈਚਾਰਾ ਉਹ ਮਦਦ ਕਰ ਰਿਹਾ ਹੈ ਉਸ ਗੁਰੂ ਘਰ ਦੇ ਵਿੱਚ, ਕਿਉਂਕਿ ਉੱਥੇ ਜਾ ਰਹੇ ਨੇ। ਪਰ ਬਾਰਡਰ ਕ੍ਰੋਸ ਕਰਨ ਦੇ ਉੱਤੇ ਬੜੀ ਪ੍ਰੋਬਲਮ ਆਈ ਹੈ, UN ਦੇ ਵਿੱਚ ਵੀ ਇਹ ਕੁਐਸਚਨ ਉਠਾਲਿਆ ਗਿਆ। ਵੈਸੇ ਇਹ ਗੱਲ ਆਪਾਂ ਕਰਾਂਗੇ ਅਮਰੀਕ ਭਾਈ ਦੇ, ਕਿ ਰੇਸ਼ਿਜ਼ਮ ਐਨ ਪ੍ਰਤੱਖ ਦਿਖਾਈ ਦੇ ਰਿਹਾ ਹੈ, ਅਫਰੀਕਨ ਸਟੂਡੈਂਟ, ਚਾਈਨੀਜ਼ ਸਟੂਡੈਂਟ, ਇੰਡੀਅਨ ਸਟੂਡੈਂਟਸ ਨਾਲ ਵਿਤਕਰਾ ਕੀਤਾ ਜਾ ਰਿਹਾ ਉਹਨਾਂ ਨੂੰ ਸੇਫਟੀ ਤੱਕ ਲਿਜਾਣ ਦੇ ਲਈ। ਅਤੇ ਦੂਜੀ ਗੱਲ ਜਿਹੜੀ ਮੈਂ ਇੱਥੇ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ, ਕਿ ਮੈਂ ਕੱਲ੍ਹ ਰਸ਼ੀਆ ਦੇ ਫੋਰਨ ਮਿਨਿਸਟਰ ਦੀ ਇੰਟਰਵਿਊ ਦੇਖ ਰਿਹਾ ਸੀ, ਉਹਨਾਂ ਦੇ ਪ੍ਰੈਸ ਰਿਲੀਜ਼, ਕਿ ਅਸੀਂ ਉਹਨੇ ਆਪ ਕਿਹਾ ਕਿ ਨਰਿੰਦਰ ਮੋਦੀ ਲਗਾਤਾਰ ਉਹਨਾਂ ਨਾਲ ਕੰਟੈਕਟ 'ਚ ਨੇ, ਇੰਡੀਆ ਦੇ ਪ੍ਰਾਈਮ ਮਿਨਿਸਟਰ, ਅਤੇ ਉਹਨਾਂ ਨੇ ਸਟੂਡੈਂਟ ਦਾ ਮਸਲਾ ਜਿਹੜਾ ਆ ਉਹ ਚੱਕਿਆ ਸੀ ਕਿ ਤੰਗ। ਉਹਨਾਂ ਨੇ ਇਹ ਕਿਹਾ ਵੀ ਅਸੀਂ ਕਿਸੇ ਵੀ ਸਿਵਿਲੀਅਨ 'ਤੇ ਅਟੈਕ ਨਹੀਂ ਕਰ ਰਹੇ, ਉਹ ਜਿਹੜੇ ਅਟੈਕ ਹੋ ਰਹੇ ਨੇ ਉਹ ਖੁਦ ਹੀ ਆਪ ਹੀ ਕਰੀ ਜਾ ਰਹੇ ਨੇ ਲੋਕਾਂ ਨੂੰ ਮਤਲਬ ਪੈਨਿਕ ਕਰਨ ਵਾਸਤੇ, ਅਤੇ ਇਹ ਵੀ ਇੱਕ ਮਸਲਾ ਆ। ਅਤੇ ਉਹ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਇੰਡੀਆ ਦੇ ਸਾਰੇ ਸਟੂਡੈਂਟ ਜਿਹੜੇ ਫੋਰਨਰ ਦੇ, ਅਸੀਂ ਰਸ਼ੀਆ ਵਾਲੇ ਲੈਣ ਨੂੰ ਤਿਆਰ ਹਾਂ, ਅਤੇ ਉਹ ਵੀ ਲੈ ਰਹੇ ਨੇ। ਸੋ ਮੈਨੂੰ ਜਿੱਥੇ ਤੱਕ ਪਤਾ ਲੱਗਾ ਕਿ ਚਾਰ ਮਿਨਿਸਟਰ ਆਲੇ ਦੁਆਲੇ ਕੰਟਰੀਆਂ 'ਚ ਜਾ ਕੇ ਬੈਠੇ ਨੇ ਇੰਡੀਆ ਦੇ, ਇਹ ਵੀ ਇੱਕ ਫੈਕਟ ਹੈ, ਇਹ ਵੀ ਇੱਕ ਨਿਊਜ਼ ਆ। ਅਤੇ ਬਹੁਤ ਸਾਰਾ ਜਿਹੜਾ ਸੋਸ਼ਲ ਮੀਡੀਆ ਦੇ ਆ ਉਹ ਤਾਣੇ ਮਿਣਨੇ, ਤੁਹਾਨੂੰ ਪਤਾ ਹੀ ਆ ਕਿੱਥੇ ਗਏ, ਕੀ ਹੋਇਆ, ਕਿੱਦਾਂ ਹੋਈ, ਹੈ ਨਾ। ਸੋ ਇਹ ਵੀ ਗੱਲ ਚੱਲ ਰਹੀ ਹੈ।
ਬਿਲਕੁਲ ਜੀ, ਬਿਲਕੁਲ, ਗਵਰਨਮੈਂਟ ਆਪਣੇ ਤੌਰ ਤੇ ਐਫਰਟ ਕਰ ਰਹੀ ਆ। ਤੇ ਦੂਜੀ ਗੱਲ, ਇੰਡੀਅਨ ਪ੍ਰਾਈਮ ਮਿਨਿਸਟਰ ਤੇ ਜਾਂ ਇੰਡੀਅਨ ਗਵਰਨਮੈਂਟ ਤੇ ਪ੍ਰੈਸ਼ਰ ਵੀ ਬਣਾਇਆ ਜਾ ਰਿਹਾ। ਕੱਲ ਕੁਐਡ ਦੀ ਮੀਟਿੰਗ ਹੋਈ ਆ ਜਿੱਦਾਂ, ਜਿਹਦੇ ਵਿੱਚ ਜਪਾਨ, ਆਸਟ੍ਰੇਲੀਆ, ਅਮੈਰੀਕਾ ਤੇ ਇੰਡੀਆ ਸੀਗਾ, ਤੇ ਕੋਸ਼ਿਸ਼ ਇਹੀ ਕੀਤੀ ਜਾ ਰਹੀ ਆ ਵੀ ਇੰਡੀਆ ਵੀ ਕੰਡੈਮ ਕਰੇ ਤੇ UN ਦੇ ਵਿੱਚ ਰਸ਼ੀਆ ਦੇ ਖਿਲਾਫ ਵੋਟ ਪਾਵੇ
ਜੀ। ਪਰ ਉਹ ਪਾਉਣੀ ਨਹੀਂ ਹੈਗੀ, ਕਿਉਂਕਿ ਜਦੋਂ ਜਦੋਂ ਚਾਈਨਾ ਦਾ ਮਸਲਾ ਚੱਲ ਰਿਹਾ ਸੀ ਲਦਾਖ ਦਾ, ਤਾਂ ਇਹਨਾਂ ਕੰਟਰੀਆਂ ਨੇ ਕਿਸੇ ਨੇ ਕੱਖ ਨਹੀਂ ਸੀ ਕੀਤਾ ਉਦੋਂ।
ਹਾਂਜੀ ਹਾਂਜੀ, ਤੋ ਇੰਡੀਆ ਆਪਣੀ ਆਪਣੀ ਸੂਝ ਬੂਝ ਦੇ ਨਾਲ, ਆਪਣੀ ਵਿਦੇਸ਼ ਨੀਤੀ ਦੇ ਨਾਲ ਠੀਕ ਹੈ ਜੀ। ਉਹ ਬਿਲਕੁਲ ਨਿਊਟਰਲ ਆ, ਉਹ ਕਿਸੇ ਨੂੰ ਵੀ ਨਹੀਂ ਕਹਿ ਰਿਹਾ ਕਿ ਵੀ ਅਸੀਂ ਇਹਦੇ ਖਿਲਾਫ਼ ਹਾਂ ਜਾਂ ਇਹਦੇ ਹੱਕ 'ਚ ਵਾਂ, ਪਰ ਉਹ ਕਹਿ ਰਹੇ ਵੀ ਅਸੀਂ ਮੀਡੀਟੇਟਰ ਦਾ ਕੰਮ ਕਰ ਸਕਦੇ ਹਾਂ, ਜੇ ਤੁਸੀਂ ਕਹਿੰਦੇ ਜੋ ਤਾਂ ਅਸੀਂ ਉਹਨਾਂ ਨਾਲ ਗੱਲ ਕਰਕੇ ਇਹਦੇ ਦਾ ਕੋਈ ਹੱਲ ਲੱਭਣ ਦੀ ਕੋਸ਼ਿਸ਼ ਕਰ ਸਕਦੇ ਹਾਂ
ਜੀ। ਚਲੋ
ਹਾਂਜੀ,
ਹਾਂ।
ਤੇ ਇਸ ਤੋਂ ਇਲਾਵਾ ਜੀ, ਕੁਈਨਜ਼ਲੈਂਡ ਦੇ ਵਿੱਚ ਵੀ ਤੁਹਾਨੂੰ ਪਤਾ ਜਿੱਦਾਂ ਫਲੱਡ ਵਗੈਰਾ ਕਾਫੀ ਆਏ ਆ, ਤੇ ਉੱਥੇ ਵੀ ਗਵਰਨਮੈਂਟ ਕਾਫੀ ਹੈਲਪ ਕਰ ਰਹੀ ਆ, ਤੇ ਡਿਜ਼ਾਸਟਰ ਰਿਕਵਰੀ ਪੇਮੈਂਟ ਜਿੱਦਾਂ ਉੱਥੇ ਵੀ ਮਿਲ ਰਹੀ ਆ, $1,000 ਪਰ ਅਡਲਟ ਨੂੰ ਤੇ $400 ਪਰ ਬੱਚੇ ਨੂੰ ਜੀ, ਤੇ 27 ਅਗਸਤ ਤੱਕ ਜਿੱਦਾਂ ਕਲੇਮ ਕੀਤੀ ਜਾ ਸਕਦੀ ਹੈ
ਜੀ। ਵੈਸੇ ਨਿਊ ਸਾਊਥ ਵੇਲਸ ਦੇ ਵਿੱਚ 50,000 ਤੋਂ 75,000 ਤੱਕ ਜਿਹੜੀਆਂ ਗ੍ਰਾਂਟਸ ਨੇ ਫਾਰਮਰਸ ਨੂੰ ਇਨਫਰਾਸਟ੍ਰਕਚਰ ਡੈਮੇਜ ਹੋਣ ਦੇ ਲਈ, ਪਹਿਲਾਂ ਵੀ ਸੀਗੀਆਂ ਇਸ਼ੂ ਹੋਈਆਂ, ਹੁਣ ਦੁਬਾਰਾ ਫਿਰ ਇਸ਼ੂ ਕੀਤੀਆਂ ਜਾ ਰਹੀਆਂ। ਕੱਲ੍ਹ ਸਾਡੇ ਗੁਰਮੇਲ ਸਿੰਘ MLA ਉਹਨਾਂ ਨੇ ਡਿਕਲੇਅਰ ਕੀਤਾ ਸੀ।
ਬਿਲਕੁਲ ਬਿਲਕੁਲ ਜੀ, ਤੇ ਨਿਊ ਸਾਊਥ ਵੇਲ ਦੇ ਵਿੱਚ ਵੀ ਇੱਦਾਂ ਹੀ 1,000 ਪਰ ਅਡਲਟ ਤੇ 400 ਪਰ ਜਿੱਦਾਂ ਬੱਚੇ ਨੂੰ ਜੀ ਦਿੱਤਾ ਜਾ ਰਿਹਾ। ਤੇ ਇਸ ਤੋਂ ਇਲਾਵਾ ਸ਼ੋਰਟ ਟਰਮ ਤੁਹਾਡੀ ਇਨਕਮ ਅਸਿਸਟੈਂਸ 13 ਵੀਕਾਂ ਦੀ ਜਿੱਦਾਂ ਤੁਹਾਨੂੰ ਪੇ ਵੀ ਦਿੱਤੀ ਜਾ, ਵੀ ਜੇ ਤੁਹਾਡਾ ਏਰੀਆ ਜਿਹੜਾ ਵਾ ਉਹ ਡਿਜ਼ਾਸਟਰ ਏਰੀਆ ਡਿਕਲੇਅਰ ਹੋਇਆ ਵਾ ਤੁਹਾਡਾ ਕੌਂਸਲ ਏਰੀਆ, ਤੇ ਜ਼ਿਆਦਾ ਜਾਣਕਾਰੀ ਲਈ ਸਰਵਿਸ ਆਫ ਨਿਊ ਸਾਊਥ ਵੇਲ ਦੀ ਵੈਬਸਾਈਟ ਤੇ ਜਾ ਕੇ ਜੀ ਤੇ ਉੱਥੇ ਅਪਲਾਈ ਕੀਤਾ ਜਾ ਸਕਦਾ ਵਾ।
ਠੀਕ ਹੈ ਚੱਲ ਸਾਹਿਬ, ਤੇ ਹਾਂਜੀ
ਇਸ ਤੋਂ ਇਲਾਵਾ ਇੱਕ ਆਪਾਂ ਫੈਕਟ ਜਿੱਦਾਂ ਸ਼ੇਅਰ ਕਰ ਦਿੰਦੇ ਹਾਂ ਤੇ ਉਹ ਆਪਾਂ ਕਰ ਦਿੰਦੇ ਹਾਂ ਜੀ ਵੀ ਲਾਸਟ ਈਅਰ ਜਿਹੜੇ ਮੋਸਟ ਪਾਪੂਲਰ ਵੈਡਿੰਗ ਡੇ ਰਹੇ ਆ ਸਾਲ ਦੇ 2020 ਦੇ।
ਅੱਛਾ
ਹਾਂਜੀ ਤੇ ਪਹਿਲੇ ਨੰਬਰ ਤੇ ਰਿਹਾ ਜੀ 10 ਅਕਤੂਬਰ। 10 ਅਕਤੂਬਰ ਨੂੰ 2191 ਲੋਕਾਂ ਦੇ ਵਿਆਹ ਹੋਏ ਆ
ਅੱਛਾ 10 ਅਕਤੂਬਰ
ਤੇ 10 ਅਕਤੂਬਰ। ਉਹਦੇ ਤੋਂ ਬਾਅਦ ਜੀ 22 ਫਰਵਰੀ 1783 ਲੋਕਾਂ ਨੇ ਵਿਆਹ ਕਰਾਇਆ ਉਦਣ। 14 ਮਾਰਚ 1600 ਲੋਕ, 7 ਮਾਰਚ 1500, ਤੇ ਜਿਹੜੇ 4 ਸਾਲ ਬਾਅਦ ਜੀ 29 ਫਰਵਰੀ ਆਉਂਦੀ ਆ ਉਦਣ 1517 ਲੋਕਾਂ ਨੇ
ਅੱਛਾ
ਵਿਆਹ ਕਰਾਇਆ ਇਹ ਪੰਜ। ਹਾਂਜੀ
29 ਫਰਵਰੀ ਵਾਲਾ ਤਾਂ ਫਿਰ ਦੂਜਾ ਹੋਣਾ ਨਾ, ਵੀ 4 ਸਾਲ ਬਾਅਦ ਪ੍ਰੈਜੈਂਟ ਦੇਣਾ ਪੈਣਾ ਆ, ਜੇ ਰਹਿ ਗਿਆ 4 ਸਾਲ ਫਿਰ
ਹਾਂਜੀ
ਐਨਵਰਸਰੀ ਮਨਾਉਣੀ ਪੈਣੀ।
ਹਾਂਜੀ ਤੇ ਨਾਲੇ ਜੀ ਇਹ ਵਿਆਹੇ ਬੰਦੇ ਲਈ ਪਤੀ ਲਈ ਥੋੜਾ ਜ਼ਿਆਦਾ ਫਾਇਦੇ ਵਾਲਾ ਵਾ ਵੀ ਉਹਨੂੰ ਲਾਂਭਾ ਨਹੀਂ ਮਿਲਦਾ ਕਿਉਂਕਿ 3 ਸਾਲ ਤੇ ਫਿਰ ਉਹਨੂੰ ਯਾਦ ਰੱਖਣ ਦੀ ਲੋੜ ਨਹੀਂ ਨਾ ਪੈਂਦੀ ਵੀ ਮੇਰੀ ਐਨਵਰਸਰੀ ਲੰਘ ਗਈ ਆ।
ਇੱਧਰ ਗੌਰਵ ਸ਼ਰਮਾ ਵੀ, ਚਲੋ ਆਪਾਂ ਤਾਂ ਅੱਜ ਚੁਟਕਲਾ ਸੁਣਾਉਣਾ ਨਹੀਂ ਹੈਗਾ ਕਿਉਂਕਿ ਦੇ ਗੌਰਵ ਸ਼ਰਮਾ ਕਹਿੰਦੇ ਵਿਆਹ ਤੋਂ 1 ਹਫ਼ਤੇ ਮਗਰੋਂ ਬਹਾਦਰ ਸਿੰਘ ਦੀ ਸੱਸ ਦਾ ਫੋਨ ਕਰਕੇ ਉਹਨੂੰ ਹਾਲ ਪੁੱਛਿਆ ਉਹਨੂੰ ਬਹਾਦਰ ਸਿੰਘ ਨੂੰ, ਤਾਂ
ਹਾਂਜੀ
ਬਹਾਦਰ
ਹਾਂਜੀ
ਸਿੰਘ ਕਹਿੰਦਾ ਮੁੜ ਕੇ ਉਹਨੂੰ ਕਹਿਣ ਲੱਗਿਆ ਤੁਸੀਂ ਮੇਰੀ ਛੱਡੋ, ਤੁਸੀਂ ਦੱਸੋ ਤੁਹਾਡੇ ਘਰ 'ਚ ਤਾਂ ਹੁਣ ਸ਼ਾਂਤੀ ਹੋਣੀ ਆ।
ਅੱਛਾ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਲੈ ਕੇ ਜੀ ਆਇਆ ਉਹਨੂੰ
ਸੋ ਵਿਆਹ ਵਿਆਹ ਜਿਹੜੇ
ਬਾਕੀ ਹੈ। ਹਾਂਜੀ
ਵਿਆਹਾਂ ਦੇ ਅੰਕੜੇ ਤੁਸੀਂ ਦੱਸ ਦੇ ਕਿਹੜੀ ਤਰੀਕ ਨੂੰ ਕਿੱਦਾਂ ਹੋਣੀ ਆ, ਕਿੰਨੇ ਵਿਆਹ ਹੋਏ ਆ। ਤੇ ਵੈਸੇ ਇੰਡੀਆ ਦੇ ਵਿੱਚ ਨਵੰਬਰ ਦਸੰਬਰ ਜਨਵਰੀ ਫਰਵਰੀ ਆ ਜੀ ਇਹ ਵਿਆਹਾਂ ਦੇ ਸੀਜ਼ਨ, ਉੱਥੇ ਵੀ ਅੰਕੜੇ ਇਕੱਠੇ ਕਰਨੇ ਚਾਹੀਦੇ ਆ ਵੀ ਕਿਹੜੀ ਤਰੀਕ ਨੂੰ ਜ਼ਿਆਦਾ ਵਿਆਹ ਰੱਖਣਗੇ ਲੋਕ।
ਜਿਹੜੀ ਤਰੀਕ ਨੂੰ ਜਾ ਬਿਲਕੁਲ ਜੀ ਬਿਲਕੁਲ ਬਿਲਕੁਲ ਐਕਚੁਅਲੀ ਉੱਥੇ ਥੋੜੇ ਜਿਹੇ ਅੰਕੜੇ ਅੱਗੇ ਪਿੱਛੇ ਹੋ ਸਕਦੇ ਆ ਕਿਉਂਕਿ ਜੇ ਸਾਰੇ ਵਿਆਹ ਰਜਿਸਟਰਡ ਨਹੀਂ ਹੁੰਦੇ ਤੇ ਫਿਰ ਉੱਥੋਂ ਅੰਕੜੇ ਲੈਣੇ ਥੋੜੇ ਔਖੇ ਹੋ ਜਾਂਦੇ ਆ।
ਠੀਕ ਠੀਕ
ਹਾਂਜੀ ਹਾਂਜੀ
ਸੋ ਚਾਲ ਸਾਹਿਬ ਹਾਂਜੀ
ਹਾਂਜੀ ਹਾਂਜੀ ਬਾਕੀ ਆਸ ਕਰਦੇ ਹਾਂ ਜੀ ਵੀ ਸਾਰੇ ਆਪਣਾ ਧਿਆਨ ਰੱਖਣਗੇ ਤੇ ਸਾਰੇ ਆਸਟ੍ਰੇਲੀਆ ਵਾਸੀਆਂ ਨੂੰ ਆਪਾਂ ਇਹੀ ਅਪੀਲ ਕਰਦੇ ਹਾਂ ਵੀ ਇੱਕ ਦੂਜੇ ਦੀ ਹੈਲਪ ਕਰੋ ਜਿੰਨੀ ਹੋ ਸਕਦੀ ਹੈ। ਜਿੱਦਾਂ ਤੁਸੀਂ ਪਹਿਲਾਂ ਹੀ ਸ਼ੇਅਰ ਕਰ ਚੁੱਕੇ ਹਾਂ ਕਿ ਵੀ ਪੈਸੇ ਦੀ ਤੇ ਦੂਜੀ ਤੇ ਕੋਈ ਕਮੀ ਨਹੀਂ ਆ, ਪਰ ਜਿਹੜੀ ਇਮੋਸ਼ਨਲ ਸਪੋਰਟ ਜਾਂ ਤੁਸੀਂ ਜਾ ਕੇ ਹੈਲਪਿੰਗ ਹੈਂਡ ਜਿੱਥੇ ਚਾਹੀਦੇ ਆ ਉਹ ਬੰਦਾ ਹੀ ਬੰਦੇ ਦੀ ਮਦਦ ਕਰ ਸਕਦਾ ਤੇ ਅਸੀਂ ਆਸ ਕਰਦੇ ਹਾਂ ਸਾਡੇ ਸਾਰੇ ਸਰੋਤੇ ਇੱਕ ਦੂਜੇ ਦੀ ਬਾਂਹ ਬੰਨਣਗੇ ਜੀ।
ਬਿਲਕੁਲ ਚਾਲ ਸਾਹਿਬ ਬਹੁਤ ਬਹੁਤ ਧੰਨਵਾਦ, ਤੇ ਗੀਤ ਤੁਹਾਡੇ ਹੀ ਪਸੰਦ ਦਾ ਮੈਂ ਹੁਣ ਲਾ ਰਿਹਾ ਹਾਂ ਜਿਹੜਾ ਤੁਸੀਂ ਚੁਣ ਕੇ ਦਿੱਤਾ ਮੈਨੂੰ। ਸੋ ਮਿਲਦੇ ਹਾਂ ਜੀ ਅਗਲੇ ਹਫ਼ਤੇ, ਸ਼ੁਕਰਾਨਾ।
ਠੀਕ ਹੈ ਜੀ ਠੀਕ ਹੈ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤੇ,
ਸਤਿ ਸ਼੍ਰੀ ਅਕਾਲ ਜੀ।
जिंदगी बेवफा है तो क्या, अपने रूठे हैं हमसे तो क्या, जिंदगी बेवफा है तो क्या, अपने रूठे हैं हमसे तो क्या, हाथ में हाथ ना हो तो क्या, साथ फिर भी निभाना पड़ेगा, जिंदगी प्यार का गीत है, इसे हर दिल को गाना पड़ेगा। जिंदगी कोई पहचान है, जिंदगी एक मुस्कान है, दर्द की कोई पहचान है, जिंदगी एक मेहमान है, छोड़ संसार जाना पड़ेगा, जिंदगी प्यार का गीत है, हर दिल को गाना पड़ेगा, जिंदगी गम का सागर भी है, हंस के उस पार जाना पड़ेगा।
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਦਿਲ ਨਾਲ ਦਿਲ ਮਿਲੇ ਤਾਈਓਂ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਵੀਕਐਂਡ ਚੱਲ ਰਿਹਾ ਜੀ ਤੇ ਸਾਡੀਆਂ ਗੱਲਾਂ ਤੁਹਾਡੇ ਨਾਲ ਹੋ ਰਹੀਆਂ, ਤੁਹਾਡੀਆਂ ਸਾਡੇ ਨਾਲ ਹੋ ਰਹੀਆਂ। ਕਾਫੀ ਸਰੋਤੇ ਸਵੇਰ ਦੇ ਸਾਡੇ ਨਾਲ ਜੁੜ ਚੁੱਕੇ ਨੇ, ਸਭ ਦਾ ਸਵਾਗਤ ਹੈ ਜੀ ਆਇਆਂ ਨੂੰ। ਅਮਰੀਕ ਸਿੰਘ ਫਲੋਰਾ ਭਾਅ ਜੀ ਵੀ ਸਾਡੇ ਨਾਲ ਸ਼ਾਮਿਲ ਨੇ ਸਿਡਨੀ ਤੋਂ। ਸਤਿ ਸ਼੍ਰੀ ਅਕਾਲ ਭਾਅ ਜੀ, ਜੀ ਆਇਆਂ ਨੂੰ ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਅਮਦੀਪ, ਸਾਰੇ ਸਰੋਤਿਆਂ ਨੂੰ ਜਿਹੜੇ ਇਸ ਨੂੰ ਰੇਡੀਓ ਨੂੰ ਇਸ ਵੇਲੇ ਕਾਫੀ ਦੂਰ ਦੂਰ ਤੋਂ ਵੀ ਸੁਣ ਰਹੇ ਆ, ਸਿਡਨੀ ਵਿੱਚ ਵੀ, ਸਾਰੇ ਵਿਸ਼ਵ ਦੇ ਵਿੱਚ ਸੁਣ ਰਹੇ, ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਸ ਕਰਦੇ ਹਾਂ ਕਿ ਉਹਨਾਂ ਦਾ ਦਿਨ ਬਹੁਤ ਵਧੀਆ ਹੋਵੇਗਾ, ਜਿੱਥੇ ਵੀ ਹੋਣਗੇ, ਜਿਹੜਾ ਵੀ ਸਮਾਂ ਹੋਏਗਾ, ਚਾਹੇ ਰਾਤ ਹੋਵੇ, ਚਾਹੇ ਦਿਨ ਹੋਵੇ, ਚਾਹੇ ਜੋ ਮਰਜ਼ੀ ਹੋਵੇ, ਉਹ ਖੁਸ਼ੀਆਂ ਖੇੜੇ ਮਾਣਦੇ ਹੋਣਗੇ, ਆਪਣਾ ਸਮਾਂ ਜਿਹੜਾ ਬਹੁਤ ਚੰਗੀ ਤਰ੍ਹਾਂ ਬਿਤਾ ਰਹੇ ਹੋਣਗੇ। ਅਮਨਦੀਪ, ਪਿਛਲੇ 3-4 ਹਫ਼ਤਿਆਂ ਤੋਂ ਕੁਛ ਜ਼ਿਆਦਾ ਖਬਰਾਂ ਵਧੀਆ ਨਹੀਂ ਆ ਰਹੀਆਂ, ਇੱਕ ਤਾਂ ਮੌਸਮ ਵੀ ਕਾਫੀ ਖਰਾਬ ਹੈ, ਇਹਨੇ ਵੀ ਕਾਫੀ ਤਬਾਹੀ ਮਚਾਈ ਹੋਈ ਹੈ। ਵੈਸੇ ਤਾਂ ਕੁਦਰਤ ਦਾ ਰੂਲ ਹੁੰਦਾ ਕਿ ਜਿਹੜੀਆਂ ਘਟਨਾਵਾਂ ਤੁਸੀਂ ਕਈ ਵਾਰੀ ਦੱਸਦੇ ਹੁੰਦੇ ਆ, ਕਈ 100 ਸਾਲ ਬਾਅਦ ਵਾਪਰਦੀਆਂ, ਕਈ 1000 ਸਾਲ ਬਾਅਦ ਵਾਪਰਦੀਆਂ, ਕਈ 5000 ਸਾਲ ਵੀ ਬਾਅਦ ਵਾਪਰਦੀਆਂ, ਤੇ ਸਾਨੂੰ ਇੱਦਾਂ ਲੱਗਦਾ ਕਿ ਪਹਿਲੀ ਵਾਰੀ ਵਾਪਰੀਆਂ। ਇਹ ਜਿਹੜਾ ਨਿਯਮ ਜਿੱਦਾਂ ਤੁਸੀਂ ਇੱਕ ਵਾਰੀ ਦੱਸਿਆ ਵੀ ਸੀਗਾ ਬਹੁਤ ਡਿਟੇਲ ਦੇ ਵਿੱਚ ਕਿ ਕੁਦਰਤ ਕਿੱਦਾਂ ਚੱਲਦੀ ਹੈ, ਉਹਨਾਂ ਨੇ ਆਪਣਾ ਆਪਣਾ ਜਿਹੜਾ ਮਾਹੌਲ ਹੈ ਉਹਨੂੰ ਸੈੱਟ ਰੱਖਣਾ ਹੁੰਦਾ ਆ, ਜਿਹੜੀਆਂ ਚੀਜ਼ਾਂ ਅਸੀਂ ਕਰਦੇ ਹਾਂ ਉਹਨਾਂ ਨੂੰ ਉਹਨੇ ਫਿਕਸ ਅਪ ਕਰਕੇ ਵਾਪਸ ਉਹਨਾਂ ਨੇ ਆਪਣੇ ਆਪਣੇ ਥਾਂ ਲਿਜਾਣੀਆਂ ਹੁੰਦੀਆਂ। ਇਹ ਵਰਤਾਰਾ ਹੋ ਰਿਹਾ ਤੇ ਅਮਨਦੀਪ, ਮੌਤਾਂ ਦੀ ਵੀ ਕਾਫੀ ਖਬਰ ਆਈ ਆ। ਆਸਟ੍ਰੇਲੀਆ ਦੇ 2 ਡਿਗਨਿਟਰੀ ਜਿਹੜੇ ਕ੍ਰਿਕਟਰ ਸੀ, ਲੈਜੈਂਡ ਸੀਗੇ, ਇੱਕ ਤਾਂ ਰੌਡ ਮਾਰਸ਼, ਉਹ ਇੱਕ ਦਿਨ ਪਹਿਲਾਂ ਹੀ ਉਹਦੀ ਮੌਤ ਹੋਈ ਆ, ਤੇ ਕੱਲ੍ਹ ਸ਼ੇਨ ਵੌਨ ਵੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਆ। ਦੁੱਖ ਬੜਾ ਲੱਗਾ, ਕਾਫੀ ਅੱਜ ਸਵੇਰ ਤੋਂ ਹੀ ਜਿੱਦਾਂ ਡਿਪਰੈਸ ਜਿਹਾ ਲੱਗਦੇ ਆ, ਸੈਡਨ ਰਿਹਾ ਸਾਰਾ ਮਾਇੰਡ, ਤੇ ਉੱਧਰ ਮੌਸਮ ਵੀ ਖੁੱਲ ਨਹੀਂ ਰਿਹਾ, ਬਾਹਰ ਵੀ ਨਹੀਂ ਜਾ ਰਿਹਾ, ਸਭ ਕੁਛ ਇਸ ਵੇਲੇ ਕੁਛ ਕੁਛ ਠੀਕ ਨਹੀਂ ਹੋ ਰਿਹਾ, ਲੇਕਿਨ ਜਿਹੜਾ ਸਮਾਂ ਆ ਹਮੇਸ਼ਾ ਇੱਦਾਂ ਨਹੀਂ ਰਹਿੰਦਾ, ਉਹ ਠੀਕ ਹੋ ਜਾਊਗਾ। ਚੜ੍ਹਦੀ ਕਲਾ ਜੇ ਅਸੀਂ ਸਾਡੀ ਆਸ਼ਾ ਚੜ੍ਹਦੀ ਕਲਾ ਦੀ ਹੈਗੀ ਆ, ਆਸ ਚੜ੍ਹਦੀ ਕਲਾ ਦੀ ਹੈਗੀ ਆ, ਤੇ ਦਿਨ ਵਧੀਆ ਵੀ ਆਉਣਗੇ, ਇਹ ਦਿਨ ਹਮੇਸ਼ਾ ਨਹੀਂ ਰਹਿਣ ਵਾਲੇ। ਜੀ ਅਮਨਦੀਪ।
ਹਾਂਜੀ, ਤੁਸੀਂ ਗੱਲ ਕੀਤੀ ਹੈ 100 ਸਾਲ 50 ਸਾਲ 1000 ਸਾਲ ਦੀ, ਅਤੇ ਇਹ ਜਿਹੜੇ ਹੜ੍ਹ ਆਏ ਨੇ ਨਿਊ ਸਾਊਥ ਵੇਲਸ ਦੇ ਵਿੱਚ ਅਤੇ ਕੁਈਨਜ਼ਲੈਂਡ ਦੇ ਵਿੱਚ, ਇਹ 1 in 1000 year ਦੱਸਦੇ ਨੇ। ਹੁਣ ਕਿਉਂਕਿ ਐਮਰਜੈਂਸੀ ਸਰਵਿਸਿਜ਼ ਦੇ ਹੋਰ ਜਿਹੜੇ ਇੱਥੇ ਸੇਵਾਦਾਰ, ਉਹਨਾਂ ਨਾਲ ਗੱਲ ਕਰਨ ਦਾ ਮੌਕਾ ਮਿਲਦਾ ਕਿ ਪਹਿਲਾਂ 5 ਸਾਲ ਸੋਕਾ ਪਿਆ ਰਿਹਾ ਆਸਟ੍ਰੇਲੀਆ ਦੇ ਈਸਟ ਦੇ ਵਿੱਚ ਜਾਂ ਸਾਰੇ ਆਸਟ੍ਰੇਲੀਆ ਦੇ ਵਿੱਚ ਹੀ, ਫਿਰ ਇੱਕਦਮ ਅੱਗਾਂ ਲੱਗ ਗਈਆਂ, ਫਿਰ ਕੋਵਿਡ ਆ ਗਿਆ, ਫਿਰ ਹੜ੍ਹ ਆ ਗਏ। ਇਹ ਮੈਨੂੰ ਲੱਗਦਾ ਉਹ 1000ਵਾਂ ਸਾਲ ਹੁਣੇ ਹੀ ਚੜ੍ਹ ਪਿਆ, ਇਹਨਾਂ 4-5 ਸਾਲਾਂ 'ਚ ਹੀ ਹੋ ਗਿਆ ਹੈ। ਇੱਦਾਂ ਦੇ ਸਕੇਲ ਦੇ ਉੱਤੇ ਬਹੁਤ ਰੇਅਰਲੀ ਕਿਤੇ ਦਿਖਾਈ ਦਿੱਤਾ ਪਹਿਲਾਂ ਕਿ ਵੀ 1 in 1000 year ਜਿਹੜੇ ਹੜ੍ਹ ਨੇ। ਅਮਰੀਕ ਭਾਅ ਜੀ, ਇਹ ਨੈਚੁਰਲ ਹੈ, ਕੁਦਰਤੀ ਵਰਤਾਰਾ ਆ। ਹੁਣ ਕੁਈਨਜ਼ਲੈਂਡ ਦੀ ਜਿਹੜੀ ਪ੍ਰੀਮੀਅਰ ਹੈ ਉਹ ਕਹੀ ਜਾਂਦੀ ਇਟਸ ਅ ਕਲਾਈਮੇਟ ਚੇਂਜ। ਕਲਾਈਮੇਟ ਚੇਂਜ ਤਾਂ ਆਪੇ ਹੁਣ ਦੇਖਿਆ ਨਹੀਂ ਪਹਿਲੀ ਵਾਰੀ 1000 ਸਾਲ 'ਚ, ਮੈਂ ਵੀ ਨਹੀਂ ਦੇਖਿਆ, ਕਿਸੇ ਨੇ ਵੀ ਨਹੀਂ ਦੇਖਿਆ, ਪਰ ਜਦ ਆਪਾਂ ਪੂਰੀ ਇੱਕ ਓਵਰਵਿਊ ਦੇਖੀਏ ਬ੍ਰਹਿਮੰਡ ਦਾ, ਬ੍ਰਹਿਮੰਡੀ ਸੋਚ ਕਰਕੇ, ਤਾਂ ਇੱਕ ਟਾਈਮ ਇਹ ਵੀ ਸੀਗਾ ਜਦੋਂ ਆਈਸ ਏਜ 2.4 million years ਪਹਿਲਾਂ ਆਈਸ ਏਜ ਸੀਗੀ, ਮਤਲਬ ਤਕਰੀਬਨ ਮਤਲਬ 15-20 ਹਜ਼ਾਰ ਸਾਲ ਉਹ ਬਰਫ਼ ਜੰਮੀ ਰਹੀ ਧਰਤੀ ਦੇ ਉੱਤੇ, ਠੰਡੀ ਰਹੀ, ਫਿਰ ਹੀਟ ਹੋਣੀ ਸ਼ੁਰੂ ਹੋਈ। ਸੋ ਇਹ ਕੁਦਰਤੀ ਵਰਤਾਰੇ ਪਰਮਾਤਮਾ ਕਰਦਾ ਹੈ, ਇੱਥੋਂ ਤੱਕ ਕਿ ਕਹਿੰਦੇ ਸਾਊਥ ਪੋਲ ਅਤੇ ਨੌਰਥ ਪੋਲ ਵੀ ਬਦਲ ਜਾਂਦੇ ਨੇ, ਇਹ ਵੀ ਹੋ ਜਾਂਦਾ, ਇਹ ਤਾਂ ਕੁਦਰਤੀ ਵਰਤਾਰੇ ਆ। ਹੁਣ ਇਹਨੂੰ ਕਲਾਈਮੇਟ ਚੇਂਜ ਕਹਿ ਲਓ ਜਾਂ ਭਾਣਾ ਕਹਿ ਲਓ, ਕਲਾਈਮੇਟ ਚੇਂਜ ਕਿੱਦਾਂ ਹੋ ਗਈ, ਉਹ ਕੋਸ਼ਿਸ਼ ਕਰ ਰਹੇ ਆ ਪੋਲੀਟੀਸ਼ੀਅਨ ਵੀ ਇਹਨੂੰ ਦੂਸਰੀ ਪਾਰਟੀ ਦਾ ਨਾਂ ਲੈਣਾ ਆ, ਵੀ ਆਪਾਂ ਉਹਨਾਂ ਨੇ ਕੀਤੀ ਆ ਜਾਂ ਇਹ ਬੰਦਿਆਂ ਨੇ ਕਰਤੀ। ਬੰਦਿਆਂ ਦੇ ਹੱਥ ਵੱਸ ਹੋਵੇ, ਮੈਂ ਸਵੇਰ ਵੀ ਪ੍ਰੋਗਰਾਮ 'ਚ ਦੱਸਦਾ ਵੀ ਜੇ ਇਹ ਕੁਦਰਤੀ ਵਰਤਾਰੇ ਜਿਹੜੇ ਬਦਲਣੇ ਆ ਉਹਨਾਂ ਨੂੰ ਆਪਾਂ ਯੂਜ਼ ਤਾਂ ਕਰ ਸਕਦੇ ਹਾਂ ਪਰ ਬਦਲ ਥੋੜ੍ਹੋ ਸਕਦੇ ਹਾਂ। ਸਿਆਣੇ ਕਹਿੰਦੇ ਆ, ਤੁਸੀਂ ਪੰਜਾਬ ਤੋਂ ਆਏ ਆ, ਸਾਰੇ ਪੰਜਾਬੀ ਸੁਣ ਰਹੇ ਆ ਪ੍ਰੋਗਰਾਮ, ਕਿ ਪਾਣੀ ਜਿਹੜਾ ਆ ਆਪਣਾ ਰਾਹ ਲੱਭ ਲੈਂਦਾ ਹੁੰਦਾ। ਅਮਰੀਕ ਭਾਜੀ, ਤੁਸੀਂ ਸੁਣਿਆ ਹੋਣੀ ਕਹਾਵਤ?
ਬਿਲਕੁਲ, ਹਾਂਜੀ ਹਾਂਜੀ, ਲੱਭ ਵੀ ਲੈਂਦਾ ਅਮਨਦੀਪ, ਤੇ ਗੱਲਾਂ ਸੁਣੀਆਂ ਵੀ ਆ ਸਿਆਣਿਆਂ ਦੇ ਨਾਲ। ਅਸੀਂ ਬੈਠਦੇ ਨੇ ਸੱਥਾਂ ਦੇ ਵਿੱਚ ਤੇ ਉੱਤੇ ਗੱਲਾਂ ਆਮ ਹੁੰਦੀਆਂ ਸੀਆਂ ਕਿ ਪਾਣੀ ਹਮੇਸ਼ਾ ਆਪਣੇ ਆਪਣੇ ਰਾਹ ਲੱਭ ਲੈਂਦਾ। ਇਨਸਾਨ ਵੀ ਜਦੋਂ ਮੁਸ਼ਕਲ ਦੇ ਵਿੱਚ ਹੁੰਦਾ ਉਹ ਆਪਣੇ ਰਾਹ ਲੱਭ ਲੈਂਦਾ, ਕੁਦਰਤ ਵੀ ਜਦੋਂ ਖਰਾਬੀ ਹੋਣ ਲੱਗ ਪਵੇ ਤਾਂ ਰਾਹ ਲੱਭਦੀ ਆ। ਸਾਰੇ ਜਣੇ ਆਪਣਾ ਆਪਣਾ ਰਾਹ ਲੱਭ ਲੈਂਦੇ ਆ
ਭਾਜੀ। ਇਹ ਬਹੁਤ ਵੱਡੀ,
ਕੋਈ ਨਵੀਂ ਗੱਲ ਨਹੀਂ ਹੈ, ਹੜ੍ਹ ਆਣੇ ਤਬਾਹੀ ਹੋਣੀ ਕੋਈ ਨਵੀਂ ਗੱਲ ਨਹੀਂ ਹੈ, ਇਹ ਪਹਿਲਾਂ ਤੋਂ ਹੁੰਦੀ ਰਹੀ ਆ। ਤੇ ਇਹ ਇੱਕ ਅਮਨਦੀਪ, ਜਿੱਦਾਂ ਇੱਕ ਤਾਨੇ ਜਿਹੜੇ ਮਿਹਣੇ ਆ ਖਾਸ ਤੌਰ ਤੇ, ਇਹ ਬਹੁਤ ਦਿੱਤੇ ਜਾਂਦੇ ਆ। ਜੇ ਕੋਈ ਘਟਨਾ ਵਾਪਰਦੀ ਆ, ਚਾਹੇ ਉਹ ਇਨਵਾਇਰਮੈਂਟ ਨਾਲ ਰਿਲੇਟਡ ਹੋਵੇ, ਚਾਹੇ ਪੋਲੀਟਿਕਸ ਨਾਲ ਰਿਲੇਟਡ ਹੋਵੇ, ਚਾਹੇ ਤੁਹਾਡੀ ਆਰਥਿਕਤਾ ਦੇ ਨਾਲ ਰਿਲੇਟਡ ਹੋਵੇ, ਚਾਹੇ ਸਮਾਜਿਕ ਪ੍ਰੋਬਲਮ ਹੋਵੇ, ਕੋਈ ਵੀ ਹੋਵੇ, ਉਹਨੂੰ ਹਮੇਸ਼ਾ ਜਿਹੜੀ ਇੱਕ ਨੈਗੇਟਿਵ ਸੋਚ ਵਾਲੇ ਵਿਅਕਤੀ ਹੁੰਦੇ, ਜ਼ਿਆਦਾ ਹੁੰਦੇ ਸਮਾਜ ਦੇ ਵਿੱਚ, ਉਹ ਇਹਨੂੰ ਤਾਨੇ ਮਾਨੇ ਮਾਰਦੇ ਰਹਿੰਦੇ ਆ ਕਿ ਇਹ ਉਸ ਕਰਕੇ ਹੋਈ ਆ, ਫਲਾਨੇ ਨੇ ਇੱਦਾਂ ਕੀਤਾ, ਉਹ ਗਵਰਨਮੈਂਟ ਨੇ ਇੱਦਾਂ ਕੀਤਾ, ਫਲਾਨੇ ਗਰੁੱਪ ਨੇ ਇੱਦਾਂ ਕੀਤਾ, ਫਲਾਨੇ ਰਿਲੀਜਨ ਨੇ ਇੱਦਾਂ ਕੀਤਾ, ਉਹ ਤਾਂ ਹੋਇਆ, ਉਹ ਤਾਂ ਹੋਣਾ ਹੀ ਨਹੀਂ ਸੀ। ਲੇਕਿਨ ਹੁਣ ਜਿੱਦਾਂ ਜਿਸ ਵੇਲੇ COVID-19 ਆਇਆ ਸੀ ਤਾਂ ਉਸ ਵੇਲੇ ਜਿਹੜੇ NRI ਸੀ, ਜਿਹੜੇ ਹੁਣ ਅਸੀਂ ਜਾਣਾ ਚਾਹੁੰਦੇ ਹਾਂ ਹਿੰਦੁਸਤਾਨ ਨੂੰ ਵਾਪਸ ਪੰਜਾਬ ਨੂੰ, ਉਹਨਾਂ ਨੂੰ ਪੰਜਾਬ ਵਿੱਚ ਵੜਨ 'ਤੇ ਵੀ ਪਾਬੰਦੀ ਹੁੰਦੀ ਸੀ, ਬੜੇ ਤਾਨੇ ਮਿਹਣੇ ਦਿੱਤੇ ਜਾਂਦੇ ਸੀ ਕਿ ਇਹ ਬਿਮਾਰੀਆਂ ਲੈ ਕੇ ਆਏ ਆ, ਇਹਨਾਂ ਨੇ ਕੋਵਿਡ ਸਾਰਾ ਹਿੰਦੁਸਤਾਨ ਵਿੱਚ ਵੀ ਫੈਲਾਇਆ, ਪੰਜਾਬ ਵਿੱਚ ਵੀ ਫੈਲਾਇਆ, ਇੱਦਾਂ ਦੀਆਂ ਗੱਲਾਂ ਬਹੁਤ ਚੱਲੀਆਂ ਸੀਆਂ। ਜਿੱਥੇ ਵੀ ਕੋਈ NRI ਦਿਖਾਈ ਦਿੰਦਾ ਸੀ ਉਹਨੂੰ ਉਹਦੀ ਇਤਰਾਜ਼ ਦਿੱਤੀ ਜਾਂਦੀ ਸੀ, ਸੂਏ ਲੱਗੇ ਹੁੰਦੇ ਉਹਨਾਂ ਦੇ ਪਿੱਛੇ, ਜਿਨ੍ਹਾਂ ਦੀ ਤੁਸੀਂ ਵਿਆਹਾਂ 'ਤੇ ਮਦਦ ਵੀ ਕੀਤੀ ਸੀ, ਉਹ ਵੀ ਤੁਹਾਡੇ ਖਿਲਾਫ਼ ਬੋਲਦੇ ਸੀ। ਤਾਨੇ ਮਾਣਿਆਂ ਦੇ, ਤਾਨੇ ਮਿਹਣਿਆਂ ਦਾ ਇੱਕ ਜਿਹੜਾ ਅਮਨਦੀਪ ਸਿਲਸਿਲਾ ਹੁਣ ਤੋਂ ਨਹੀਂ ਚੱਲਦਾ, ਜਦੋਂ ਸੰਸਾਰ ਬਣਿਆ ਉਦੋਂ ਤੋਂ ਹੀ ਚੱਲਦਾ ਆ ਕਿ ਅਸੀਂ ਇੱਕ ਦੂਜੇ 'ਤੇ ਜਿਹੜੇ ਆਪਣੇ ਦੋਸ਼ ਹੁੰਦੇ ਆ, ਆਪਣੀਆਂ ਕਮਜ਼ੋਰੀਆਂ ਹੁੰਦੀਆਂ, ਉਹ ਦੂਜੇ ਦੇ ਵਿਹੜੇ ਵਿੱਚ ਸਿੱਟਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਹੱਲ ਅਸੀਂ ਕਹਿੰਦੇ ਅਸੀਂ ਤਾਂ ਖਰਾਬ ਨਹੀਂ ਹਾਂ, ਸਾਨੂੰ ਤਾਂ ਫਲਾਨੇ ਨੇ ਖਰਾਬ ਕੀਤਾ, ਸਾਡਾ ਬੱਚਾ ਤਾਂ ਠੀਕ ਹੈ, ਲੇਕਿਨ ਸਾਨੂੰ ਦੂਜੇ ਬੰਦੇ ਦੇ ਬੱਚਿਆਂ ਨੇ ਕਰਾਹੇ ਪਾਇਆ। ਇੱਦਾਂ ਹੀ ਸਾਡਾ ਜਿਹੜਾ ਮੀਡੀਆ ਆ ਅਮਨਦੀਪ, ਖਾਸ ਤੌਰ 'ਤੇ ਵਿਦੇਸ਼ੀ ਮੀਡੀਆ ਆ, ਕੈਨੇਡਾ ਅਮੈਰੀਕਾ ਦੇ ਵਿੱਚ ਪੰਜਾਬੀ ਮੀਡੀਆ ਜਾਂ ਹੋਰ ਜਿੰਨੇ ਵੀ ਮੀਡੀਆ ਆ, ਉਹਨਾਂ ਦਾ ਕੰਮ ਹੀ ਇਹ ਆ ਕਿ ਉਹਨਾਂ ਨੇ ਕਦੇ ਵੀ ਪੋਜ਼ਿਟਿਵ, ਮੇਰੇ ਖਿਆਲ 'ਚ ਬਹੁਤ ਘੱਟ ਪੋਜ਼ਿਟਿਵ ਗੱਲ ਕਰਦੇ ਆ, ਅਤੇ ਹਮੇਸ਼ਾ ਨੈਗੇਟਿਵ ਨੈਗੇਟਿਵਿਟੀ ਫੈਲਾਉਣ ਦੀ ਕੋਸ਼ਿਸ਼ ਕਰਦੇ ਆ, ਤਾਂ ਕਿ ਜਿੱਥੋਂ ਤੱਕ ਜਿੰਨਾ ਉਹ ਕ੍ਰਿਟੀਸਿਜ਼ਮ ਕਰਨਗੇ ਉਨੀ ਉਹਨਾਂ ਦੀ ਜਿਹੜੀ ਪ੍ਰਸਿੱਧੀ ਹੋਊਗੀ, ਉਹਨੇ ਕਿਹਾ ਵਾਹ 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 ਆ ਜਿਹੜਾ ਪ੍ਰੈਜ਼ੈਂਟਰ ਹੈ ਨੇ ਤਾਂ ਵੀ ਸਿਰਾ ਹੀ ਲਾਤਾ, ਕਮਾਲ ਹੀ ਕਰ ਦਿੱਤੀ। ਸਾਡੇ ਸਮਾਜ ਦੇ ਵਿੱਚ ਆਮ ਵਰਤਾਰਾ ਹੈ ਅਮਨਦੀਪ।
ਕੁਇਨਜ਼ਲੈਂਡ ਦੇ ਵਿੱਚ ਆਏ ਨੇ, ਨਿਊ ਸਾਊਥ ਵੇਲਸ ਆਏ ਹੋਏ ਨੇ, ਕੁਛ ਨਹੀਂ ਕਰ ਸਕਦੇ ਤੁਸੀਂ। ਜਿੱਦਾਂ ਮੈਂ ਪਹਿਲਾਂ ਕਿਹਾ ਨਾ ਵੀ ਪਾਣੀ ਆਪਣਾ ਰਾਹ ਬਣਾ ਲੈਂਦਾ ਹੈ, ਲੱਭ ਲੈਂਦਾ ਹੈ। ਉਹਦਾ ਮਤਲਬ ਇੱਕ ਬਹੁਤ ਵੱਡੀ ਸਟੇਟਮੈਂਟ ਹੈ ਇਹ ਕਿ ਜਿੱਥੋਂ ਇੱਕ ਵਾਰੀ ਪਾਣੀ ਚੱਲ ਚੁੱਕੇ ਨੇ, ਇਹਦਾ ਮਤਲਬ ਉਹ ਪੋਸੀਬਿਲਿਟੀ ਦੁਬਾਰਾ ਹੈਗੀ ਹੈ ਉਹ ਉੱਥੋਂ ਪਾਣੀ ਚੱਲਣ ਦੀ। ਹੁਣ ਕਲਾਈਮੇਟ ਚੇਂਜ ਹੋ ਗਈ ਜੀ, ਪ੍ਰੀਮੀਅਰ ਨੇ ਬਿਆਨ ਦਿੱਤਾ ਜੀ ਕਲਾਈਮੇਟ ਚੇਂਜ ਹੋ ਗਈ। ਕਲਾਈਮੇਟ ਚੇਂਜ ਦਾ ਮਤਲਬ ਕੀ ਹੈ ਕਿ ਸਿੱਧੇ ਸਿੱਧੇ ਜਿਹੜੀ ਲਿਬਰਲ ਨੈਸ਼ਨਲ ਪਾਰਟੀ ਹੈ ਉਹਨਾਂ ਨੂੰ ਬਲੇਮ ਕਰਨਾ, ਲੇਬਰ ਦੇ ਰਾਜ 'ਚ ਤਾਂ ਹੁੰਦਾ ਨਹੀਂ ਕਲਾਈਮੇਟ ਚੇਂਜ, ਸੋ ਕਿਉਂਕਿ ਉਹ ਲੇਬਰ ਦੀ ਪ੍ਰੀਮੀਅਰ ਹੈ। ਹੁਣ ਉਹ ਇਸ ਹੜ੍ਹ ਦੇ ਮਾਹੌਲ ਦੇ ਵਿੱਚ ਵੀ ਆਪਣੇ ਨੰਬਰ ਬਣਾਉਣ ਤੋਂ ਗਰੇਜ਼ ਨਹੀਂ ਕਰ ਰਹੀ। ਕਲਾਈਮੇਟ ਚੇਂਜ ਕਿਸ ਤਰ੍ਹਾਂ ਹੋ ਗਈ ਸਮਝ ਨਹੀਂ ਆਉਂਦਾ। ਅਸਲ ਦੇ ਵਿੱਚ ਕੀ ਹੋਇਆ, ਜਿਹੜੀ ਹੁਣ ਆਪਾਂ ਇੱਥੇ ਡਿਬੇਟ ਵੀ ਚੱਲਦਾ ਅੱਗੇ ਵੀ ਮੈਂ ਕੀਤਾ ਕਿ ਲੋਕਾਂ ਨੇ ਘਰੇ ਹੀ ਉੱਥੇ ਬਣਾ ਲਿਆ ਜਿੱਥੇ ਬਣਾਉਣੇ ਨਹੀਂ ਸੀ ਚਾਹੀਦੇ, ਇਨਕਲੂਡਿੰਗ ਦੋਨਾਂ ਪਾਰਟੀਆਂ ਜਿਹੜੀਆਂ ਵੀ ਰੂਲਿੰਗ ਪਾਰਟੀਆਂ ਆ, ਐਡਮਿਨਿਸਟ੍ਰੇਸ਼ਨ ਹੈ, ਕਾਉਂਸਲ ਹੈ, ਜੋ ਵੀ ਹੈਗੇ ਆ ਉਹ ਮੰਨ ਲਓ ਉਹ ਪਾਰਟੀ ਉਹਨਾਂ ਦੀ ਨਹੀਂ ਵੀ ਹੈਗੀ, ਜਿਹੜੇ ਇੰਜੀਨੀਅਰ ਹੈ ਸਾਰਾ ਕੁਛ ਹੈ, ਉਹਨਾਂ ਨੇ ਉਹਨਾਂ ਥਾਵਾਂ ਦੇ ਉੱਤੇ ਸਬ ਡਿਵੀਜ਼ਨਾਂ ਕੀਤੀਆਂ ਜਿੱਥੇ ਹੋਣੀਆਂ ਨਹੀਂ ਸੀ ਚਾਹੀਦੀਆਂ। ਉਹ ਪਹਿਲਾਂ ਹੀ ਇੱਥੇ ਸਾਡੇ ਕੋਲ ਅਫਸਰ ਭਰਿਆ ਦਲਦਲ ਦੇ ਵਿੱਚ ਸ਼ੋਪਿੰਗ ਸੈਂਟਰ ਬਣਾਇਆ ਹੋਇਆ ਉਹਨੇ ਪੈਪ ਪਾ ਕੇ, ਜਦੋਂ ਇੰਨਾ ਮੀਂਹ ਪੈਣਾ ਆ ਪਾਣੀ ਉੱਥੇ ਹਰੇਕ ਤੀਜੇ ਚੌਥੇ ਸਾਲ ਸ਼ੋਪਿੰਗ ਸੈਂਟਰ 'ਚ ਫਿਰ ਕੇ ਜਾਂਦਾ ਆ, ਪਾਣੀ ਰਾਹ ਲੱਭੀ ਜਾਂਦਾ ਆਪਣਾ। ਹੁਣ ਇਹ ਕਲਾਈਮੇਟ ਚੇਂਜ ਹੋ ਗਈ ਹੈ, ਜੇ ਉਹ ਸ਼ੋਪਿੰਗ ਸੈਂਟਰ 'ਚ ਪਾਣੀ ਫਿਰੀ ਜਾਂਦਾ ਉਹ ਥਾਂ ਜਿਹੜੇ ਡੁੱਬੀ ਜਾਂਦੇ ਨੇ ਉਹ ਤਾਂ ਨੈਚੁਰਲੀ ਡੁੱਬਣੇ ਨੇ, ਉਹ ਕੁਦਰਤੀ ਤੌਰ 'ਤੇ। ਜੇ ਹੁਣ ਉਹਦੇ ਵਿੱਚ ਆਪਾਂ ਘਰ ਬਣਾ ਲੈਣੇ, ਉਹਦੀ ਸਬ ਡਿਵੀਜ਼ਨ ਕਰ ਲੈਣੀ, ਸਾਨੂੰ ਜੀ ਰੇਟ ਆਊਗੇ ਸਾਡਾ, ਜੀ ਆਹ ਹੋਊਗਾ ਸਾਨੂੰ, ਟੈਕਸ ਮਿਲੂਗਾ ਸਾਨੂੰ ਜੀ, ਇੱਦਾਂ ਹੋਊਗੀ, ਫਿਰ ਜਦੋਂ ਹੜ੍ਹ ਆਉਣੇ ਪਾਣੀ ਨੇ ਉੱਥੇ ਆਪਣਾ ਰਾਹ ਲੱਭਣਾ ਆ, ਫਿਰ ਕਹਿਣਾ ਲਓ ਜੀ ਕਲਾਈਮੇਟ ਚੇਂਜ ਹੋ ਗਈ। ਕਲਾਈਮੇਟ ਚੇਂਜ ਨਹੀਂ ਹੋ ਗਏ ਪਿਆਰੇ, ਅਸੀਂ ਬੈਠੇ ਉੱਥੇ ਹਾਂ ਜਿੱਥੇ ਅਸੀਂ ਬੈਠੇ ਨਹੀਂ ਹੋਣੇ ਚਾਹੀਦੇ, ਜਿੱਥੇ ਸਾਡੇ ਘਰ ਨਹੀਂ ਹੋਣੇ ਚਾਹੀਦੇ। ਹੁਣ ਭਾਜੀ ਆਪਾਂ ਕਈ ਵਾਰੀ ਅੱਗੇ ਵੀ ਗੱਲ ਕੀਤੀ ਪਿੰਡਾਂ ਦੀ ਬਣਤਰ ਦੀ, ਜਿਹੜੇ ਪੁਰਾਣੇ ਪਿੰਡ ਹੈ ਤੁਸੀਂ ਸਾਰੇ ਸੁਣਦੇ ਆ ਆਪਣੇ ਪੰਜਾਬੀ ਹੋ, ਦੇਖਿਓ ਧਿਆਨ ਨਾਲ ਆਪਣੇ ਪਿੰਡ, ਪਿੰਡ ਦਾ ਜਿਹੜਾ ਅਸਲੀ ਪਿੰਡ ਜਿੱਥੇ ਵਸਿਆ ਹੋਊਗਾ ਨਾ ਪਹਿਲਾਂ, ਜਿੱਥੇ ਮੋੜੀ ਗੱਡੀ ਹੋ ਗਈ, ਮੋੜੀ ਗੱਡਣਾ ਕਹਿੰਦੇ ਹੁੰਦੇ, ਮੋੜੀ ਗੱਡ ਕੇ ਪਿੰਡ ਵਸਾਉਂਦੇ ਹੁੰਦੇ ਸੀ, ਮੋੜੀ ਗੱਡ ਲੈਂਦੇ ਫਿਰ ਘੇਰਾ ਪਾ ਲੈਂਦੇ ਹੁੰਦੇ ਵੀ ਇੰਨੇ ਘੇਰੇ 'ਚ ਆਪਾਂ ਪਿੰਡ ਵਸਾਉਣਾ ਆ। ਉਹ ਛੱਪੜ ਪੱਟਦੇ ਹੁੰਦੇ ਸੀ, ਨਾਲੋਂ ਥੈਂ ਪੱਟ ਲੈਣਾ ਦੂਰ ਜਾ ਕੇ, ਉੱਥੋਂ ਮਿੱਟੀ ਲਿਆ ਲਿਆ ਕੇ ਚੌਂਤਾ ਬਣਾ ਲੈਣਾ ਉੱਚਾ, ਚੰਗੇ ਘਰ ਨਾਲੋਂ ਵੀ ਉੱਚਾ ਵੱਡਾ ਸਾਰਾ, ਉਹਦੇ ਪਰ ਫਿਰ ਆਪਣੇ ਘਰ ਬਣਾਉਣੇ ਉੱਚਾ ਥਾਂ ਕਰਕੇ। ਇੱਦਾਂ ਹੀ ਥੋੜ੍ਹਾ ਜਾ ਕੇ ਨਹਿਰ ਦੇ ਸੜਕ ਦੇ ਨਹਿਰ ਆਪਣੀ ਗਲੀ ਜਾ ਰਹੀ ਹੈ ਜਾਂ ਚੋ ਜਾ ਰਿਹਾ ਉਹਦੇ ਕੰਢੇ ਘਰ ਬਣਾ ਲਿਆ, ਨਹੀਂ। ਇਹ ਕੋਮਨ ਸੈਂਸ ਇਹ ਤਾਂ ਬਹੁਤ ਜੁਗਾਂ ਜੁਗੰਤਰਾਂ ਤੋਂ ਚੱਲ ਰਹੀ ਹੈ। ਅੱਜ ਕੱਲ੍ਹ ਕੀ ਕਰ ਰਹੇ ਹਾਂ ਅਸੀਂ, ਬਸ ਨਹਿਰ ਦੇ ਕੰਢੇ ਘਰ ਪਾਉਣੇ ਆ ਆਪਾਂ। ਆ ਸਬ ਡਿਵੀਜ਼ਨ ਕਰਤੀ, ਵਾਟਰ ਵਿਊਜ਼ ਕਰਤੇ, ਦੇਖ ਲਓ ਹੁਣ ਪਾਣੀਆਂ ਨੇ ਵਾਟਰ ਵਿਊ ਕੀ ਕੀਤੇ ਪਏ ਨੇ, ਘਰਾਂ ਦੇ ਵਿੱਚ ਹੀ ਵਾਟਰ ਆਇਆ ਪਿਆ।
ਮੈਨੂੰ ਬਿਲਕੁਲ ਤੁਹਾਡੀ ਗੱਲ ਠੀਕ ਆ, ਜੇ ਤੁਸੀਂ ਪਹਿਲੇ ਪਿੰਡ ਦੇਖੋ ਜਦੋਂ ਅਸੀਂ ਛੋਟੇ ਹੁੰਦੇ ਸੀ, 1960s 1950 ਦੀਆਂ ਗੱਲਾਂ ਆ, ਹਰੇਕ ਪਿੰਡ ਦੇ ਵਿੱਚ ਇੱਕ ਬਹੁਤ ਬੜਾ ਛੱਪੜ ਹੁੰਦਾ ਸੀ, ਟੋਭਾ ਹੁੰਦਾ ਸੀ, ਉਹ ਬੜਾ ਡੂੰਘਾ ਹੁੰਦਾ ਸੀ, ਅਤੇ ਜਿਹੜਾ ਪਿੰਡ ਬਣਿਆ ਹੁੰਦਾ ਸੀ ਜਿੱਦਾਂ ਤੁਸੀਂ ਦੱਸਿਆ ਕਿ ਉੱਥੋਂ ਮਿੱਟੀ ਪੱਟ ਕੇ ਜਿਹੜੀਆਂ ਗਲੀਆਂ ਹੁੰਦੀਆਂ ਸੀ ਉੱਚੀਆਂ ਹੁੰਦੀਆਂ ਸੀ, ਥੜੇ ਬਣਾਏ ਹੁੰਦੇ ਸੀ, ਥੜਿਆਂ ਤੇ ਫਿਰ ਉਹ ਘਰ ਬਣੇ ਹੁੰਦੇ ਸੀ, ਜਿੰਨਾ ਵੀ ਪਿੰਡ ਦਾ ਪਾਣੀ ਦਾ ਨਿਕਾਸ ਹੁੰਦਾ ਸੀ ਆਟੋਮੈਟਿਕਲੀ ਆਪਣੇ ਆਪ ਉਸ ਛੱਪੜ ਵਿੱਚ ਜਾਂਦਾ ਸੀ। ਇੱਕ ਤਾਂ ਉਹ ਪਾਣੀ ਜਿਹੜਾ ਉਹ ਨੁਕਸਾਨ ਨਹੀਂ ਕਰਦਾ ਸੀ ਜਦੋਂ ਬਰਸਾਤਾਂ ਹੁੰਦੀਆਂ ਸੀ, ਤੇ ਬਾਅਦ ਵਿੱਚ ਵੀ ਪਾਣੀ ਨੂੰ ਡੈਮ ਦੇ ਤੌਰ ਤੇ ਵਰਤਿਆ ਜਾਂਦਾ ਸੀ, ਤਾਂ ਕਰਕੇ ਉਹਦੇ ਵਿੱਚ ਉਹਦੇ ਕਈ ਫਾਇਦੇ ਲਏ ਜਾਂਦੇ ਸੀ, ਜਿੱਦਾਂ ਮੱਝਾਂ ਲੜਾਈਆਂ ਜਾਂਦੀਆਂ ਸੀ, ਕਈ ਤਾਂ ਪੀਂਦੇ ਵੀ ਸੀ, ਕੱਪੜੇ ਧੋਂਦੀਆਂ ਹੁੰਦੀਆਂ ਸੀ ਜਨਾਨੀਆਂ ਉੱਥੇ ਜਾ ਕੇ ਔਰਤਾਂ, ਤੇ ਉਸ ਤੋਂ ਬਾਅਦ ਜਿਹੜੀ ਸੰਡ ਵਗੈਰਾ ਹੁੰਦੀ ਸੀ ਉਹਨੂੰ ਉਹਦੇ ਵਿੱਚ ਰੱਖ ਦਿੰਦੇ ਸੀ ਤਾਂ ਕਿ ਉਹ ਭਿੱਜ ਕੇ ਉਹਦੇ ਵਿੱਚ ਜਿਹੜੀ ਆ ਧਾਗਾ ਉਗਲ ਜਾਵੇ, ਉਹਦੇ ਕਈ ਪ੍ਰਯੋਗ ਹੁੰਦੇ ਸੀ। ਕਈ ਤਾਂ ਜਿਹੜੇ ਸਿਆਣੇ ਬੰਦੇ ਹੁੰਦੇ ਸੀ ਉਹਦੇ ਆਲੇ ਦੁਆਲੇ ਬੈਂਚ ਜਿਹੇ ਬਣੇ ਹੁੰਦੇ ਸੀ, ਉਹਨਾਂ 'ਤੇ ਜਾ ਕੇ ਬਹਿੰਦੇ ਹੁੰਦੇ ਸੀ, ਅਤੇ ਹਵਾ ਵੀ ਜਿਸ ਵੇਲੇ ਗਰਮੀ ਆਉਂਦੀ ਹੁੰਦੀ ਸੀ ਪਿੰਡ ਪਿੰਡ ਵਿੱਚ ਉਹ ਉਹ ਉਸ ਛੱਪੜ ਦੇ ਉੱਪਰ ਜਿਹੜੇ ਹਵਾ ਲੰਘਦੀ ਸੀ ਠੰਡਕ ਵੀ ਪਹੁੰਚਾਉਂਦਾ ਸੀ, ਅੱਖਾਂ ਦੇ ਲਈ ਵੀ ਬਹੁਤ ਵਧੀਆ ਹੁੰਦਾ ਸੀ, ਅਤੇ ਕੋਈ ਕੁਦਰਤ ਦੇ ਨਾਲ ਮਜ਼ਾਕ ਨਹੀਂ ਕਰਦੇ ਸੀ, ਲੇਕਿਨ ਕੁਦਰਤ ਦੀ ਜੇ ਪ੍ਰਵਿਰਤੀ ਸੀ ਉਹਨੂੰ ਉਹ ਉਸ ਦੇ ਅਨੁਸਾਰ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ, ਤਾਂ ਕਿ ਜਿਹੜੇ ਕੁਦਰਤੀ ਸਾਧਨ ਆ ਜਿੱਦਾਂ ਪਾਣੀ ਆ ਮਿੱਟੀ ਆ ਉਹਨੂੰ ਯੂਜ਼ ਵੀ ਕਰ ਲਓ ਅਤੇ ਇਹਦਾ ਲੌਂਗ ਟਰਮ ਉਹਦੇ ਫਾਇਦੇ ਵੀ ਹੋਣ ਤਾਂ ਕਿ ਉਹ ਨੁਕਸਾਨ ਨਾ ਕਰਨ। ਅੱਜ ਕੱਲ੍ਹ ਕੀ ਆ ਮਨਦੀਪ, ਜਿੰਨੇ ਵੀ ਸਾਰੇ ਛੱਪੜ ਉਹਨਾਂ ਨੂੰ ਪੂਰ ਦਿੱਤਾ ਗਿਆ ਆ, ਜਿਹੜਾ ਪਾਣੀ ਆ ਉਹ ਮੋਟਰਾਂ ਦੁਆਰਾ ਥੱਲਿਓਂ ਕੱਢਿਆ ਜਾ ਰਿਹਾ ਆ, ਅਤੇ ਇੱਕ ਤਰ੍ਹਾਂ ਦੇ ਨਾਲ ਜੀ ਕੁਦਰਤ ਦੀ ਵਿਵਸਥਾ ਆ ਉਸਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਇਨਸਾਨ ਦੇ ਦੁਆਰਾ। ਲੇਕਿਨ ਅਮਨਦੀਪ ਤੁਸੀਂ ਇਹ ਵੀ ਦੇਖਿਆ ਹੋਊਗਾ ਕਿ ਜਿਹੜਾ ਸਤਲੁਜ ਦਰਿਆ ਆ ਜਾਂ ਰਾਵੀ ਦਰਿਆ ਪਾਕਿਸਤਾਨ ਦੇ ਹਿੱਸੇ ਵਿੱਚ ਬਹੁਤ ਜ਼ਿਆਦਾ ਜਾਂਦਾ ਆ, ਉਹਦੇ ਆਲੇ ਦੁਆਲੇ ਖੇਤੀ ਹੋਣ ਲੱਗ ਪਈ ਆ, ਪਿੰਡ ਉੱਥੇ ਛੋਟੇ ਛੋਟੇ ਘਰ ਕਸਬੇ 'ਚ, ਛੋਟੇ ਛੋਟੇ ਕਸਬੇ ਤਾਂ ਨਹੀਂ ਛੋਟੇ ਛੋਟੇ ਪਿੰਡ ਵੱਸ ਗਏ ਆ। ਜਦੋਂ ਕਿਸ ਵੇਲੇ ਹੜ੍ਹ ਆਉਂਦੇ ਆ, ਜਿੱਦਾਂ ਪਿਛਲੇ 3-4 ਸਾਲ ਪਹਿਲਾਂ ਹੜ੍ਹ ਆਏ ਸੀ ਪੰਜਾਬ ਦੇ ਵਿੱਚ, ਕੋਈ ਨਹਿਰ ਟੁੱਟ ਗਈ ਸੀ ਤਾਂ ਉਹ ਡੈਮ ਦਾ ਪਾਣੀ ਛੱਡਿਆ ਗਿਆ ਸੀ ਅਤੇ ਉਹ ਇਲਾਕੇ ਜਿਹੜੇ ਸੀ ਹੜ੍ਹ ਗਏ ਸੀ, ਅਤੇ ਫਿਰ ਬੜਾ ਉਦੋਂ ਬੜੀ ਦੁਹਾਈ ਪਈ ਸੀ ਕਿ ਦੇਖੋ ਜੀ ਇਹ ਤਾਂ ਅਸੀਂ ਪਹਿਲੀ ਵਾਰ ਦੇਖਿਆ ਆ ਮੀਂਹ ਪਿਆ ਨਹੀਂ, ਇੱਥੇ ਹੜ੍ਹ ਆ ਗਏ ਪੰਜਾਬ ਦੇ ਵਿੱਚ, ਅਤੇ ਸਰਕਾਰਾਂ ਦਾ ਕਸੂਰ ਹੈ, ਸਰਕਾਰ ਨੇ ਪਾਣੀ ਛੱਡ ਦਿੱਤਾ, ਲੋਕਾਂ ਨੂੰ ਵਾਰਨਿੰਗ ਨਹੀਂ ਦਿੱਤੀ। ਵਾਰਨਿੰਗ ਦੇ ਵੀ ਦਿੰਦੇ ਤਾਂ ਘਰ ਤਾਂ ਉਹਨਾਂ ਦੇ ਫਿਰ ਵੀ ਹੜ੍ਹੇ ਜਾਣੇ ਸੀ, ਘਰ ਥੋੜ੍ਹਾ ਚੱਕ ਕੇ ਲਿਜਾ ਸਕਦੇ ਸੀ ਕਿਉਂਕਿ ਰੋਂਗ ਸਿਚੁਏਸ਼ਨ 'ਤੇ ਰੋਂਗ ਸਾਈਟ 'ਤੇ ਬਣਾਏ ਹੋਏ ਸੀਗੇ। ਅਤੇ ਸਾਡੇ ਕਹਿਣ ਦਾ ਭਾਵ ਹੈ ਜਿੱਦਾਂ ਤੁਸੀਂ ਪਹਿਲਾਂ ਕਿਹਾ ਹੀ ਆ, ਜਿਹਨਾਂ ਥਾਵਾਂ 'ਤੇ ਤੁਹਾਨੂੰ ਕੁਦਰਤ ਲਈ ਖੁੱਲ੍ਹੀ ਜਗ੍ਹਾ ਛੱਡਣੀ ਚਾਹੀਦੀ ਹੈ, ਪਾਣੀ ਦੇ ਵਹਾਅ ਨੂੰ ਖੁੱਲ੍ਹੀ ਜਗ੍ਹਾ ਦੇਣੀ ਚਾਹੀਦੀ ਹੈ, ਉੱਥੇ ਤੁਸੀਂ ਘਰ ਬਣਾਇਓ, ਉੱਥੇ ਖੇਤੀ ਹੋ ਰਹੀ ਹੈ, ਫਿਰ ਉੱਥੇ ਦੀ ਖੇਤੀ ਵੀ ਤਬਾਹ ਤਾਂ ਹੋਊਗੀ। ਅਗਰ ਇਹ ਸਾਰਾ ਕੁਛ ਸੋਚ ਲਿਆ ਜਾਵੇ, ਨੁਕਸਾਨ ਜਿਸ ਵੇਲੇ ਨਹੀਂ ਹੋਊਗਾ ਤੁਹਾਡਾ, ਫਿਰ ਤੁਸੀਂ ਸਰਕਾਰ ਦੀ ਆਲੋਚਨਾ ਵੀ ਨਹੀਂ ਕਰੋਗੇ, ਤੁਸੀਂ ਸੰਸਥਾਵਾਂ ਦੀ ਆਲੋਚਨਾ ਵੀ ਨਹੀਂ ਕਰੋਗੇ। ਕਈ ਵਾਰੀ ਤਾਂ ਜਿਹੜੇ ਇੱਦਾਂ ਦੇ ਇਲਾਕੇ ਆ ਉਹਨਾਂ ਦੇ ਵਿੱਚ ਇੰਜੀਨੀਅਰਿੰਗ ਨੇ ਕੋਈ ਇੰਜੀਨੀਅਰਸ ਨੇ ਕੋਈ ਅਪਰੂਵਲ ਨਹੀਂ ਦਿੱਤੀ ਹੋਈ ਹੁੰਦੀ ਆ, ਅਸੀਂ ਆਪਣੇ ਗਰੁੱਪ ਪ੍ਰੈਸ਼ਰ ਦੇ ਨਾਲ ਹੀ ਉੱਥੇ ਚੀਜ਼ਾਂ ਬਣਾ ਲੈਂਦੇ ਹਾਂ, ਜਿਹੜਾ ਕਿ ਕਾਫੀ ਬਾਅਦ ਵਿੱਚ ਜਿਹਦੇ ਕੁਦਰਤ ਕਰੋਪੀ ਹੁੰਦੀ ਆ ਉਹਦਾ ਨੁਕਸਾਨ ਹੁੰਦਾ ਆ।
ਉਹ ਗੁਰਿੰਦਰ ਸਿੰਘ ਵਰਜੀਨੀਆ ਤੋਂ ਜੁੜੇ, ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਅਤੇ ਉਹਨਾਂ ਨੇ ਇਹਨਾਂ ਧਿਆਨ ਦਵਾਇਆ ਸਤਲੁਜ ਦਰਿਆ ਦਾ, ਕਹਿੰਦੇ ਉੱਧਰ ਸਤਲੁਜ ਦਰਿਆ ਵਿੱਚ ਘਰ ਬਣਾਏ ਹੋਏ ਨੇ। ਮੈਂ ਆਪ ਹੈਰਾਨ ਹੈ ਜੀ, ਵੀ ਮੈਂ ਤੁਹਾਨੂੰ ਆਪਣੀ ਇਗਜ਼ਾਮਪਲ ਦੱਸਦਾ, ਨਵੇਂ ਸ਼ਹਿਰ ਤੋਂ ਜੇ ਤੁਸੀਂ ਰਾਹੋਂ ਨੂੰ ਜਾਓ ਨਾ, ਰਾਹੋਂ ਸਭ ਤੋਂ ਉੱਚਾ ਥਾਂ ਆ, ਰਾਹੋਂ ਤੱਕ ਪਾਣੀ ਆ ਜਾਂਦਾ ਹੈ ਜਦੋਂ ਹੜ੍ਹ ਆਉਂਦੇ ਨੇ ਸਤਲੁਜ ਦੇ ਵਿੱਚ। ਅਸੀਂ ਦੇਖੇ ਆ 1988 ਦੇ ਵਿੱਚ ਰਾਹੋਂ, ਉਹਨੇ ਬਣਾਇਆ ਹੀ ਪੁਰਾਤਨ, ਬਹੁਤ ਪੁਰਾਣਾ ਸ਼ਹਿਰ ਹੈ ਰਾਹੋਂ, ਹਜ਼ਾਰਾਂ ਸਾਲ ਪੁਰਾਣਾ, ਅਤੇ ਟਕਈ ਵਾਰੀ ਢਿਆ, ਉਹ ਉੱਚੇ ਥਾਂ ਬਣਾਇਆ ਹੋਇਆ, ਉਹ ਵੀ ਤੁਸੀਂ ਰਾਹੋਂ ਜਾਓਗੇ ਤਾਂ ਤੁਹਾਨੂੰ ਮਤਲਬ ਇੱਦਾਂ ਲੱਗਣਾ ਇੱਦਾਂ ਪਹਾੜੀ ਚੜ੍ਹ ਕੇ ਜਾਂਦੇ ਹੁੰਦੇ ਆ, ਕਿਉਂਕਿ ਪਾਣੀ ਉੱਥੇ ਆਉਂਦਾ ਆ। ਰਾਹੋਂ ਦਾ ਮਤਲਬ ਹੈ ਗੇਟਵੇ, ਇਹ ਪੁਰਾਣਾ ਗੇਟਵੇ ਆ। ਹੁਣ ਸਤਲੁਜ ਦਰਿਆ ਉੱਥੋਂ ਤਕਰੀਬਨ 7-8 ਕਿਲੋਮੀਟਰ ਹੈ, ਉਹ ਸਾਰਾ ਫਲੱਡ ਪਲੇਨ ਹੈ, ਜਿਹਨੂੰ ਬੇਟ ਦਾ ਏਰੀਆ ਕਹਿੰਦੇ ਆ। ਬੇਟ ਦੇ ਏਰੀਏ ਨੂੰ ਕੋਈ ਪੁੱਛਦਾ ਨਹੀਂ ਸੀ ਹੁੰਦਾ, ਉੱਥੇ ਡਿੱਬ ਲੈਣ ਜਾਂਦੇ ਹੁੰਦੇ ਸੀ, ਉਜਾੜ ਪਏ ਹੁੰਦੇ ਸੀ, ਝਾੜ ਝੀਂਡੇ ਸਭ ਕੁਛ ਪਿਆ ਹੁੰਦਾ ਸੀ। 60-70 ਦੇ ਵਿੱਚ ਉਹ ਵਸਾਉਣਾ ਸ਼ੁਰੂ ਕਰਤਾ, ਖੇਤ ਉੱਤੇ ਬਣ ਗਏ ਜੀ, ਮੋਟਰਾਂ ਲੱਗ ਗਈਆਂ, ਹੌਲੀ ਹੌਲੀ ਉੱਤੇ ਬੇਟ ਦੇ ਜਿਹੜੇ ਪਿੰਡ ਵੀ ਆ ਉਹ ਵੀ ਹੋ ਗਏ। ਜਦੋਂ ਹੜ੍ਹ ਆਉਂਦੇ ਸੀ ਉਹ ਪਿੰਡ ਆਪਣੇ ਆਪ ਹੀ ਉੱਠ ਕੇ ਉੱਚੇ ਥਾਂ ਆ ਜਾਂਦੇ ਹੁੰਦੇ ਸੀਗੇ। ਹੁਣ ਜੇ ਉੱਤੇ ਘਰ ਵਸਾਉਣੇ ਆ ਬੇਟ ਏਰੀਏ ਦੇ ਵਿੱਚ, ਤਾਂ ਕੀ ਹੋਣਾ? ਇੱਥੋਂ ਤੱਕ ਕਿ ਜਿਹੜੀ ਲੈਵੀ ਲੱਗੀ ਹੁੰਦੀ, ਜਾਣੀ ਕਿ ਸਤਲੁਜ ਦਰਿਆ ਤੋਂ ਤੁਸੀਂ ਜਾਓ ਰਾਹੋਂ ਵਾਲੇ ਰੋਡ ਦੇ ਉੱਤੇ, ਤਾਂ ਪਹਿਲਾਂ ਇੱਕ ਬੈਂਕ ਆਉਂਦੀ ਹੈ ਜਿਹਨੂੰ ਲੈਵੀ ਕਹਿੰਦੇ ਆ ਇੱਥੇ ਇੰਗਲਿਸ਼ ਦੇ ਵਿੱਚ, ਦੋਨੋਂ ਪਾਸੇ ਜਿੱਥੋਂ ਪੁਲ ਸ਼ੁਰੂ ਹੁੰਦਾ। ਭਾਜੀ ਤੁਸੀਂ ਹੈਰਾਨ ਰਹਿ ਜਾਓਗੇ ਕਿ ਉਹ ਲੈਵੀ ਦੇ ਅੰਦਰ, ਜਿਹੜਾ ਦਰਿਆ ਤਾਂ ਛੋਟਾ ਕਿਉਂਕਿ ਪਿੱਛੇ ਬੰਨ ਲੱਗਾ, ਥੋੜ੍ਹੇ ਥਾਂ 'ਚ ਜਾਂਦਾ, ਇੱਕ ਪਾਸੇ ਨੂੰ ਕਦੇ ਇੱਧਰ ਹੋ ਜਾਂਦਾ ਕਦੇ ਉੱਧਰ ਹੋ ਜਾਂਦਾ, ਉੱਥੇ ਵੀ ਲੋਕਾਂ ਨੇ ਖੇਤ ਬਣਾਏ ਹੋਏ ਨੇ, ਪੰਪ ਰੱਖੇ ਹੋਏ ਨੇ, ਹੈ ਨਾ, ਹਾਲਾਂਕਿ ਉਹ ਸਰਕਾਰੀ ਥਾਂ ਆ, ਕਬਜ਼ੇ ਕੀਤੇ ਹੋਏ ਨੇ। ਅਤੇ ਅਸੀਂ ਵੀ ਉੱਥੇ ਗਏ ਇੱਕ ਵਾਰੀ ਕੈਂਪਿੰਗ ਕਰਨ 2-3 ਸਾਲ ਪਹਿਲਾਂ ਕਿਸੇ ਦੇ ਖੇਤਾਂ ਦੇ ਵਿੱਚ, ਅਤੇ ਉਹ ਕਹਿੰਦੇ ਭਾਜੀ ਸਾਡੇ ਖੇਤ, ਕਹਿੰਦੇ ਸਾਨੂੰ ਇਹ ਤਾਂ ਵਾਧੂ ਐਕਸਟਰਾ ਮਿਲ ਗਏ, ਉਹਨਾਂ ਦੇ ਨਾਲ ਲੱਗਦੇ ਸੀਗੇ, ਹੜ੍ਹ ਆਇਆ ਸੀ ਇੱਕ ਵਾਰੀ, ਅਤੇ ਕਹਿੰਦੇ ਖੇਤ ਬਣ ਗਏ, ਤਾਂ ਅਸੀਂ ਇੱਥੇ ਉੱਥੇ ਪਾਪੂਲਰ ਲਾਏ, ਉਹ ਕਣਕ ਲਾਈ, ਉਹ ਸਾਰੇ ਲਾਏ। ਮਤਲਬ ਹੁਣ ਜਦੋਂ ਉਹ ਹੜ੍ਹਨਾ ਆ, ਨੁਕਸਾਨ ਵੀ ਹੋਣਾ, ਜਾਨੀ ਨੁਕਸਾਨ ਵੀ ਹੋ ਸਕਦਾ, ਮਾਲੀ ਵੀ ਹੋ ਸਕਦਾ, ਫਸਲਾਂ ਦਾ ਵੀ ਹੋਣਾ, ਹੈ ਨਾ। ਅਤੇ ਗੁਰਿੰਦਰ ਸਿੰਘ ਕਹਿੰਦੇ ਕਿਰਪਾਲ ਸਾਗਰ ਵੀ ਬੇਟ ਵਿੱਚ ਆ, ਉੱਥੇ ਹਾਂ ਸਾਰਾ ਕੁਛ ਬਣਿਆ, ਕਿਉਂਕਿ ਪਿੱਛੇ ਡੈਮ ਬਣ ਗਿਆ, ਤਾਂ ਕੋਸ਼ਿਸ਼ ਕਰਦੇ ਆ ਕਿ ਉਹ ਥਾਂ ਜਿਹੜੇ ਸੁੱਕ ਗਏ ਆ ਉੱਥੇ ਬਣਾ ਲਈਏ। ਪਰ ਜਦੋਂ ਡੈਮ ਭਰ ਜਾਂਦਾ, ਜਿੱਦਾਂ ਕੁਈਨਜ਼ਲੈਂਡ ਦੇ ਵਿੱਚ ਵੀ ਭਰਿਆ, ਇਪਸ ਵਿੱਚ ਏਰੀਆ ਜਿਹੜਾ ਉਹ ਸਾਰਾ ਫਲੱਡ ਪਲੇਨ ਹੈ, ਪਿੱਛੇ ਡੈਮ ਬਣ ਗਿਆ ਉਹ ਸੁੱਕਾ ਰਹਿ ਗਿਆ ਕਈ ਸਾਲ, ਉੱਥੇ ਇੰਜੀਨੀਅਰਾਂ ਨੇ ਕਹਿਤਾ ਵੀ ਇੱਥੇ ਪਾਣੀ ਨਹੀਂ ਆਉਂਦਾ, ਚੱਲ ਮੇਰੇ ਘਰ ਬਣਾ ਦਿੱਤੇ। ਪਿੱਛੇ ਜੇ ਮੀਂਹ ਆਏ, ਉਹ ਡੈਮ 'ਚੋਂ ਪਾਣੀ ਛੱਡਣਾ ਪੈ ਗਿਆ, ਉਹ ਸਾਰਾ ਇਲਾਕਾ ਡੁੱਬ ਗਿਆ। ਆਹੀ ਹਾਲ ਇਸ ਵਾਰੀ ਹੋਇਆ। ਸੋ ਇਹਦੇ ਵਿੱਚ ਕਸੂਰ ਜਿਹੜਾ ਆ ਉਹ ਸਾਡਾ ਆਪਣਾ ਹੀ ਹੈ, ਮਨੁੱਖਤਾ ਦਾ ਹੀ ਕਸੂਰ ਹੈ। ਉਹ ਰੱਬ ਦਾ ਕਸੂਰ ਨਹੀਂ, ਕੁਦਰਤ ਦਾ ਕਸੂਰ ਨਹੀਂ, ਕੁਦਰਤ ਚੇਂਜ ਨਹੀਂ ਹੋ ਰਹੀ, ਉਹ ਪਹਿਲੇ ਹੀ ਇਲਾਕੇ ਜਿਹੜੇ ਫਲੱਡ ਪਲੇਨ ਹੈ ਉੱਥੇ ਆਪਾਂ ਬੈਠੇ ਹਾਂ। ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ, ਇੱਕ ਉਹ ਕਲਾਈਮੇਟ ਚੇਂਜ ਨਹੀਂ ਹੈਗਾ, ਇਹਦੇ 'ਚੋਂ ਵੀ ਕਈ ਲੋਕ ਫਾਇਦਾ ਜਿਹੜੇ ਉਠਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਅਮਰੀਕ ਭਾਅ ਜੀ ਸਾਡੇ ਨਾਲ, ਸੁਖਬੀਰ ਸਿੰਘ ਜੁੜੇ ਨੇ, ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਭਾਅ ਜੀ, ਰਾਹੋਂ ਵਿੱਚ ਤੇਲੂ ਰਾਮ ਦੀ ਘਾਟੀ ਵੀ ਬਹੁਤ ਉੱਚੀ ਹੈ ਜੀ। ਹਾਂਜੀ, ਉਹ ਰਾਹੋਂ ਤੁਸੀਂ ਜਾਓਗੇ ਦੇਖੋਗੇ ਕਿ ਉਹ ਬਹੁਤ ਉੱਚੇ ਥਾਂ 'ਤੇ ਬਣਿਆ, ਪੁਰਾਣਾ ਸ਼ਹਿਰ ਰਿਹਾ ਕਿਸੇ ਟਾਈਮ, ਬਹੁਤ ਵੱਡਾ, ਮਹਾਂਭਾਰਤ ਦੇ ਵਿੱਚ ਜ਼ਿਕਰ ਆਉਂਦਾ ਉਹਦਾ,
ਤੇ ਬਹੁਤ ਵੱਡੀ, ਬਹੁਤ ਵੱਡੀ ਸੱਭਿਅਤਾ ਰਹੀ ਆ।
ਹਾਂ, ਸੱਭਿਅਤਾ ਦਾ
ਉਸ ਰਿਹਾ ਆ
ਭਾਅ ਜੀ, ਜਿਹੜਾ ਹੁਣ ਆਪਾਂ ਕਹਿੰਦੇ ਨਾ ਬੰਬੇ ਦੇ ਵਿੱਚ ਗੇਟਵੇ ਆਫ ਇੰਡੀਆ, ਠੀਕ ਹੈ, ਇਹ ਜਿਹੜਾ ਸਤਲੁਜ ਇਹ ਗੇਟਵੇ ਸੀਗਾ, ਇਹਨੂੰ ਗੇਟਵੇ, ਨਾਰਦਰਨ ਇੰਡੀਆ ਦਾ ਗੇਟਵੇ ਕਿਹਾ ਜਾਂਦਾ ਸੀ, ਤਾਂ ਹੀ ਇਹਦਾ ਨਾਂ ਰਾਹੋਂ ਹੈ। ਸਤਲੁਜ ਇੱਥੋਂ ਲੰਘਿਆ ਜਾਂਦਾ ਸੀ,
ਮਨਦੀਪ ਕਿਹਾ ਤਾਂ ਏਦਾਂ ਵੀ ਜਾਂਦਾ ਕਿ ਸਤਲੁਜ ਦਾ ਜਿਹੜਾ ਵਪਾਰ ਆ ਉੱਥੋਂ ਪਾਣੀ ਦੇ ਥਰੂ ਜਿਹੜਾ ਵਪਾਰ ਆ, ਜਾਂ ਜਹਾਜ਼ਾਂ ਦੇ ਥਰੂ ਵਪਾਰ ਮਿਡਲ ਈਸਟ ਤੋਂ ਵੀ ਜਿਹੜੇ ਯੂਰਪੀਅਨ ਕੰਟਰੀ ਆ ਉਹਨਾਂ ਤੱਕ ਐਕਸੈਸ ਸੀ। ਇੱਕ ਅਮਨਦੀਪ ਮਾਲਪੁਰ ਦੇ ਕੋਲ, ਹੁਸ਼ਿਆਰਪੁਰ ਦੇ ਕੋਲ ਜੇਜੋਂ ਆ, ਜਿੱਥੇ ਦੇ ਪੇੜੇ ਬਹੁਤ ਮਸ਼ਹੂਰ ਆ, ਸ਼ਾਇਦ ਤੁਸੀਂ ਸੁਣਿਆ ਹੋਊਗਾ। ਇਹ ਵੀ ਕਿਹਾ ਜਾਂਦਾ ਕਿ ਪਹਿਲੀਆਂ ਦੇ ਵਿੱਚ 200 ਸਾਲ ਪਹਿਲਾਂ ਜਾਂ ਉਸ ਤੋਂ ਵੀ ਪਹਿਲਾਂ ਇੱਦਾਂ ਹੁੰਦੀ ਸੀ ਕਿ ਰਾਹੋਂ ਤੋਂ ਲੈ ਕੇ ਜੇਜੋਂ ਤੱਕ ਜੇ ਤੁਸੀਂ ਜਾਣਾ ਹੋਵੇ ਤਾਂ ਕੋਠੇ ਕੋਠੇ ਜਾ ਸਕਦੇ ਸੀ, ਇੰਨੀ ਆਬਾਦੀ ਹੁੰਦੀ ਸੀ, ਇੰਨੇ ਪਿੰਡ ਸੰਘਣੇ ਹੁੰਦੇ ਸੀ, ਇੰਨੇ ਲੋਕ ਵਪਾਰ ਕਰਦੇ ਹੁੰਦੇ ਸੀ, ਕਿਉਂਕਿ ਉਦੋਂ ਵੀ ਜਿਹੜੀਆਂ ਕੰਸਟਰਕਸ਼ਨ ਬਿਲਡਿੰਗਾਂ ਬਣੀਆਂ ਹੁੰਦੀਆਂ ਸੀ ਅਤੇ ਇੱਕ ਦੂਜੇ ਨਾਲ ਕਨੈਕਟਡ ਹੁੰਦੇ ਸੀ। ਰਾਹੋਂ ਤੋਂ ਲੈ ਕੇ ਜੇਜਨ ਤੱਕ ਅਗਰ ਤੁਸੀਂ ਕੋਠੇ ਕੋਠੇ ਜਾਣਾ ਹੋਵੇ ਨਾ, ਮਕਾਨਾਂ ਦੇ ਉੱਪਰ ਦੀ ਜਾਣਾ ਹੋਵੇ ਤਾਂ ਜਾਇਆ ਜਾ ਸਕਦਾ ਸੀਗਾ।
ਇਹ ਭਾਜੀ ਇੱਕ ਦੂਜੇ ਨਾਲ ਇਹ ਪੁਰਾਣੇ ਲੋਕ ਦੱਸਦੇ ਆ, ਕਿਉਂਕਿ ਦੰਦ ਕਥਾਵਾਂ ਚੱਲੀਆਂ ਆਉਂਦੀਆਂ ਕਿ ਬੱਕਰੀ ਜਿਹੜੀ ਆ ਉਹ ਕੋਠੇ ਕੋਠੇ ਚੱਲੇ ਜਾਂਦੇ ਹੁੰਦੇ ਸੀ, ਇੰਨੀ ਸੰਘਣੀ ਵਸੋਂ ਰਹੀ ਆ ਮਹਾਂਭਾਰਤ ਤੋਂ ਪਹਿਲਾਂ ਦੀ,
ਇੰਨੀ ਸੰਘਣੀ ਆਬਾਦੀ ਹੁੰਦੀ ਸੀ, ਇੰਨਾ ਵਪਾਰ ਹੁੰਦਾ,
ਵਪਾਰ ਜਿਹੜਾ ਨਾ, ਦੇਖੋ ਤੁਸੀਂ ਦੇਖੋ ਰਾਹੋਂ ਤੋਂ ਲੈ ਕੇ ਜੇਜੋਂ ਤੱਕ ਗੋਰਿਆਂ ਨੇ ਪਹਿਲੀ ਪਟੜੀ ਇੱਥੇ ਪਾਈ ਆ, ਰੇਲ ਪਟੜੀ ਪਹਿਲੀਆਂ ਚੋਂ, ਤੇ ਜਿਹੜਾ ਜੇਜੋਂ ਹੈ, ਜੇਜੋਂ ਪਹਾੜੀਆਂ ਦਾ ਗੇਟਵੇ, ਜਿਹੜੀ ਹਿਮਾਲਿਆ ਦਾ ਗੇਟਵੇ ਜੇਜੋਂ ਨੂੰ ਕਿਹਾ ਗਿਆ ਹੈ। ਸੋ ਜਿੰਨਾ ਵੀ ਟ੍ਰੇਡ ਹੁੰਦਾ ਸੀ ਜੇਜੋਂ ਤੱਕ ਗੱਡੀ ਜਾਂਦੀ ਸੀ, ਉੱਥੋਂ ਫਿਰ ਗਾਂ ਜਿਹੜੀਆਂ ਜਾਨਵਰਾਂ ਰਾਹੀਂ ਢੋਇਆ ਜਾਂਦਾ ਸੀ, ਤੇ ਉੱਧਰੋਂ ਜਿਹੜਾ ਸਮਾਨ ਇੱਧਰ ਨੂੰ ਲਿਆਉਂਦਾ ਸੀ ਉਹ ਜੇਜੋਂ ਤੋਂ ਲੱਦ ਕੇ ਰਾਹੋਂ ਤੱਕ ਲਿਆਇਆ ਜਾਂਦਾ ਸੀ। ਇੱਥੋਂ ਫਿਰ ਸੁਣਦੇ ਹਾਂ ਵੀ ਜਿਹੜੇ ਸਮੁੰਦਰੀ ਜਹਾਜ਼ ਹੈ, ਸਮੁੰਦਰੀ ਜਹਾਜ਼ ਹੈ ਜਿਹੜੇ ਉਹ ਸਤਲੁਜ ਦੇ ਵਿੱਚ ਜਦੋਂ ਇਹ 2-3 ਮਹੀਨੇ ਪਾਣੀ ਦਾ ਭਰ ਰਹਿੰਦਾ ਹੁੰਦਾ ਸੀ ਤਾਂ ਅਰਬ ਸਾਗਰ ਦੇ ਵਿੱਚੋਂ ਸਿੰਧ ਦੇ ਰਾਹੀਂ ਇੱਥੇ ਤੱਕ ਆ ਜਾਂਦੇ ਹੁੰਦੇ ਸੀਗੇ। ਸੋ ਜਿਹੜਾ ਸਿੰਧ ਦਾ ਵਪਾਰ ਹੈ, ਸਿੰਧ ਦਾ ਵਪਾਰ ਸਾਰਾ ਰਾਹੋਂ ਤੱਕ ਇੱਥੇ ਤੱਕ ਆਉਂਦਾ ਰਿਹਾ ਆ। ਸੋ ਤਾਂ ਕਰਕੇ ਇਹ ਬਹੁਤ ਵੱਡਾ ਸੈਂਟਰ ਰਿਹਾ ਆ। ਅਤੇ ਅਮਰੀਕ ਭਾਅ ਜੀ ਹੋਰ ਕਈ ਸੁਨੇਹੇ ਨੇ, ਪਹਿਲਾਂ ਆਪਾਂ ਉਹਨਾਂ ਨੂੰ ਵੀ ਲੈ ਲਈਏ। ਕੁਲਵੀਰ ਸੰਧੂ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕੈਨੇਡਾ ਤੋਂ। ਨਿਸ਼ਾਨ ਅਮਰਕੋਟ ਜੀ ਪ੍ਰੋਗਰਾਮ 'ਚ ਸ਼ੁਰੂ 'ਚ ਜੁੜੇ ਸੀ, ਸਤਿ ਸ਼੍ਰੀ ਅਕਾਲ ਨਿਸ਼ਾਨ। ਜਸਪ੍ਰੀਤ ਸਿੰਘ ਵੀ ਨਿਊਜ਼ੀਲੈਂਡ ਤੋਂ ਜੁੜ ਗਏ ਨੇ, ਸਤਿ ਸ਼੍ਰੀ ਅਕਾਲ ਜੀ। ਜਗਵੀਰ ਸਿੱਖੋਂ ਫਤਿਹ ਬੁਲਾ ਰਹੇ ਨੇ ਸਾਰਿਆਂ ਨੂੰ, ਹਾਜ਼ਰੀ ਪ੍ਰਵਾਨ ਕਰੋ। ਕਹਿੰਦੇ ਬਾਈ ਜੀ ਪਾਣੀ ਨੇ ਨੁਕਸਾਨ ਬਹੁਤ ਕੀਤਾ, ਪਰਮਾਤਮਾ ਮਿਹਰ ਕਰੇ। ਅਤੇ ਬਾਕੀ ਕਹਿੰਦੇ ਸੰਗਤਾਂ ਬਹੁਤ ਵਧੀਆ ਕੰਮ ਕਰ ਰਹੀਆਂ ਨੇ। ਅਤੇ ਬਿਲਕੁਲ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ, ਵਲੰਟੀਅਰ ਬਾਰੇ। ਅਤੇ ਮਨਿੰਦਰਜੀਤ ਸਿੰਘ ਟਾਰਨੈਟ ਤੋਂ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਨਵੀਂ ਪੱਡਾ ਜੀ ਕਹਿੰਦੇ ਭਾਅ ਜੀ ਸਤਿ ਸ਼੍ਰੀ ਅਕਾਲ, ਕਹਿੰਦੇ ਲੱਗਦਾ ਹੜਾਂ ਦੇ ਪਿੱਛੇ RSS ਦਾ ਹੱਥ ਹੈ ਜੀ, ਜਦ ਇਲਜ਼ਾਮ ਹੀ ਲਾਉਣਾ ਕਹਿੰਦੇ ਵਿੱਚ ਅੱਜ ਦਾ ਲਾਓ, ਚੰਗੀ ਤਰ੍ਹਾਂ ਹੀ ਲਾਓ। ਅਤੇ ਇੱਦਾਂ ਵੀ ਹੋ ਗਿਆ,
ਮੈਨੂੰ ਤਾਂ ਇਹਨੇ ਤਾਂ ਹੜਾਂ ਦੇ ਵਿੱਚ RSS ਦਾ ਹੱਥ ਦੱਸਿਆ, ਮੈਨੂੰ ਤਾਂ ਜਿਹੜੀ ਰਸ਼ੀਆ ਅਤੇ ਉੱਧਰ ਬਾਹਰ ਲੱਗੀ ਉਹ ਆ, ਉਹ 'ਚ ਵੀ RSS ਦਾ ਹੀ ਹੱਥ ਆ, ਅਤੇ ਨਾਲ ਮੋਦੀ ਦਾ ਵੀ ਹੱਥ ਹੋ ਸਕਦਾ ਆ, ਲੋਕ ਕਹਿ ਰਹੇ ਆ।
ਉਹ ਵੀ ਆਪਾਂ ਕਰਾਂਗੇ ਗੱਲ, ਉਹ ਵੀ ਕਰਾਂਗੇ ਕਿੱਦਾਂ ਚੱਲ ਰਹੀ ਹੈ ਗੱਲ, ਹੈਗਾ ਹੱਥ ਉਹਨਾਂ ਦਾ। ਅਤੇ ਪੱਲਾ ਬੈਂਸ ਕੋਬਰਮ ਵਾਲੇ ਪਿਆਰੇ, ਉਹ ਕੀ ਹਾਲ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਸਾਡੇ ਪਿੰਡਾਂ ਵੱਲ ਵੀ ਪਿੱਛੇ ਜਿਹੇ ਲੋਕਾਂ ਨੇ ਚੋ ਪੂਰ ਕੇ ਘਰ ਬਣਾ ਲਏ ਸੀ, ਖੇਤ ਬਣਾ ਲਏ ਸੀ, ਹੁਣ ਪਿੱਛੇ ਜਿਹੇ ਜਦੋਂ ਮੀਂਹ ਪੈਦਾ ਬਹੁਤੇ ਲੋਕਾਂ ਦੇ ਚੋਆਂ ਦੇ ਵਿੱਚ ਲਾਏ ਹੋਏ ਆਲੂ ਵੀ ਹੜ ਗਏ ਸੀ, ਕਿਉਂਕਿ ਪਾਣੀ ਨੇ ਆਪਣਾ ਰਾਹ ਲੱਭ ਲਿਆ। ਬਿਲਕੁਲ ਜਿਹੜੀ ਡਿਵੈਲਪਮੈਂਟ ਹੋਈ ਹੈ ਨਾ, ਉਹ ਪਤਾ ਨਹੀਂ, ਮਤਲਬ ਇਟਸ ਟੋਟਲੀ ਅਨਨੈਚੁਰਲ, ਇੱਦਾਂ ਹੋਣੀ ਨਹੀਂ ਚਾਹੀਦੀ। ਅਮਰੀਕ ਭਾਅ ਜੀ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਸੁਣਾਉਣਾ ਹੈ। 1994 ਦੇ ਵਿੱਚ ਅਸੀਂ ਆਹ ਫਾਰਮ ਖਰੀਦਿਆ ਜਿੱਥੇ ਅਸੀਂ ਰਹਿ ਰਹੇ ਹਾਂ ਨਾ, ਅਤੇ ਜਿਹੜੇ ਗੋਰੇ ਤੋਂ ਲਿਆ ਨਾ, ਉਹ ਇਹ ਦੋ ਭਰਾ, ਕਈ ਭਰਾ ਸੀ, ਅਤੇ ਇੱਕ ਭਰਾ 25 ਸਾਲ MLA ਰਿਹਾ ਸੜਕ ਦੇ ਦੂਸਰੇ ਪਾਰ, ਅਤੇ ਇੱਧਰ ਇਹ ਸੀਗਾ ਅਤੇ ਇਹ ਉਹਦਾ ਰਾਈਟ ਹੈਂਡ ਸੀਗਾ। ਤਾਂ तकरीबन 1948 पहाड़ियां साफ कीतियां ते मैं उन्हूं कहा मैं उन्हूं अपना गुरु बनाया होया सी मतलब मैं उस तो कम सिखिया बनाने का खेती का उन्हें मैनू मैंटरिंग मेरी की आ मेरे नाल 2 साल उन्हें मतलब हैल्प की साढ़े परिवार की मैं उन्हूं कहा भी बेला एडिया पहाड़ियों के उत्ते असी केले लाए हुए है तो औखा कम है वह कहिंदा नहीं ये पहाड़ियों ते ज़्यादा वधिया हुंदे ने ड्रेनेज हो जाती है पानी नहीं खड़ता जो पानी 24 घंटे कितने खड़ जाए ना जड़ चे तो वह बूटे मर जाते हैं इफेक्ट हो जाते हैं मैं क्या वह पद्धरे थां है वह सामने वह पहाड़ी थोड़ी जी ठीक है उत्थे कल ही नहीं लाए ए इलाके कहिंदे असीं इत्थों इत्थे रह रहे हैं वह शायद 1905 ते इत्थे रह रहे हैं इस इलाके दे विच हुण जदों तुसीं ना 25 साल एक इलाके च रह लो तो उन्होंने कहें भी तुम लोकल हो गए हूँ क्योंकि तकरीबन 25 साल के तकरीबन सारे मौसम साइकल पता लग जाते हैं तो वह कहें असी ऑब्जरवेशन की
मैं तो मैं ज्योग्राफी किताबों में पढ़िया तो पढ़ाई का भी केस स्टडी भी आ तो यह किया गया है कि आस्ट्रेलिया के रूरल एरिए जिन्हें भी इतने के स्टेट आ उन्होंने जे तुम किसी इलाके रहने 50 साल थानू नहीं होंगे तो यू आर नॉट कंसिडर टू बी ए लोकल परसन क्योंकि थानू उस लोकल जिहड़े लोकल जिहड़ियां कंडीशनस आ उहदे विच जिहड़े बदलाव आउंदे आ किदां घटनावां वापरदियां आ उहदे बारे थानू नहीं पता लगता तो इदां ही प्रोफैशन जिहड़ा आ एक प्रोफैशन जे तुसीं 10 साल तो घट करदे आ तां प्रोफैशनल नहीं होंदे तुसीं कह नहीं सकदे मैं प्रोफेशनल आ जे मैं खेती कर ला पवां 4-5 साल खेती करी कर लवां तां मैं नहीं कह दा मैं फार्मर आ जां मैं 10 साल पढ़ा लवां तां मैं नहीं कहूँगा कि मैं टीचर आ इदा मन्निया नहीं जांदा जद तक तुसीं उस प्रोफेशन दे विच 10 साल काम नहीं करदे तद तक तुहानूं प्रोफेशनल नहीं किया जा सकदा ये भी एक पक्की गल आ आस्ट्रेलिया जे तुसीं किसी जगह ते 50 साल तक नहीं रहिंदे तां तुसीं लोकल नहीं हैगे इदां दीआं वी धारनावां हैगीआं चलो 25 भी मन लैंदे 25 भी काफ़ी हुंदे ओह 25 सालां भी तुसीं बहुत कुछ सिख लैंदे आ पर इन्ना नहीं सिखदे जिन्ना चाहीदा हुंदा सी मैं देखिया हुण 26 साल हो गए आस्ट्रेलिया आए नूं पर हले बहुत गल्लां दा पता नहीं है
हाँ जी वह भी जिहड़ी मेरी गल चलदी सी उहदे नाल भी उत्थे उस पहाड़ी ते कल ही नहीं केले लाए उत्थे कल ही वह कहिंदे सानूं पता आ इत्थे हरेक उस पहाड़ी ते 10 साल दे विच इक वारी ऐहण पैंदी आ गड़े पैंदे ने नेरी उधर नूं हवा इधर नूं चलदी आ इस पहाड़ी ते 20 साल बाद पैंदी आ उत्थे हरेक साल ही पई जांदी आ सामने उत्थे मीह पैंदा ज़्यादा उत्ते पानी भी खड़ जांदा सो उन्हां ने जिहड़ी जिहड़ी लोकल नॉलेज है ना जिहड़ी ऑब्जरवेशनज है बंदे ने कीतियां आ वह ज़्यादा मायने रखदियां एक जिहड़ा डाटा एनालिसिस्ट है डाटा देख के स्टडी आ कर दिओ वह भी कहिंदे गलत है लोकल नॉलेज जरूर होनी चाहिए है 5-10 किलोमीटर की तो बहुत ज़्यादा एक्सट्रीम होंगी है साढ़े पंजाबियों ज़्यादा होंगी है पिंडा दे विच हुण इत्थे भी मैं खड़े दस देंदे सी एक एक ना बहुत इंट्रस्टिंग गल है तो मैनू मैं उन्होंने सीखिया तो मैनू कहिंदे सवेरे कम 7 बजे शुरू कहिंदा कहिंदे अज कम आपां ना 2 बजे तक 7 होना मैं की गल कहिंदे 2-2.5 बजे मीह आ जाना अज थंडरस्टॉर्म आना आ अगस्त का महीना सी तो मैं क्या धुप खिड़ी पई आ मतलब नीला समान थंडरस्टॉर्म किधरों आ जाऊगा कहिंदा नहीं मैं तुहानूं दसदा कहिंदा ओह सामने दरख्त दिसदा पहाड़ी दे उत्ते तकरीबन 2 किलोमीटर लाइन ऑफ साइट ते मैं क्या हाँ जी कहिंदा ओह थोड़ा धुंधला धुंधला दिसदा ना उत्ते तैनूं माड़ी माड़ी मिस्ट दिसदी है ना मैं क्या हाँ कहिंदा बस जब इन्नी कु होवे तां समझ लो 2 बजे आना जे ज़्यादा होवे तां समझ लो 1 बजे आना जे थोड़ी घट होवे तां 4 बजे आना जे ना होवे फिर नहीं आना कहिंदे सवेर दीआं निशानियां ने दिन का पता लग जाता तकरीबन 90% एक्यूरेसी है भाजी एन उही गल हुई 2 बजे असी समेट समुट के बह गए डिग जन हजे एन धुप खिड़ी हुई तो पहाड़ी के पिछों एकदम गरजिया तो सानू पता लग गया लैवे मीह आ रहा तो 2:30 बजे मीह आ गया यह हैगा लोकल तजर्बा यह हैगी ऑब्जरवेशन ठीक है करनिया पैनिया नेचर के कागजा वाले काम भी ठीक है ਭਾਜੀ ਸੁਨੇਹੇ ਹੋਰ ਬਹੁਤ ਨੇ ਆਪਾਂ ਉਹ ਵੀ ਲੈ ਲੈਣੇ ਨੇ ਅਤੇ ਪਰਮਜੀਤ ਸਿੰਘ ਧਾਲੀਵਾਲ ਪ੍ਰੈਜ਼ੀਡੈਂਟ ਤੋਂ ਸ਼ਾਮਿਲ ਹੋਏ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਜੁੜੇ ਨੇ ਸਾਡੇ ਤਾਇਆ ਜੀ ਕਹਿੰਦੇ ਮੈਂ ਵੀ ਸ਼ਾਮਿਲ ਹਾਂ ਜੀ ਅਜੇ ਤਾਇਆ ਇੰਨਾ ਬੁੱਢਾ ਨਹੀਂ ਹੋਇਆ ਕਿ ਉਸਨੂੰ ਰਾਈਟ ਆਫ ਕੀਤਾ ਜਾ ਸਕੇ ਇਹਨਾਂ ਦੀ ਜ਼ਿਆਦਾ ਓਬਜ਼ਰਵੇਸ਼ਨ ਤਾਇਆ ਜੀ ਤੁਹਾਨੂੰ ਰਾਈਟ ਆਫ ਕਰਕੇ ਅਸੀਂ ਕਿੱਧਰ ਨੂੰ ਜਾਣਾ ਆ ਫਿਕਰ ਨਾ ਕਰੋ ਪਰ ਇੱਕ ਗੱਲ ਜ਼ਰੂਰ ਹੈ ਇਹਨਾਂ ਨੂੰ ਅੱਜ ਲੱਡੂ ਵੰਡਣੇ ਚਾਹੀਦੇ ਆ ਡੱਬੇ ਕਿਉਂਕਿ ਇਹਨਾਂ ਦੀ ਅੱਜ ਈਮੇਲ ਪਹੁੰਚ ਗਈ ਸਾਡੇ ਕੋਲ ਤੇ ਈਮੇਲ ਚੱਲ ਪਈ ਹੈ ਇਹਨਾਂ ਦੀ ਤੇ ਕਮਾਲ ਹੀ ਹੋ ਗਈ ਆ। ਤਾਂ ਗੁਰਿੰਦਰ ਸਿੰਘ ਭਾਅ ਜੀ ਕਹਿ ਰਹੇ ਨੇ ਕਿ ਉੱਧਰ ਡੱਬਾ ਬੰਦ ਨੇਤਾ ਬਾਰੇ ਵੀ ਕੁਛ ਜਾਣਕਾਰੀ ਦਿਓ, ਕਿਹੜਾ ਨੇਤਾ ਚੈਨ ਦੀ ਨੀਂਦ ਸੌਂ ਰਿਹਾ ਤੇ ਕਿਹੜਾ ਨਹੀਂ। ਆਪਾਂ ਕਰਾਂਗੇ ਅਮਰੀਕ ਭਾਅ ਜੀ ਇੱਕ ਇੱਕ ਬ੍ਰੇਕ ਨਾ ਲੈ ਲਈਏ ਪਹਿਲਾਂ,
ਇਹਦੇ ਬਾਰੇ ਵੀ ਅਮਨਦੀਪ ਗੱਲ ਕਰਦੇ ਆ ਅੱਗੇ ਜਾ ਕੇ ਥੋੜਾ ਜਿਹਾ ਸਮਾਂ ਲੈ ਕੇ
ਇੱਕ ਬ੍ਰੇਕ ਲੈ ਲਈਏ,
ਇਹਦੇ ਬਾਰੇ ਵੀ ਗੱਲ ਹੋਊਗੀ। ਇਹਦੇ ਵਿੱਚ ਪੂਰਾ ਇੱਕ ਇੱਕ ਬਲੌਕ ਜਿਹਨੂੰ ਕਹਿੰਦੇ ਨਾ ਬਲੌਕ ਡਿਸਕਸ਼ਨ ਆ, ਉਹ ਕਰਾਂਗੇ 15-20 ਮਿੰਟ ਇਹਦੇ ਤੇ ਡਿਸਕਸ਼ਨ ਹੋਊਗੀ। ਤਾਇਆ ਜੀ ਬਾਰੇ ਗੱਲ ਵੀ ਕਰ ਦਿੰਦੇ ਹਾਂ ਕਿ ਤਾਇਆ ਜੀ ਨੂੰ ਅਸੀਂ ਪਹਿਲੀ ਵਾਰ ਮੈਂ ਦੇਖਿਆ 1999 ਦੇ ਵਿੱਚ ਗੁਰਦੁਆਰਾ ਜਿਹੜਾ ਪਾਰਕ ਲਈ ਆ ਉੱਥੇ ਮੈਂ ਇਹਨਾਂ ਨੂੰ ਦੇਖਿਆ। ਤਾਂ ਇਹਨਾਂ ਦੀ ਜਿਹੜੀ ਸ਼ਕਲ ਦੇਖ ਕੇ ਨਾ ਤੇ ਜਨਾਨੀਆਂ ਨੇ ਕਮੈਂਟ ਕੀਤੇ 2-3, ਤੇ ਮੈਨੂੰ ਹਲੇ ਵੀ ਕਮੈਂਟ ਬਿਲਕੁਲ ਉਦਾਂ ਹੀ ਮੈਨੂੰ ਯਾਦ ਆ। ਕਹਿੰਦੇ ਇਹ ਜਿਹੜਾ ਬੰਦਾ ਹੈ ਨਾ, ਜਿਹੜਾ ਆਦਮੀ ਹੈ, ਬੁੜਾ ਆ, ਬੁੜਾ ਤਾਂ ਨਹੀਂ ਸੀ ਉਦੋਂ, ਠੀਕੇ ਸੀਗੇ 20 ਸਾਲ ਪਹਿਲਾਂ, ਵੀ ਇਹ ਖੜੂਸ ਜਿਹਾ ਬਹੁਤ ਲੱਗਦਾ, ਨੂੰਹਾਂ ਨਾਲ ਲੜਦਾ ਬਹੁਤ ਹੋਣਾ। ਮੈਂ ਕਿਹਾ ਹੋ ਸਕਦਾ ਜਿੱਦਾਂ ਸ਼ਕਲ ਜਿੱਦਾਂ ਨਾ ਇੱਕ ਸਕੇਅਰਿੰਗ ਪਰਸਨੈਲਿਟੀ ਲੱਗਦੀ ਸੀ, ਤੇ ਬਾਅਦ ਚ ਪਤਾ ਲੱਗਾ ਤਾਂ ਦਿਲ ਤਾਂ ਬੜਾ ਸੋਫਟ ਆ, ਗੱਲਾਂ ਵੀ ਬਹੁਤ ਵਧੀਆ ਕਰਦੇ ਆ। ਜਦ ਤੱਕ ਤੁਸੀਂ ਕਿਸੇ ਬੰਦੇ ਦੇ ਨਾਲ ਗੱਲ ਨਹੀਂ ਕਰਦੇ, ਉਹਨਾਂ ਦੇ ਨਾਲ ਤੁਸੀਂ ਵਿਚਰਦੇ ਨਹੀਂ ਹੈ, ਤੇ ਇੱਕ ਤਰ੍ਹਾਂ ਨਾਲ ਐਕਸਪੈਕਟੇਸ਼ਨ ਲਗਾਉਣੀਆਂ ਜਾਂ ਕੋਈ ਗੱਲ ਐਕਸਪੈਕਟ ਕਰ ਲੈਣੀ, ਮੇਰੇ ਖਿਆਲ 'ਚ ਠੀਕ ਨਹੀਂ ਹੁੰਦੀ। ਤਦੇ ਤਾਂ ਕਹਿੰਦੇ ਜ਼ਿੰਦਗੀ ਜਿਹੜੇ ਐਕਸਪੀਰੀਅੰਸਿਸ ਆ ਨਾ, ਇਹ ਤੁਹਾਨੂੰ ਬਹੁਤ ਕੁਛ ਸਿਖਾਉਂਦੇ ਆ, ਫਿਰ ਤੁਸੀਂ ਇੱਦਾਂ ਕਿਸੇ ਦੀ ਪਰਸਨੈਲਿਟੀ ਦੇਖ ਕੇ ਡਰਦੇ ਵੀ ਨਹੀਂ ਹੈ। ਜੇ ਤੁਹਾਡਾ ਐਕਸਪੀਰੀਅੰਸ ਹੋਵੇ, ਜਿਹਦੇ 'ਚ ਹਲੇ ਚੜ੍ਹਦੀਆਂ ਉਹਨਾਂ ਵਿੱਚ ਹੋਊਗੇ 20-25 ਸਾਲ ਦੇ ਹੋਊਗੇ, ਫਿਰ ਤੁਸੀਂ ਇੱਦਾਂ ਦੀਆਂ ਐਕਸਪੈਕਟੇਸ਼ਨਸ ਕਰ ਵੀ ਸਕਦੇ ਹਾਂ। ਤੇ ਤਾਇਆ ਜੀ ਤਾਂ ਬਹੁਤ ਵਧੀਆ ਬੰਦੇ ਆ, ਇਹਨਾਂ ਨੂੰ ਕਦੇ ਮੈਂ ਮਿਲਦਾ ਨਾ, ਮੈਨੂੰ ਪਛਾਣਦੇ ਨਹੀਂ ਹੈ, ਕਹਿੰਦੇ ਹੁੰਦੇ ਤੁਸੀਂ ਕੌਣ ਹੈ, ਕਦੇ ਦੇਖਿਆ ਨਹੀਂ ਹੈ। ਚਲੋ ਕਦੇ ਮਿਲਾਂਗੇ ਉਹਨਾਂ ਨੂੰ ਫਿਰ ਦੁਬਾਰਾ ਤੇ ਗੱਲਬਾਤ ਕਰਾਂਗੇ ਇਹਨਾਂ ਨਾਲ।
ਠੀਕ ਹੈ ਭਾਜੀ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਹੋਰ ਬੜੇ ਮਸਲੇ ਨੇ ਜਿਹੜੇ ਆਪਾਂ ਸਾਂਝੇ ਕਰਨੇ ਆ, ਜੁੜੇ ਰਹੋ ਹਰਮਨ ਰੇਡੀਓ ਨਾਲ।
ਸ਼ਰਮਾ ਜੀ ਕੀ ਗੱਲ, ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ?
ਉਹ ਯਾਰ ਕੀ ਦੱਸਾਂ, ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ, ਟੈਕਸ ਫਾਈਲਿੰਗ ਦੀਆਂ ਡੇਟਸ ਲੱਗੇ ਆ ਗਈਆਂ ਨੇ, ਤਾਂ ਮੈਨੂੰ ਨਿਕਲਣ ਦਾ ਟਾਈਮ ਹੀ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80, 1300-9411-80।
The Migration Show, ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਬੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਬੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਮੈਂ ਤੇਰੇ ਬਿਜ਼ੀ ਸ਼ਡਿਊਲ ਤੋਂ ਤੱਕੀ ਪਈਆਂ ਕਰ ਅੰਦਰ ਸੜੜ ਬਹੁਤ ਤੱਕੀ ਪਈਆਂ।
ਡਾਇਮੰਡ ਸਟਾਰ ਵਰਲਡਵਾਈਡ ਪ੍ਰੈਜ਼ੈਂਟਸ।
ਮੈਂ ਤੇਰੇ ਵਰਗੇ ਵੱਲ ਕੈਨੇਡਾ ਕੋਈ ਝਾਕਦੀ ਨਹੀਂ, ਤਾਂ ਇੱਥੇ ਆ ਕੇ ਤੂੰ ਸਟੱਡ ਬਣਦਾ। ਇੱਕ ਦੁੱਧ ਦਾ ਗਲਾਸ ਪੀ ਕੇ ਤੇਰੇ ਬੰਨ ਖੁੱਲ ਜਾਂਦੇ ਆ, ਗੋਹੇ ਨੂੰ ਤੂੰ ਪੋਟੀ ਦਾ ਦੱਸ ਸੁਪੰਦਰ।
ਨਵੀਂ ਪੰਜਾਬੀ ਫਿਲਮ ਮੈਂ ਵਿਆਹਣੀ ਕਰਾਉਣਾ ਤੇਰੇ ਨਾਲ, ਸਟਾਰਿੰਗ ਗੁਰਨਾਮ ਭੁੱਲਰ, ਸੋਨਮ ਬਾਜਵਾ ਤੇ ਹੋਰ ਕਈ ਸਾਥੀ ਕਲਾਕਾਰ, ਰਿਲੀਜ਼ ਹੋ ਚੁੱਕੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ।
ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਹਰਮਨ ਰੇਡੀ ਦੇ ਰਾਹੀਂ। ਬਹੁਤ ਸਾਰੇ ਸਤਿਕਾਰਤ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ। ਅਜਮੇਰ ਸਿੰਘ ਜੀ ਕੈਨਬਰਾ ਤੋਂ ਸਾਡੇ ਨਾਲ ਸਾਂਝ ਪਾ ਰਹੇ ਨੇ ਕਿ ਦੁਆਬਾ ਦੇ ਪਿੰਡ ਉੱਚੇ ਥਾਂ ਤੇ ਮਾਲਵੇ ਦੇ ਨੀਵੇਂ ਥਾਂ ਛੱਪੜ ਕਿਨਾਰੇ ਹਨ। ਮੋੜੀ ਜਾਂ ਦਰਖਤ ਲਾ ਕੇ ਪਿੰਡ ਬੰਨਣ ਦੀ ਰਸਮ ਕੀਤੀ ਜਾਂਦੀ ਸੀ। ਮਾਨਾ ਨੇ ਸਿੱਧੂਆਂ ਦਾ ਮਹਿਰਾਜ ਪਿੰਡ ਬੰਨਣ ਵਾਲੇ ਮੋੜੀ ਪੱਟ ਕੇ ਖੂਹ ਵਿੱਚ ਸੁੱਟ ਦਿੱਤੀ ਸੀ। ਹਾਂਜੀ, ਭੇਜਿਓ ਹੋਰ ਇਤਿਹਾਸ ਅਜਮੇਰ ਸਿੰਘ ਜੀ, ਅਤੇ ਚੰਗੀਆਂ ਗੱਲਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਇਤਿਹਾਸਕ ਵਧੀਆ ਲੱਗਦੀਆਂ ਨੇ। ਤਾਂ ਅਮਰੀਕ ਭਾਅ ਜੀ, ਹੁਣ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਬਕਾਊ ਮੀਡੀਏ ਦੀ, ਯੂਕਰੇਨ ਦੀ, ਅਤੇ ਉਸ ਤੋਂ ਬਾਅਦ ਫਿਰ ਆਪਾਂ ਬੰਦ ਡੱਬਿਆਂ ਵੱਲ ਨੂੰ ਵੀ ਆਉਣਾ ਆ। ਇਹ ਜਿਹੜੀ ਹਾਂ ਬਕਾਊ ਮੀਡੀਆ ਦੀ ਗੱਲ ਕਰਦੇ ਹਾਂ ਕਿ ਭਾਰਤ ਦਾ ਆਪਾਂ ਮੀਡੀਆ ਕਹਿੰਦੇ ਕਿ ਇਹਨੂੰ ਗੋਦੀ ਮੀਡੀਆ, ਗੋਦੀ ਲਿਆ ਹੋਇਆ ਮੋਦੀ ਨੇ ਜਾਂ ਸਰਕਾਰਾਂ ਨੇ। ਮੀਡੀਆ ਪਹਿਲਾਂ ਵੀ ਇਸੇ ਤਰ੍ਹਾਂ ਹੀ ਤਕਰੀਬਨ ਰਿਹਾ ਆ, ਹੁਣ ਜਿਹੜਾ ਪ੍ਰਾਈਵੇਟ ਮੀਡੀਆ ਕ੍ਰੀਏਟ ਹੋ ਕੇ ਉਹ ਗੱਲ ਕਰਦਾ ਸਰਕਾਰ ਦੀ, ਉਹ ਮਜਬੂਰੀ ਇਸ ਤਰ੍ਹਾਂ ਬਣਾ ਦਿੱਤੀ ਜਾਂਦੀ ਆ ਕਿ ਆਪਣੀ ਹੋਂਦ ਬਚਾਉਣ ਨੂੰ ਜਾਂ ਪੈਸੇ ਬਣਾਉਣ ਨੂੰ ਜਾਂ ਉਹ ਉਹਨਾਂ ਨੂੰ ਇਸ਼ਤਿਹਾਰ ਚਾਹੀਦੇ ਹੁੰਦੇ। ਇਸ਼ਤਿਹਾਰ ਜਿਹੜੀਆਂ ਕੰਪਨੀਆਂ ਨੇ ਉਹ ਪੋਲੀਟੀਕਲ ਜ਼ਿਆਦਾ ਹੁੰਦੀਆਂ ਨੇ, ਵੀ ਉਹਨੂੰ ਹਮਾਇਤ ਮਿਲਦੀ ਆ, ਉਹ ਤੋਂ ਐਡ ਦਵਾ ਦਿਓ। ਸਰਕਾਰੀ ਇਸ਼ਤਿਹਾਰ ਜਿਹੜਾ ਸਾਰਾ ਮਿਲਣਾ ਆ ਉਹਦੀ ਦੌੜ ਲੱਗੀ ਹੁੰਦੀ ਆ। ਇਸ ਕਰਕੇ ਇਹ ਸਾਰਾ ਜਿਹੜਾ ਵਰਤਾਰਾ ਹੈ ਨਾ, ਇਹ ਪੈਸੇ ਦੇ ਪਿੱਛੇ ਚੱਲਦਾ, ਅਤੇ ਜਿਹਦੀ ਸਰਕਾਰ ਹੈ ਜਿੱਧਰੋਂ ਪੈਸੇ ਆਉਣ ਦੀ ਅਤੇ ਉੱਧਰ ਨੂੰ ਮੀਡੀਆ ਹੋ ਜਾਂਦਾ ਆ। ਠੀਕ ਹੈ, ਇਹ ਭਾਰਤ ਦੇ ਵਿੱਚ ਪਿਛਲੇ 10 ਸਾਲ ਤੋਂ ਚੱਲ ਰਿਹਾ ਟ੍ਰੈਂਡ। ਪਰ ਅਸੀਂ ਕਹਿੰਦੇ ਕਿ ਇੱਥੇ ਪੱਛਮ ਦਾ ਮੀਡੀਆ ਬੜਾ ਠੀਕ ਹੈ, ਇੱਦਾਂ ਉੱਦਾਂ, ਪਰ ਤੁਸੀਂ ਹੁਣ ਦੇਖੋ ਯੂਕਰੇਨ ਦੇ ਮਾਮਲੇ 'ਚ ਟੋਟਲ ਵਨ ਸਾਈਡਡ, ਟੋਟਲ ਵਨ ਸਾਈਡਡ। ਇੱਕ ABC ਦਾ ਮੈਂ ਕਲਿੱਪ ਦੇਖ ਰਿਹਾ ਸੀਗਾ, ਸ਼ਾਇਦ QA ਪ੍ਰੋਗਰਾਮ ਦੇ ਵਿੱਚ, ਇੱਕ ਰਸ਼ੀਅਨ ਮੁੰਡੇ ਨੇ ਸਵਾਲ ਪੁੱਛਿਆ ਕਿ ਇਹਦੀ ਪੂਰੀ ਗੱਲ ਦੱਸੋ, ਇਕੱਲੀ ਇੱਦਾਂ ਥੋੜ੍ਹਾ ਵੀ ਰਸ਼ੀਆ ਨੇ ਰਾਤ ਵਿਚਾਲੇ ਹਮਲਾ ਕਰ ਦਿੱਤਾ, ਪੂਰੀ ਗੱਲ ਦੱਸੋ ਕਿ ਉਹ ਤੋਂ ਪਹਿਲਾਂ 7 ਸਾਲ ਯੂਕਰੇਨ ਨੇ ਰਸ਼ੀਆ ਦੇ ਬਾਰਡਰਾਂ ਦੇ ਕੋਲ ਰਸ਼ੀਆ ਨੇ ਕਿੰਨਾ ਘਾਣ ਕੀਤਾ, ਕਿੰਨੇ 25,000 ਬੰਦੇ ਉਹਨਾਂ ਨੇ ਮਾਰੇ ਆ, ਉਹਦਾ ਵੀ ਦੱਸੋ। ਇਸ ਕਰਕੇ ਲੜਾਈ ਸ਼ੁਰੂ ਹੋਈ ਆ। ਅਤੇ ਉਸ ਪ੍ਰਜੈਂਟਰ ਨੇ ਉਸ ਮੁੰਡੇ ਨੂੰ ਬੈਠੇ ਨੂੰ ਪ੍ਰੋਗਰਾਮ ਦੇ ਵਿੱਚ ਉਹ ਕਹਿੰਦਾ ਤੂੰ ਬਾਹਰ ਚੱਲ ਜਾ, ਤੂੰ ਗੱਲ ਹੀ ਨਹੀਂ ਕਰ ਸਕਦਾ। ਇਹ ਹੈਗੀ ਇੰਡੀਪੈਂਡੈਂਸ, ਮਤਲਬ ਤੁਸੀਂ ਇੱਕ ਸਾਈਡਡ ਇਹ ਚੀਜ਼ ਦਿਖਾ ਲੈਣੀ ਹੈ। ਹੁਣ ਜੋ ਵੀ ਤੁਸੀਂ ਮੀਡੀਆ 'ਚ ਆਪਾਂ ਦੇਖ ਰਹੇ ਹਾਂ ਉਹ ਸਾਰੀ ਵਨ ਸਾਈਡਡ ਸਟੋਰੀ ਦੇਖ ਰਹੇ ਹਾਂ, ਉਹ ਸਾਰੇ ਜੋ ਪੱਛਮ ਦੀ ਇਹਨਾਂ ਦੀ ਨੈਰੇਟਿਵ ਆ ਉਹੀ ਚੱਲ ਰਿਹਾ, ਦੂਸਰਾ ਪਾਸਾ ਦਿਖਾਈ ਕੋਈ ਨਹੀਂ ਰਿਹਾ। ਹੁਣ ਇੱਥੇ ਵੀ ਇਲਜ਼ਾਮ ਲੱਗ ਰਹੇ ਨੇ ਕਿ ਇਹ ਵੀ ਸਾਰਾ ਵਿਕਿਆ ਹੋਇਆ, ਵਿਕੇ ਹੀ ਹੋਏ ਨੇ ਕਿਉਂਕਿ ਉਹਨਾਂ ਨੂੰ ਐਡ ਮਿਲਦੀ ਆ, ਸਭ ਕੁਝ ਮਿਲਦਾ, ਕੰਪਨੀਆਂ ਨੂੰ ਦਿੰਦੀ ਆ। ਸੋ ਅਮਰੀਕ ਭਾਅ ਜੀ, ਇਹ ਜਿਹੜਾ ਵਰਤਾਰਾ ਆ ਇਹਦੇ ਵਿੱਚ ਹੁਣ ਜਿਹੜਾ ਮੀਡੀਆ ਦਿਖਾ ਰਿਹਾ, ਇੰਡੀਆ ਵਾਲਿਆਂ ਨੇ ਤਾਂ ਇੱਦਾਂ ਲੱਗੀ ਵੀ ਲੈ ਬਈ, ਜਿੱਦਾਂ ਪੂਤਿਨ ਕਿਤੇ ਇੰਡੀਆ ਦੇ ਮੀਡੀਆ ਨੂੰ ਦੱਸ ਕੇ ਪੁੱਛ ਕੇ ਹੀ ਕਰਦਾ ਹੁੰਦਾ ਇੱਦਾਂ, ਪਰ ਬਹੁਤ ਘੱਟ ਜਿਹੜਾ ਆ ਉਹ ਜਿਹੜੀ ਅਸਲੀ ਖਬਰ ਘੱਟ ਦਿਖਾਈ ਦੇ ਰਹੀ ਹੈ। ਤੁਹਾਡਾ ਕੀ ਇਹਦੇ ਬਾਰੇ ਕਹਿਣਾ ਹੈ, ਕੀ ਓਬਜ਼ਰਵੇਸ਼ਨ ਹੈ?
ਅਮਨ, ਜਿੱਦਾਂ ਖਬਰਾਂ ਦੀ ਐਕਸਟੈਂਟ ਹੈ ਨਾ, ਬਿਲਕੁਲ ਐਕਸਟ੍ਰੀਮ 'ਤੇ ਜਾ ਕੇ ਖਬਰ ਦਿੱਤੀ ਜਾ ਰਹੀ ਆ ਕਿ ਰਸ਼ੀਆ ਨੇ ਯੂਕਰੇਨ ਦੇ ਵਿੱਚ ਬਹੁਤ ਤਬਾਹੀ ਮਚਾਈ ਹੋਈ ਆ, ਉੱਥੇ ਦਾ ਲੋਕ ਆਪਣੇ ਘਰਾਂ 'ਚੋਂ ਨਿਕਲਦੇ ਹੀ ਨਹੀਂ ਆ, ਉੱਥੇ ਦਾ ਹਰੇਕ ਪਾਸੇ ਅੱਗਾਂ ਲੱਗੀਆਂ ਆ, ਉੱਥੇ ਦਾ ਤਬਾਹੀ ਦਾ ਜਿਹੜਾ ਮੰਜ਼ਰ ਆ ਉਹ ਦੇਖਣ ਵਾਲਾ ਆ, ਜਾਂ ਉਹਨੂੰ ਨਹੀਂ ਦੇਖਿਆ ਜਾ ਸਕਦਾ, ਇੰਨਾ ਖਤਰਨਾਕ ਆ। ਪਰ ਮੈਂ ਜਿੱਥੋਂ ਤੱਕ ਸੋਚਦਾ ਹਾਂ ਕਿ ਇੱਕ ਜਿਹੜਾ ਰਸ਼ੀਆ ਹੈ, ਇੱਕ ਸੁਪਰ ਪਾਵਰ ਆ, ਉਹ ਇੰਨੀ ਤਬਾਹੀ ਕਿਸੇ ਆਪਣੇ ਗੁਆਂਢੀ ਦੇਸ਼ ਦੇ ਆਪਣੇ ਭਰਾ ਦੇ ਘਰ ਨਹੀਂ ਬਚਾ ਸਕਦਾ। ਜਿਹੜੀਆਂ ਖਬਰਾਂ ਆ ਰਹੀਆਂ ਉਹਦੀ ਉਹਦੀ ਜਿਹੜੀ ਇੰਟੈਂਸਿਟੀ ਆ ਇੰਨੀ ਉਹ ਸੰਘਣੀ ਨਹੀਂ ਆ ਜਿੰਨੀ ਕਿ ਦਿਖਾਈ ਜਾ ਰਹੀ ਹੈ, ਇੰਨੀ ਤਬਾਹੀ ਉੱਤੇ ਹੋ ਨਹੀਂ ਰਹੀ। ਹੁਣ ਭਾਰਤੀ ਮੀਡੀਆ ਨੇ ਤਾਂ ਕਾਫੀ, ਵੈਸੇ ਜਿਹੜਾ ਨੈਸ਼ਨਲ ਮੀਡੀਆ ਹੈ ਭਾਰਤ ਦਾ, ਜਿੱਦਾਂ ਆਕਾਸ਼ਬਾਣੀ ਆ ਜਾਂ ਉਹਦੇ ਵਿੱਚ ਦੂਰਦਰਸ਼ਨ ਆ, ਇਹ ਮੀਡੀਆ ਤਾਂ ਪਹਿਲਾਂ ਤੋਂ ਹੀ ਸੌਫਟ ਰਹੇ ਆ, ਅਤੇ ਇਹਨਾਂ ਇਹ ਜਿਹੜੇ ਮੀਡੀਆ ਰਹੇ ਆ ਹਿੰਦੁਸਤਾਨ ਦਾ ਜਿਹੜਾ ਸਰਕਾਰੀ ਮੀਡੀਆ ਰਿਹਾ ਹੈ ਪਹਿਲਾਂ ਆਕਾਸ਼ਬਾਣੀ ਅਤੇ ਜਿਹੜਾ ਦੂਰਦਰਸ਼ਨ, ਇਹਨੇ ਦੇਸ਼ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਦੇਸ਼ ਆਜ਼ਾਦ ਹੋਇਆ ਸੀ, ਅਤੇ ਉਦੋਂ ਆਕਾਸ਼ਬਾਣੀ ਨੇ ਬਹੁਤ ਕੰਸਟਰਕਟਿਵ ਰੋਲ ਅਦਾ ਕੀਤਾ ਸੀ। ਜੇ ਕੋਈ ਗੱਲ ਮਾੜੀ ਵੀ ਹੁੰਦੀ ਸੀ, ਜੇ ਕਮਿਊਨਿਟੀ ਦੇ ਵਿੱਚ ਕੋਈ ਇੱਦਾਂ ਗੈਪ ਵੀ ਹੁੰਦੇ ਸੀ, ਲੜਾਈ ਝਗੜਾ ਹੋ ਜਾਂਦਾ ਸੀ, ਤਾਂ ਉਹਨੂੰ ਇੰਨੇ ਖਤਰਨਾਕ ਤੌਰ 'ਤੇ ਨਹੀਂ ਦਰਸਾਇਆ ਜਾਂਦਾ ਸੀ ਤਾਂ ਕਿ ਜਿਹੜੇ ਸਟੇਟ ਆ ਇੱਕ ਦੂਜੇ ਨਾਲ ਜੁੜੇ ਰਹਿਣ, ਇੱਕ ਦੂਜੇ ਦੇ ਨਾਲ ਉਹਨਾਂ ਵਿੱਚ ਜਿਹੜੀ ਆ ਆਪਸੀ ਜਿਹੜੀ ਸਦਭਾਵਨਾ ਬਣੀ ਰਹੇ। ਅਤੇ ਬਹੁਤ ਦੇਰ ਤੱਕ, ਜਦੋਂ ਤੱਕ ਇੰਡੀਪੈਂਡੈਂਟ ਮੀਡੀਆ ਭਾਰਤ ਵਿੱਚ ਨਹੀਂ ਆਇਆ, ਜਿਹੜਾ ਸਰਕਾਰੀ ਮੀਡੀਆ ਸੀ ਭਾਰਤ ਦਾ ਆਕਾਸ਼ਵਾਣੀ ਅਤੇ ਦੂਰਦਰਸ਼ਨ, ਤਾਂ ਚਲੋ ਬਾਅਦ 70ਵਿਆਂ 'ਚ ਆਇਆ, ਅਤੇ ਉਹਨਾਂ ਨੇ ਭਾਰਤ ਨੂੰ ਜੋੜਨ ਦੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਦਿੱਤਾ। ਸਰਕਾਰ ਦੀਆਂ ਪੋਜ਼ਿਟਿਵ ਖਬਰਾਂ ਉਹਨਾਂ ਨੇ ਬਹੁਤ ਜ਼ਿਆਦਾ ਦਿੱਤੀਆਂ। ਆਪਣੇ ਜਿਹੜੇ ਰਾਜਨੀਤਿਕ ਨੇਤਾ ਹੁੰਦੇ ਸੀ ਉਹਨਾਂ ਦੀ ਪਰਸਨੈਲਿਟੀਆਂ ਨੂੰ ਵੀ ਕਾਫੀ ਉਭਾਰਿਆ। ਦੇਸ਼ ਵਿੱਚ ਇੱਕ ਤਰ੍ਹਾਂ ਦੇ ਨਾਲ ਇੱਕ ਸਾਰਤਾ ਜਿਹੜੀ ਸੀ ਲਿਜਾਣ ਵਿੱਚ ਕੋਸ਼ਿਸ਼ ਕੀਤੀ ਹੈ। ਸਪੋਰਟਸ ਨੂੰ ਬਹੁਤ ਜ਼ਿਆਦਾ ਉਹਨਾਂ ਨੇ ਉਤਸ਼ਾਹ ਕੀਤਾ, ਉਹਨੂੰ ਲਾਈਵ ਦਿਖਾਇਆ ਗਿਆ, ਲਾਈਵ ਸੁਣਾਇਆ ਗਿਆ ਲੋਕਾਂ ਦੇ ਦੁਆਰਾ, ਅਤੇ ਹਰੇਕ ਪ੍ਰਦੇਸ਼ ਦੇ ਜਿਹੜੇ ਲੋਕ ਹੁੰਦੇ ਸੀ ਉਹਨਾਂ ਦੀ ਸਿਫਤ ਵੀ ਬੜੀ ਕੀਤੀ। ਇੱਕ ਤਰ੍ਹਾਂ ਦੇ ਨਾਲ ਉਹ ਪ੍ਰੋਗਰਾਮ ਕੀਤੇ ਜਾਂਦੇ ਸੀ ਜਿਹਨਾਂ ਦੇ ਖਰਚਾ ਬਹੁਤ ਹੁੰਦਾ ਸੀ, ਮਤਲਬ ਉਹਦੀ ਉਹ ਬਹੁਤ ਜ਼ਰੂਰੀ ਹੁੰਦੇ ਆ ਇਹ ਇੱਦਾਂ ਦੇ ਪ੍ਰੋਗਰਾਮ ਦਿਖਾ ਲੈਣ ਜਿਹੜੇ ਕਿ ਕਲਾਤਮਿਕ ਹੁੰਦੇ ਆ, ਜਿਹਨਾਂ ਦੇ ਵਿੱਚ ਤੁਹਾਡੀ ਸੱਭਿਆਚਾਰ ਉਹਨੂੰ ਉਤਸ਼ਾਹਿਤ ਕੀਤਾ ਜਾਂਦਾ ਆ, ਜਾਂ ਸਮਾਜਿਕ ਵੈਲਿਊ ਨੂੰ ਨਾਟਕਾਂ ਦੇ ਦੁਆਰਾ ਦਿਖਾਇਆ ਜਾਂਦਾ ਆ। ਅਤੇ ਇੱਦਾਂ ਦੇ ਪ੍ਰੋਗਰਾਮ ਨਹੀਂ ਹੁੰਦੇ ਸੀ ਵੀ ਉੱਥੇ ਇੰਨੀ ਮਾਰ ਤਾੜ ਹੋ ਗਈ, ਇੱਥੇ ਕਤਲੇਆਮ ਹੋ ਗਿਆ, ਉਹਨੂੰ ਦਿਖਾਇਆ, ਉਹਨੂੰ ਮਿਨੀਮਾਈਜ਼ ਕੀਤਾ ਜਾਂਦਾ ਸੀ ਤਾਂ ਕਿ ਲੋਕਾਂ ਦੇ ਵਿੱਚ ਪੋਜ਼ਿਟਿਵਿਟੀ ਬਣੀ ਰਹੇ। ਅਤੇ ਹੁਣ ਦਾ ਜਿਹੜਾ ਮੀਡੀਆ ਹੈ ਮਨਦੀਪ ਇੱਦਾਂ ਦੇ ਕੰਮ ਨਹੀਂ ਕਰਦਾ। ਕਿਸੇ ਵੀ ਮੀਡੀਆ ਦੇ ਵਿੱਚ ਕੋਈ ਡਿਵੈਲਪਮੈਂਟਲ ਪ੍ਰੋਗਰਾਮ, ਕਿਸੇ ਇਲਾਕੇ ਦੀ ਜਿਹੜੀ ਤਰੱਕੀ ਆ ਉਹਦੇ ਬਾਰੇ, ਜਾਂ ਉੱਥੇ ਦੇ ਜਿਹੜੇ ਇੰਜੀਨੀਅਰ ਆ ਉਹ ਕੀ ਕਰ ਰਹੇ ਆ, ਇਹ ਨਹੀਂ ਦਿਖਾਇਆ ਜਾਂਦਾ। ਇਹੀ ਸਿਰਫ ਉੱਥੇ ਇਹੀ ਦਿਖਾਇਆ ਜਾਂਦਾ ਕਿ ਲੀਡਰ ਕਿੱਥੇ ਗਿਆ ਆ, ਨਰਮੇ ਦੇ ਖੇਤਾਂ ਵਿੱਚ ਲੀਡਰ ਘੁੰਮ ਰਿਹਾ, ਲੀਡਰ ਘੁੰਮ ਰਿਹਾ, ਲੀਡਰ ਡਿੱਗ ਪਿਆ ਆ ਉੱਥੇ ਜੀ, ਉਹ ਜਿਹੜੀ ਕਾਂਗਰਸ ਦੀ ਲੀਡਰ ਆ ਉਹ ਖੇਤਾਂ ਵਿੱਚ ਘੁੰਮ ਰਹੀ ਆ, ਉਹਨੂੰ ਬੰਨੇ ਦਾ ਪਤਾ ਨਹੀਂ ਬੰਨਾ ਕੀ ਹੁੰਦਾ, ਸੜਕ ਕੀ ਹੁੰਦੀ, ਉੱਥੇ ਡਿੱਗ ਪਈ ਆ, ਜਾਂ ਉਹਦੇ ਨਾਲ ਜਿਹੜੇ ਚੀਫ ਮਿਨਿਸਟਰ ਸਾਹਿਬ ਉਹ ਵੀ ਉਹਦਾ ਸਾਥ ਦੇ ਰਹੇ ਆ, ਉਹ ਨਾਲ ਘੁੰਮ ਰਹੇ, ਜੇ ਨਾ ਵੀ ਦਿਖਾਇਆ ਜਾਵੇ ਉਹਦੀ ਪ੍ਰੋਡਕਟਿਵਿਟੀ ਕੀ ਆ,
ਇਹੀ ਤਾਂ ਗੱਲ ਹੈ ਨਾ, ਮਤਲਬ ਉਹ ਬੰਦੇ ਲਿਆ ਕੇ ਬਿਠਾ ਲਈ ਜਾਂਦੇ। ਹੁਣ ਸਾਰੇ ਚੈਨਲ ਦੇਖ ਲਓ ਵੈਸਟਰਨ, ਸਾਰੇ ਯੂਕਰੇਨ ਦੇ ਤਾਂ ਐਕਸ CIA ਅਫਸਰ ਜੀ ਹੈ ਨਾ, ਕਮਾਂਡਰ ਫਲਾਣਾ, ਉਹ ਵਨ ਸਾਈਡਡ ਸਟੋਰੀਆਂ। ਇੱਦਾਂ ਹੀ ਪੰਜਾਬ ਦਾ ਤੁਸੀਂ ਦੱਸਿਆ ਕਿ ਜਿਹੜਾ ਮੀਡੀਆ ਦੇ ਵਿੱਚ ਆ ਬਸ ਉਹਨਾਂ ਦੀਆਂ ਗੱਲਾਂ ਕਰੀ ਜਾ ਰਹੇ, ਜਿਹੜੇ ਮਤਲਬ ਇਰਰੈਲੇਵੈਂਟ, ਲੋਕਾਂ ਨੂੰ ਉਹਦਾ ਕੋਈ ਬਹੁਤਾ ਜ਼ਿਆਦਾ ਸਾਰਥਿਕ ਕੰਮ ਨਹੀਂ ਹੈਗਾ,
ਕੋਈ ਫਾਇਦਾ ਨਹੀਂ ਹੈ ਲੋਕਾਂ ਨੂੰ ਫਾਇਦਾ ਹੈ ਕਿ ਤੁਸੀਂ ਉਹਨਾਂ ਦੀਆਂ ਡਾਕੂਮੈਂਟਰੀਆਂ ਤਿਆਰ ਕਰੋ ਜਿੱਥੇ ਪੈਸਾ ਬਹੁਤ ਲੱਗਦਾ ਆ, ਤੁਸੀਂ ਪਿੰਡ ਜਾ ਕੇ ਰੀਸਰਚ ਕਰੋ ਪਿੰਡਾਂ ਦੀਆਂ ਕੀ ਪ੍ਰੋਬਲਮਸ ਆ, ਉਹਨਾਂ 'ਤੇ ਡਾਕੂਮੈਂਟਰੀ ਬਣਾਓ, ਉਹਨਾਂ ਨੂੰ ਨੁੱਕਰ ਨਾਟਕ ਦਿਖਾਓ ਤਾਂ ਕਿ ਲੋਕਾਂ ਨੂੰ ਆਪਣੇ ਜਿਹੜੇ ਲੋਕਲ ਤੁਹਾਡੇ ਲੋਕਲ ਸਮੱਸਿਆਵਾਂ ਉਹ ਸਮਝ ਆ ਜਾਣ। ਹੁਣ ਸਾਰੀ ਦੁਨੀਆ ਨੇ ਅਮਨਦੀਪ ਪੱਬਾਂ ਭਾਰ ਹੋਈ ਪਈ ਆ ਕਿ ਕਦੋਂ 10 ਤਰੀਕ ਆਉਂਦੀ ਆ, ਕੀ ਨਤੀਜੇ ਆਉਣਗੇ। ਮੈਂ ਕੱਲ੍ਹ ਹੀ ਸੋਚ ਰਿਹਾ ਕਿ ਸਾਨੂੰ ਇੱਥੇ ਦੇ ਲੋਕਾਂ ਨੂੰ, ਈਵਨ ਕੈਨੇਡਾ ਵਿੱਚ ਬੈਠੇ ਜਿਹੜੇ ਸਾਡੇ ਪੰਜਾਬੀ ਆ, ਜਾਂ ਅਮੈਰੀਕਾ ਦੇ ਵਿੱਚ ਵੀ ਪੰਜਾਬੀ ਆ, ਉਹਨਾਂ ਦੀ ਪ੍ਰੋਬਲਮ ਹਿੰਦੁਸਤਾਨ ਦੀਆਂ ਨਹੀਂ ਆ, ਉਹਨਾਂ ਦੀਆਂ ਪ੍ਰੋਬਲਮ ਪੰਜਾਬ ਦੀਆਂ ਨਹੀਂ ਆ, ਉਹਨਾਂ ਦੀ ਪ੍ਰੋਬਲਮ ਇੱਥੇ ਜਿਹੜੇ ਸਾਡੇ ਬੱਚੇ ਆ ਉਹਨਾਂ ਨੂੰ ਤੁਸੀਂ ਕਿੱਦਾਂ ਪੜ੍ਹਾਉਣਾ ਆ, ਉਹਨਾਂ ਨੂੰ ਮੇਨ ਸਟ੍ਰੀਮ ਦੇ ਵਿੱਚ ਕਿੱਦਾਂ ਲੈ ਕੇ ਜਾਣਾ ਆ, ਉਹਨਾਂ ਨੂੰ ਚੰਗੇ ਨਾਗਰਿਕ ਕਿੱਦਾਂ ਇੱਥੇ ਬਣਾਉਣਾ ਆ, ਜਾਂ ਇੱਥੇ ਦਾ ਇਨਵਾਇਰਮੈਂਟ ਕਿੱਦਾਂ ਚੱਲ ਰਿਹਾ, ਇੱਥੇ ਦੀਆਂ ਸਰਾਊਂਡਿੰਗਸ ਆ ਉਹ ਕੀ ਪ੍ਰੋਬਲਮ ਆ, ਇੱਥੇ ਦੇ ਜਿਹੜੇ ਐਗਰੀਕਲਚਰ ਦੇ ਫੀਲਡ ਆ, ਜਾਂ ਜਿੰਨੇ ਵੀ ਫੀਲਡ ਆ, ਪ੍ਰੋਫੈਸ਼ਨਲ ਫੀਲਡ ਆ, ਕੀ ਪ੍ਰੋਬਲਮਸ ਆ ਇੱਥੇ ਦੀਆਂ, ਜਾਂ ਇੱਥੇ ਜਿਹੜੀਆਂ ਇਲੈਕਸ਼ਨਸ ਹੋ ਰਹੀਆਂ ਉਹਨਾਂ ਵਿੱਚ ਕਿਹੜੇ ਕਿਹੜੇ ਮੁੱਦੇ ਆਉਣਗੇ। ਹੁਣ ਮੈਨੂੰ ਮੈਂ ਕਿ ਹਾਰਡਲੀ ਕਿਸੇ ਨੂੰ ਪਤਾ ਹੋਊਗਾ ਕਿ 1-2 ਮਹੀਨੇ ਦੇ ਵਿੱਚ ਇੱਥੇ ਫੈਡਰਲ ਇਲੈਕਸ਼ਨ ਹੋ ਰਹੀ ਆ ਆਸਟ੍ਰੇਲੀਆ ਦੇ ਵਿੱਚ, ਅਤੇ ਉਹ 25 ਮਈ ਤੋਂ ਪਹਿਲਾਂ ਸਰਕਾਰ ਨਵੀਂ ਬਣਨੀ ਆ। ਮੈਨੂੰ ਨਹੀਂ ਮੈਂ ਤਾਂ ਬਹੁਤ ਲੋਕਾਂ ਨੂੰ ਪਤਾ ਹੋਊਗਾ, ਲੇਕਿਨ ਉੱਥੇ 117 ਇਲਾਕਿਆਂ ਦੇ ਵਿੱਚ ਕਿਹੜਾ ਕਿਹੜਾ ਉਮੀਦਵਾਰ ਆਇਆ, ਕਿਹੜਾ ਕਿਹੜੇ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਪੈਣੀਆਂ ਆ, ਅਤੇ ਉਹ ਕਿੱਦਾਂ ਕਿੱਦਾਂ ਨਤੀਜੇ ਆਊਗੇ। ਮੈਂ ਇੱਕ ਪਾਰਟੀ ਵਿੱਚ ਗਿਆ ਇੱਕ ਵੀਕ ਪਹਿਲਾਂ, ਉੱਥੇ ਤਾਂ ਇਹ ਵੀ ਗੱਲ ਚੱਲ ਰਹੀ ਕਿ ਜੇ ਤਾਂ ਮਸ਼ੀਨਾਂ ਵਿੱਚ ਗੜਬੜੀ ਨਾ ਹੋਈ ਤਾਂ ਜਿਹਦੀ ਆਪ ਜੇ ਗੜਬੜੀ ਪੈਦਾ ਕਰ ਦਿੱਤੀ ਜਾਂਦੀ ਫਿਰ ਹੋਰ ਕੋਈ ਪਾਰਟੀ ਵੀ ਮੋਹਰੇ ਆ ਸਕਦੀ ਆ। ਇਹ ਵੀ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਆ,
ਕਈ ਬੰਦੇ
ਖਰਾਬ ਹੁੰਦੀਆਂ ਜਾਂ ਨਹੀਂ ਖਰਾਬ ਹੁੰਦੀਆਂ।
ਹਾਂਜੀ, ਕਈ ਬੰਦੇ ਤਾਂ ਇਹ ਪੁੱਛ ਰਹੇ ਆ ਸਾਨੂੰ, ਭਾਜੀ ਕਹਿੰਦੇ ਵੀ EVM ਦਾ ਰੌਲਾ ਸ਼ੁਰੂ ਕਰੀਏ ਜਾਂ ਹਜੇ ਅਟਕਣਾ ਆ,
ਅਟਕਣਾ ਆ, ਉਹ ਨਤੀਜੇ ਦੇਖ ਕੇ ਕਰੀਏ ਪਹਿਲਾਂ ਹੀ ਕਰ ਦੇਈਏ
ਕਰ ਦੇਈਏ।
ਕਈਆਂ ਦੇ ਕਰ ਵੀ ਦਿੱਤਾ ਆ, EVM ਨੂੰ ਇੱਕ ਪਾਸੇ ਰੱਖਿਆ, ਇੱਕ ਪਾਸੇ ਰੱਖਿਆ ਵੀ ਜੇ EVM ਨਾ ਖਰਾਬ ਹੋਈ ਤਾਂ ਆਹ ਬਣ ਜਾਣੀ ਆ, ਜੇ EVM ਖਰਾਬ ਕਰ ਦਿੱਤੀ ਤਾਂ ਆਹ ਪਾਰਟੀ ਜਿਹੜੀ ਆ ਉਹ ਬਣ ਸਕਦੀ ਆ। ਤੇ EVM ਦਾ ਰੌਲਾ ਵੀ ਹੁਣ ਤੋਂ ਹੀ ਸ਼ੁਰੂ ਹੋ ਗਿਆ, ਪਤਾ ਨਹੀਂ ਇਹ ਰੌਲਾ ਕੀ ਆ। ਜਿਹੜੇ ਪੜ੍ਹੇ ਲਿਖੇ ਵੀ ਆ ਅਮਨਦੀਪ, ਕਾਫੀ ਇੰਟੈਲੀਜੈਂਟ ਜਿਹੜੇ ਆ, ਕਾਫੀ ਕੰਪਿਊਟਰ ਦੇ ਵਿੱਚ ਮਾਹਰ ਵੀ ਲੋਕ ਆ, ਉਹ ਵੀ ਅਮਨਦੀਪ ਕਈ ਵਾਰ ਮਜਬੂਰੀ ਦੇ ਅੰਦਰ ਜਾ ਕੇ ਜਾਂ ਮਜਬੂਰਨ ਹੋ ਕੇ ਉਹਨਾਂ ਨੂੰ ਵੀ ਇਹ ਕਹਿਣਾ ਪੈਂਦਾ ਕਿ ਇਹ ਸਭ ਕੁਛ ਗਲਤ ਹੋ ਰਿਹਾ ਆ। ਹੁਣ ਐਡਾ ਵੱਡਾ ਡੈਮੋਕ੍ਰੇਟਿਕ ਕੰਟਰੀ ਆ, ਐਡੇ ਇੰਨੇ ਉੱਥੇ ਸਟੇਟ ਆ, ਇੰਨੀ ਇਲੈਕਸ਼ਨ ਹੋ ਰਹੀ ਆ, ਉੱਥੇ ਪੇਪਰ ਵਰਕ ਹੋ ਨਹੀਂ ਸਕਦਾ। ਅਮਨਦੀਪ 1970 ਦੇ ਵਿੱਚ ਮੈਨੂੰ ਯਾਦ ਆ ਸਾਰੇ ਦੇਸ਼ ਦੇ ਵਿੱਚ ਇੱਕੋ ਹੀ ਦਿਨ ਇਲੈਕਸ਼ਨ ਹੋ ਗਈ ਸੀ ਅਤੇ ਸ਼ਾਮ ਨੂੰ ਰਿਜ਼ਲਟ ਉਦਣੇ ਆ ਗਏ ਸੀ। ਹੁਣ ਦੇਖ ਲਓ ਕਿੰਨੇ ਕਿੰਨੇ ਸਟੇਜਸ ਦੇ ਵਿੱਚ ਯੂਪੀ ਦੇ ਵਿੱਚ ਇਲੈਕਸ਼ਨ ਹੋ ਰਹੀ ਆ ਜਾਂ ਸਾਰੇ ਦੇਸ਼ ਵਿੱਚ ਕਿੰਨੀਆਂ ਸਟੇਜਸ ਦੇ ਵਿੱਚ ਇਲੈਕਸ਼ਨ ਹੋ ਰਹੀ ਆ। ਅਤੇ ਇਹਦਾ ਮਤਲਬ ਇਹ ਆ ਵੀ ਦੇਸ਼ ਦੇ ਵਿੱਚ ਅਰਾਜਕਤਾ ਜਿਹੜੀ ਆ, ਸਦਭਾਵਨਾ ਆ, ਇੱਕ ਦੂਜੇ 'ਤੇ ਵਿਸ਼ਵਾਸ ਆ, ਉਹ ਬਹੁਤ ਘੱਟ ਗਿਆ ਆ। ਸਿਰਫ ਇਹੀ ਵਿਸ਼ਵਾਸ ਰਹਿ ਗਿਆ ਕਿ ਅਸੀਂ ਇੱਕ ਦੂਜੇ ਦੀ ਆਲੋਚਨਾ ਕਰਨੀ ਆ, ਇੱਕ ਦੂਜੇ ਨੂੰ ਅਸੀਂ ਥੱਲੇ ਲਾਉਣਾ ਆ, ਅਤੇ ਦੇਸ਼ ਦੀ ਜਿਹੜੀ ਇੱਕ ਤਰ੍ਹਾਂ ਦੇ ਨਾਲ ਸੰਗਠਿਤਤਾ ਆ ਉਹਨੂੰ ਤੋੜਨ ਦੀ ਕੋਸ਼ਿਸ਼ ਕਰਨੀ ਆ। ਚਲੋ
ਪਰਮਜੀਤ ਸਿੰਘ ਹੁਣੀ ਕਹਿ ਰਹੇ ਨੇ, ਆਪਣੇ ਪੱਡਾ ਸਾਹਿਬ ਵੀ ਕਹਿੰਦੇ ਸੀ, ਸੋਰੀ ਹੋਰ ਵੀ ਕਈ ਸੱਜਣ ਕਹਿੰਦੇ ਕਿ ਸਿੱਧੂ ਸਾਹਿਬ 10 ਤਰੀਕ ਤੋਂ ਬਾਅਦ ਪੰਜਾਬ ਵਿੱਚ ਕਿੰਨੇ ਕੁ MLA ਆ ਉਹਨਾਂ ਦੀਆਂ ਜ਼ਮੀਰਾਂ ਵਿਕਣਗੀਆਂ ਜਾਂ ਡੱਬੇ 'ਚ ਕਿਹਦੀ ਕਿਸਮਤ ਬੰਦ ਹੈ। ਜਿੱਥੇ ਤੱਕ ਹੁਣ ਇਹਦੇ ਬਾਰੇ ਮੈਂ ਥੋੜ੍ਹੀ ਜਿਹੀ ਟਿੱਪਣੀ ਕਰ ਦਿੰਦਾ ਕਿ ਹੁਣ ਦੇਖੋ ਸ਼ਾਂਤੀ ਕਿੰਨੀ ਆ, ਜਿਹੜਾ ਨਿਊਜ਼ ਸਰਕਲ ਦੇ ਵਿੱਚ ਕੋਈ ਇਸ ਦਾ ਜ਼ਿਕਰ ਨਹੀਂ ਹੋ ਰਿਹਾ ਕਿਤੇ ਵੀ, ਹੈ ਨਾ। ਪਹਿਲਾਂ ਘਰ ਘਰ ਚੱਲੀ ਗੱਲ ਹੋਏ, ਭਗਵੰਤ ਮਾਨ ਐਂ ਕਹਿਤਾ ਹੋਏ, ਸਿੱਧੂ ਨਾ ਉਹਨੂੰ ਆ ਮਜੀਠੇ ਨੂੰ ਐਂ ਕਹਿੰਦਾ, ਮਜੀਠੇ ਨੇ ਐਂ ਕਹਿਤਾ, ਮਜੀਠਾ ਆਰਾਮ ਨਾਲ ਜਾ ਗਿਆ ਹੁਣ ਆਪਣੀ ਜੇਲ੍ਹ 'ਚ ਬੈਠਾ, ਕੋਈ ਨਹੀਂ ਕੇਅਰ ਕਰ ਰਿਹਾ। ਮੈਂ ਕੱਲ੍ਹ ਨੂੰ ਗੱਲ ਕਰਾਂਗੇ ਇਹਦੇ ਬਾਰੇ। ਅਤੇ ਸੁਖਬੀਰ ਨੂੰ ਕੋਈ ਨਹੀਂ ਪੁੱਛ ਰਿਹਾ, BJP ਦੇ ਕਿਸੇ ਮਤਲਬ ਤਾਨੇ ਮਿਲੇ ਨਹੀਂ ਹੋ ਰਹੇ, ਆਰਾਮ ਨਾਲ ਬੈਠੇ ਹੁਣ ਡੱਬਿਆਂ 'ਚ ਬੰਦ ਕਰਕੇ ਆਪਣੀ ਗੱਲ। ਮਤਲਬ ਜਿਹੜਾ ਪਹਿਲਾਂ ਇੰਨਾ ਕਲੇਸ਼ ਕਾਟੋ ਕਲੇਸ਼ ਪਾਇਆ ਹੋਇਆ ਸੀ, ਲੋਕਾਂ ਨੂੰ ਤੰਗ ਕੀਤਾ ਸੀ, ਹੁਣ ਵੀ ਪਾਈ ਰੱਖਣ ਤਾਂ ਹੁਣ ਕੀ ਪ੍ਰੋਬਲਮ ਹੈ, ਹੁਣ ਉਹਨਾਂ ਨੂੰ ਕੀ ਸਮੱਸਿਆ ਹੈ? ਵਾਈ ਕਾਂਟ ਦੇ ਡੂ ਇਟ ਨਾਓ?
ਠੀਕ ਹੈ ਬੰਦੀ ਤੁਹਾਡੀ।
ਹੁਣ ਮਤਲਬ ਉਹ ਇਲੈਕਸ਼ਨਾਂ ਦੀ ਡੇਟ ਤੋਂ ਬਾਅਦ ਇੱਕਦਮ ਸ਼ਾਂਤ ਕਿੱਦਾਂ ਹੋ ਗਿਆ ਸਾਰਾ? ਬਿਲਕੁਲ ਠੀਕ ਹੋ ਗਿਆ ਨਾ, ਨਸ਼ੇ ਦੀ ਪ੍ਰੋਬਲਮ ਹੈ ਨਾ, ਪ੍ਰੋਫੈਸਰ ਭੁੱਲਰ ਦੀ ਰਿਹਾਈ ਦੀ ਪ੍ਰੋਬਲਮ ਹੈ
ਨਾ, ਬੇਰੋਜ਼ਗਾਰੀ ਦੀ ਪ੍ਰੋਬਲਮ ਹੈ,
ਕੋਈ ਪ੍ਰੋਬਲਮ ਨਹੀਂ। ਹੁਣ 10 ਤਰੀਕ ਤੱਕ
ਸਾਰੀਆਂ ਪ੍ਰੋਬਲਮ ਹੱਲ ਹੋ ਗਈਆਂ,
10 ਤਰੀਕ ਤੱਕ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਨਾ ਚੈਨਲ ਵਾਲਿਆਂ ਨੂੰ ਵੀ ਪ੍ਰੋਬਲਮ ਨਹੀਂ ਹੈਗੀ, ਆਰਾਮ ਨਾਲ ਬੈਠੇ ਆ
ਉਹਨਾਂ ਨੇ ਬਿਆਨੀ।
ਤੇ ਇੱਕ ਤਾਂ ਗੱਲ ਇਹ ਹਿਪੋਕ੍ਰੇਸੀ ਔਰ ਸਾਡੀ ਫੁਕਰਾ ਬਣਤੀ ਵੀ ਕੇਅਰਿੰਗ ਟੂ ਮੱਚ ਅਬਾਊਟ, ਅਸੀਂ ਆਪਣੇ ਮੁੱਦੇ ਡਿਸਕਸ ਕਰਨ ਦੀ ਬਜਾਏ ਅਸੀਂ ਉਹ ਹਾਈਪੋਥੈਟੀਕਲ ਗੱਲਾਂ ਜਿਹੜੀਆਂ ਉਹ ਕਰ ਰਹੇ ਹਾਂ। ਦੂਜੀ ਗੱਲ ਕਿ MLA ਕਿੰਨੇ ਕੁ ਵਿਕਣਗੇ ਜ਼ਮੀਰਾਂ, ਇਹ ਤਾਂ ਡਿਪੈਂਡ ਕਰਦਾ ਆ ਕਿ ਜੇ ਤਾਂ ਅਕਾਲੀ ਦਲ ਨੇ ਦਿਆਲ ਬੰਦੇ ਆ ਗਏ ਫਿਰ ਤਾਂ ਜਿਹੜੇ ਆਏ ਉਹਨਾਂ ਦੀ ਜ਼ਮੀਰ ਵਿਕਣੀ ਹੈ, ਜੇ ਅਕਾਲੀ ਦਲ ਦੇ ਉੱਧਰ ਚੱਲ ਗਏ ਤਾਂ ਉਹਨਾਂ ਨੇ ਕਹਿਣਾ ਉਹਨਾਂ ਦੀ ਜ਼ਮੀਰ ਵਿਕਣੀ ਹੈ। ਜ਼ਮੀਰ ਵਿਕਣ ਬੁਕਣ ਦਾ ਕੋਈ ਮੁੱਦਾ ਹੀ ਨਹੀਂ ਹੈਗਾ, ਇਹ ਪੋਲੀਟੀਕਲ ਅਲਾਈਨਮੈਂਟਸ ਹੈ, ਇਹ ਪਾਰਟ ਆਫ ਦ ਸਿਸਟਮ ਹੈ, ਇਹ ਅਲਾਓਏਬਲ ਹੈ। ਜ਼ਮੀਰ ਵਿਕਣ ਦਾ ਜਦ ਤੁਸੀਂ ਪੋਲੀਟਿਕਸ 'ਚ ਆ ਗਏ ਨਾ ਤਾਂ ਇਟਸ ਪਾਰਟ ਆਫ ਪਾਰਟ ਐਂਡ ਪੈਕੇਜ ਆਫ ਦੈਟ,
ਇਟਸ ਪਾਰਟ ਆਫ ਪੋਲੀਟੀਕਲ, ਇਟ ਇਜ਼ ਪਾਰਟ ਆਫ ਪੋਲੀਟੀਕਲ ਪ੍ਰੋਸੈਸ, ਇਹ ਹਮੇਸ਼ਾ ਇਦਾਂ ਹੁੰਦੀ ਰਹਿੰਦੀ
ਹੈ। ਦੇਖੋ ਇੱਥੇ ਵੀ ਭਾਜੀ, ਇੱਥੇ ਵੀ
ਪ੍ਰਦੇਸ਼ ਵੀ ਚਲਾਇਆ,
ਹਾਂ ਪਾਰਲੀਮੈਂਟ ਦੇ ਵਿੱਚ ਵੀ ਇੱਕ ਪਾਰਟੀ ਫਲੋਰ ਕ੍ਰੋਸ ਕਰ ਜਾਂਦੇ ਆ ਉਹਦੇ ਬੰਦੇ ਦੂਏ ਪਾਸੇ, ਫਿਰ ਅਸੀਂ ਇਸ ਮੁੱਦੇ 'ਤੇ ਤੇਰੇ ਨਾਲ ਨਹੀਂ ਹੈਗੇ, ਅਤੇ ਉਹ ਫਿਰ ਜਿਹੜੇ ਪਾਰਟੀ ਦੇ ਬੰਦੇ ਕ੍ਰੋਸ ਕਰਦੇ ਉਹ ਕਹਿੰਦੇ ਇਹਨਾਂ ਦੀ ਜ਼ਮੀਰਾਂ ਵਿਕ ਗਈਆਂ ਜੀ, ਅਤੇ ਉਹ ਲੇਬਲ ਕਰਦੇ ਆ, ਪਰ ਦੂਜੇ ਪਾਸੇ ਵਾਲੇ ਕਹਿੰਦੇ ਇਹਨਾਂ ਦੀ ਜ਼ਮੀਰ ਜਾਗ ਪਈ ਔਰ ਇਹ ਸਹੀ ਮੁੱਦੇ 'ਤੇ ਖੜੇ ਨੇ। ਠੀਕ ਹੈ, ਇਟਸ ਅ ਪਾਰਟ ਆਫ ਪੋਲੀਟੀਕਲ ਪ੍ਰੋਸੈਸ, ਜਿਹੜੇ MLA ਦਾ ਟੁੱਟਣਾ ਅਲਾਈਨਮੈਂਟਾਂ ਹੋਣੀਆਂ ਇਹ ਇਹਨਾਂ ਨੇ ਅਲਾਓ ਕੀਤਾ ਹੋਇਆ ਸੀ ਸਿਸਟਮ ਦੇ ਵਿੱਚ। ਜਾਂ ਤਾਂ ਆਪਾਂ ਅਲਾਓ ਨਾ ਕਰੀਏ, ਆਪਾਂ ਕਹਿ ਦਈਏ ਭਾਈ ਇਹ ਜਿਹੜਾ ਬੰਦਾ ਪਾਰਟੀ ਦੇ ਵਿੱਚ ਜਿੱਤੂਗਾ ਜਿਹੜੀ ਪਾਰਟੀ ਨਾਲ 5 ਸਾਲ ਉਸੇ ਪਾਰਟੀ 'ਚ ਰਹੂਗਾ। ਠੀਕ ਹੈ, ਤੁਸੀਂ ਉਹ ਤਾਂ ਛੱਡੋ, ਇੱਥੇ ਟੀਮਾਂ ਜਿਹੜੀਆਂ ਨੇ ਸਾਡੇ ਇੱਥੇ ਆਸਟ੍ਰੇਲੀਆ ਦੇ ਵਿੱਚ ਫੁੱਟਬਾਲ ਕਬੱਡੀ ਐਂਡ ਆਲ ਦੈਟ ਸਿੱਖ ਖੇਡਾਂ 'ਚ ਅਸੀਂ ਇਨਵੋਲਵ ਰਹੇ ਹਾਂ, ਉਹ ਆਪਣੀਆਂ ਟੀਮਾਂ ਬਦਲ ਲੈਂਦੇ ਨੇ ਇੱਕ ਦਿਨ ਪਹਿਲਾਂ ਬਦਲ ਲੈਂਦੇ ਨੇ ਮੈਚਾਂ ਤੋਂ, ਉੱਥੇ ਰੌਲਾ ਪੈਣ ਲੱਗ ਜਾਂਦਾ, ਉਹ ਸਾਡਾ ਬੰਦਾ ਭੰਨ ਲਿਆ ਜੀ। ਉਹ ਤਾਂ ਛੱਡੋ, ਕੰਮ ਹੀ ਸਾਡੇ ਫਾਰਮਾਂ ਦੇ ਇੱਕ ਦੂਏ ਦੇ ਪੱਟਦੇ ਨੇ ਸਾਰੇ, ਉਹ ਇੱਧਰ ਉੱਧਰ ਵੱਧ ਪੈਸੇ ਦੇ ਕੇ ਪੱਟ ਲੈਂਦਾ, ਤੁਸੀਂ ਕੀ ਕਰ ਸਕਦੇ ਹੋ? ਇਟਸ ਅ ਪਾਰਟ ਆਫ ਪ੍ਰੋਸੈਸ, ਹੈ ਨਾ।
ਨਹੀਂ ਮੈਂ ਤਾਂ ਮਨਦੀਪ ਕਈ ਵਾਰੀ ਉਦੋਂ ਜਦੋਂ ਅਸੀਂ ਇੰਡੀਆ 'ਚ ਰਹਿੰਦੇ ਹੁੰਦੇ ਸੀ, ਪੰਜਾਬ ਵਿੱਚ ਰਹਿੰਦੇ ਹੁੰਦੇ ਸੀ, ਪੰਜਾਬ ਵਿੱਚ ਟੂਰਨਾਮੈਂਟ ਹੁੰਦੇ ਸੀ, ਉਹਦੇ ਵਿੱਚ ਕਈ ਵਾਰੀ ਹੁੰਦਾ ਸੀ ਵੀ 50 ਕਿਲੋ ਵਾਲੀ ਟੀਮ ਦੇ ਵਿੱਚ 50 ਕਿਲੋ ਵਾਲੀ ਟੀਮ ਆ ਉਹ 'ਚ ਇੰਨੇ ਖੇਡ ਸਕਦੇ, ਵੀ ਜਿਹੜੇ 50 ਕਿਲੋ ਤੋਂ ਉੱਪਰ ਉਸ ਵਿੱਚ ਨਹੀਂ ਖੇਡਦੇ ਹੁੰਦੇ ਸੀ। ਕਈਆਂ ਨੇ ਤਾਂ ਨਾ ਪਾਣੀ ਨਹੀਂ ਕਈ ਦਿਨ ਪੀਣਾ, 55 ਸਾਲ ਵਾਲਾ 50 ਸਾਲ ਬਣ ਜਾਵੇ, 50 ਕਿਲੋ ਬਣ ਜਾਵੇ, ਪਾਣੀ ਨਹੀਂ ਪੀਣਾ ਕਈ ਦਿਨ, ਜਾਂ ਪੌਦੇ ਭਾਰ ਘਟਾ ਲੈਣਾ। ਜੇ ਕਹੇ 45 ਤੋਂ 50 ਵਾਲਾ ਹੀ ਖੇਡ ਸਕਦਾ, ਜਿਹੜਾ 40 ਕਿਲੋ ਵਾਲਾ ਹੁੰਦਾ ਸੀ ਉਹਨੇ ਜੇਬ ਵਿੱਚ ਮਟਰੀ ਪਾ ਲੈਣੀ, ਜੇਬ ਵਿੱਚ ਕੋਈ ਭਾਰੀ ਚੀਜ਼ ਪਾ ਲੈਣੀ, ਉਹਨੇ ਪੂਰਾ 50 ਕਿਲੋ ਦਾ ਬਣ ਜਾਣਾ। ਇੱਧਰ ਅਜਮੇਰ ਜੇ MLA ਇੱਦਾਂ ਦੀ ਹੇਰਾ ਫੇਰੀ ਕਰ ਲੈਂਦੇ ਮਾੜਾ ਮੋਟੀ ਇੱਧਰ ਉੱਧਰ ਚੱਲ ਜਾਂਦੇ ਆ, ਤੇ ਅਸੀਂ ਆਮ ਸਮਾਜ ਵਿੱਚ ਇੱਦਾਂ ਦੀ ਚੀਜ਼ਾਂ ਕਰਦੇ ਹਾਂ, ਉਹ ਸਾਡੇ 'ਚ ਹੋਇਆ ਗਿਆ ਉਹ ਆ। ਕਿ ਜੇ ਤੁਸੀਂ ਜੇ ਤੁਹਾਡਾ ਭਾਰ 40 ਕਿਲੋ ਆ, ਤੁਸੀਂ 45 ਕਿਲੋ ਸ਼ੋਅ ਕਰਨਾ ਹੈ, 45 ਕਿਲੋ ਬਣਨਾ ਆ, ਤਾਂ ਤੁਸੀਂ ਪਾਣੀ ਪੀ ਲਓ, ਲੱਸੀ ਦੇ 5-4 ਗੜਬੀਆਂ ਪੀ ਲਈਆਂ, ਪਾਣੀ ਪੀ ਲਿਆ, ਜੇਬ ਵਿੱਚ ਹੋਰ ਕੋਈ ਚੀਜ਼ ਪਾ ਲਈ, ਉਹ ਵੇਟ ਪੂਰਾ ਕਰਕੇ ਉੱਥੇ ਚਲੇ ਗਏ। ਹੁਣ ਜੇ MLA ਨੇ ਵੀ ਕੋਈ ਗੱਠਜੋੜ ਕਰਕੇ ਗਵਰਨਮੈਂਟ ਵਿੱਚ ਚਲਾ ਗਿਆ, ਤਾਂ ਉਹ ਕਿਹੜੀ ਮਾੜੀ ਗੱਲ ਆ, ਉਹ ਵੀ ਠੀਕ ਹੀ ਆ। ਪ੍ਰੋਸੈਸ ਤਾਂ ਇਹ, ਜੇ ਤੁਸੀਂ ਟੀਮ ਬਣਾਉਣੀ ਆ, ਟੀਮ ਚਲਾਉਣੀ ਆ, ਉਹਨਾਂ ਨੇ ਦੇਸ਼ ਚਲਾਉਣਾ ਆ।
ਨਹੀਂ ਨਹੀਂ, ਉਹ ਤਾਂ ਠੀਕ ਆ ਭਾਜੀ, ਮਤਲਬ ਇਟਸ, ਮੈਂ ਕਹਿੰਦਾ ਹਾਂ ਵੀ ਇਹ ਇਟਸ ਅ ਪਾਰਟ ਆਫ ਪ੍ਰੋਸੈਸ, ਇੱਧਰੋਂ ਪੰਡੇ ਪੱਟਣੇ, ਉੱਧਰ ਲਾਉਣੇ, ਅਲਾਈਨਮੈਂਟ ਕਰਨੀ। ਪਰ ਹੁਣ ਸਾਰੇ ਪਤਾ ਕੀ ਸੁਣਨਾ ਚਾਹੁੰਦੇ ਨੇ, ਸੁਣਨਾ ਇਹ ਚਾਹੁੰਦੇ ਨੇ ਕਿ ਸਰਕਾਰ ਕਿਹਦੀ ਬਣਨੀ ਆ, ਇਹੀ ਸੁਣਨਾ ਚਾਹੁੰਦੇ ਸਾਰੇ। ਅਸੀਂ ਉੱਥੇ ਹੀ ਹਾਂ ਜਿਹੜੇ, ਦੇਖੋ ਜਿਹੜੀ ਨਾ ਖਰੀਦੋ ਫਰੋਖਤ ਦੀ ਗੱਲ ਹੈ, ਵੀ ਮੰਨ ਲਓ ਸਾਰੇ, ਮਤਲਬ ਪਤਾ ਸਾਰਿਆਂ ਨੂੰ ਹੀ ਹੈ ਜਿਹੜੇ ਪੋਲੀਟੀਕਲ ਪਾਰਟੀ ਹੁੰਦੀ ਹੈ ਨਾ, ਹੁਣ ਅਸੀਂ ਵੀ ਇਲੈਕਸ਼ਨਾਂ 'ਚ ਇੱਥੇ ਇਨਵੋਲਵ ਹੁੰਦੇ ਹਾਂ ਕਈ ਵਾਰੀ, ਸਾਨੂੰ ਪਤਾ ਹੁੰਦਾ ਸਾਡੇ ਭਾਈਚਾਰੇ ਦੀਆਂ ਕਿੰਨੀਆਂ ਵੋਟਾਂ ਸਾਡੇ ਉਹਨੂੰ ਉਸ ਬੂਥ 'ਚੋਂ ਕਿੰਨੀਆਂ ਪਈਆਂ। ਜਦੋਂ ਨਾ ਤੁਸੀਂ ਵੋਟਾਂ ਦੇ ਵਿੱਚ ਆ ਜਾਓ, ਤਾਂ ਹੁਣ ਬਾਹਰ ਬੈਠਿਆਂ ਨੂੰ ਨਹੀਂ ਸਾਨੂੰ ਪਤਾ, ਜਦੋਂ ਅਸੀਂ ਇਸ ਪ੍ਰੋਸੈਸ 'ਚ ਆ ਜਾਈਏ ਤਾਂ ਇਕੱਲੀ ਇਕੱਲੀ ਵੋਟ ਤਕਰੀਬਨ ਗਿਣੀ ਹੋਈ ਹੁੰਦੀ ਹੈ, ਅਸਲੀ ਪਤਾ ਹੀ ਹੁੰਦਾ ਇਲਾਕੇ ਦੇ ਬੰਦੇ ਨੂੰ ਵੀ ਮੈਨੂੰ ਕਿੰਨੀਆਂ ਵੋਟਾਂ ਪੈਣੀਆਂ, ਮੈਂ ਜਿੱਤੂੰਗਾ ਜਾਂ ਨਹੀਂ ਜਿੱਤੂੰਗਾ। ਪਹਿਲਾਂ ਵੀ ਪਤਾ ਹੁੰਦਾ, ਵੋਟਾਂ ਪੈਣ 'ਤੇ ਵੀ ਪਤਾ ਲੱਗ ਜਾਂਦਾ, ਫਿੰਗਰ ਟਿਪਸ 'ਤੇ, ਇਹ ਵੀ ਇੱਕ ਸਾਇੰਸ ਹੈ। ਜਿਹੜੇ ਜਿਹਨਾਂ ਦਾ ਕੰਮ ਹੀ ਇਹ ਹੈ, ਸੁਖਬੀਰ ਬਾਦਲ ਹੋ ਗਿਆ, ਕੈਪਟਨ ਹੁਣੀ ਹੋ ਗਿਆ, ਭਗਵੰਤ ਮਾਨ, ਕੇ ਉਹਨਾਂ ਦੀਆਂ ਪੂਰੀਆਂ ਟੀਮਾਂ ਅਨਾਲਿਸਿਸ ਕਰਦੀਆਂ, ਉਹਨਾਂ ਨੂੰ ਪਤਾ ਹੁੰਦਾ ਕਿ ਜਿੱਦਣ ਵੋਟਾਂ ਪਈਆਂ ਵੀ ਸਾਨੂੰ ਇੰਨੀਆਂ ਕੁ ਵੋਟਾਂ ਇਸ ਬੂਥ 'ਚੋਂ ਪਈਆਂ ਆ, ਉਹ ਇਕੱਠਾ ਕਰਕੇ ਉਹਨਾਂ ਨੂੰ ਪਤਾ ਹੁੰਦਾ ਸਾਡਾ MLA ਬਣਨਾ ਜਾਂ ਨਹੀਂ ਬਣਨਾ। ਇਸ ਕਰਕੇ ਸੁਖਬੀਰ ਨੂੰ ਪਤਾ ਆ ਵੀ ਮੈਨੂੰ ਐਤਕੀ ਕਿੰਨੇ MLA ਮੇਰੇ ਬਣਦੇ, ਉਹ 2-4 ਇੱਧਰ ਉੱਧਰ ਹੋ ਸਕਦੇ ਆ, ਪਰ ਉਹਨੂੰ ਪਤਾ ਆ, BJP ਨੂੰ ਪਤਾ ਆ। ਹੁਣ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਜਿੱਥੇ ਅਸੀਂ ਹਾਰਨਾ ਆ ਉੱਥੋਂ ਦੂਸਰੀ ਪਾਰਟੀ ਦਾ ਕਿਹੜਾ ਬਣ ਰਿਹਾ, ਔਰ ਉਸ ਬੰਦੇ ਦੀ ਕਮਜ਼ੋਰੀ ਕੀ ਆ, ਉਸ ਬੰਦੇ ਨੂੰ ਆਪਾਂ ਕਿੱਦਾਂ ਆਪਣੇ ਹੱਲ ਦਾ ਕਰਨਾ ਆ। ਹੁਣ ਬੈਕਗਰਾਊਂਡ ਦੇ ਵਿੱਚ ਇਹ ਕੰਮ ਚੱਲ ਰਹੇ ਨੇ, ਬੈਕਗਰਾਊਂਡ ਦੇ ਵਿੱਚ ਸੁਖਬੀਰ ਹੁਣਾਂ ਦਾ ਪੂਰਾ ਜ਼ੋਰ ਲੱਗਾ ਆ, ਹੋਣਾ ਚਾਹੀਦਾ ਆ ਟੈਕਨੀਕਲੀ, ਕਿ ਉਹਨਾਂ ਨੇ ਜੇ ਮੰਨ ਲਵੇ ਉਹ ਕਹਿੰਦੇ ਵੀ ਸਾਨੂੰ 40 ਤੋਂ ਲੈ ਕੇ 42 ਸੀਟਾਂ ਦੀ ਪੂਰੀ ਆਸ ਹੈ, ਬਾਕੀ 3-4 ਵੱਧ ਵੀ ਸਕਦੀਆਂ, 2-3 ਘੱਟ ਵੀ ਸਕਦੀਆਂ, ਅਤੇ ਫਿਰ BJP ਨੂੰ ਆਸ ਹੈ ਵੀ ਅਸੀਂ 11-18 ਸੀਟਾਂ ਸਾਨੂੰ ਮਿਲ ਜਾਣੀਆਂ। ਸੋ ਉਹਨਾਂ ਨੇ BJP ਦੇ ਨਾਲ, ਉਹਨਾਂ ਦੇ ਚੈਨਲ ਖੁੱਲ੍ਹੇ ਆ, ਉਹ ਬੈਠੇ ਆ ਗੱਠਜੋੜ ਕਰਨ ਨੂੰ, ਔਲਰੇਡੀ ਉਹਨਾਂ ਦੀ ਡੀਲ ਹੋ ਚੁੱਕੀ ਹੋਣੀ ਆ। ਫਿਰ ਉਹਨਾਂ ਦੀਆਂ ਜਿੰਨੀਆਂ ਵੀ ਸੀਟਾਂ ਘੱਟਦੀਆਂ ਨੇ, ਉਹ ਵੀ ਕੈਪਟਨ ਨਾਲ ਵੀ ਗੱਲ ਚੱਲਦੀ ਹੋਣੀ ਵੀ ਭਾਈ ਜੇ ਤੈਨੂੰ 1-2-3 ਆ ਗਈਆਂ ਤਾਂ ਉਹ ਸਾਨੂੰ ਦੇ ਦੇਈਂ, ਅਸੀਂ ਤੈਨੂੰ ਆਹ ਦੇ ਦਾਂਗੇ, ਉਹ ਸਾਰੀਆਂ ਡੀਲਾਂ ਚੱਲਦੀਆਂ ਹੋਣੀਆਂ। ਫਿਰ ਰਹਿ ਗਈ ਗੱਲ ਇੰਡੀਪੈਂਡੈਂਟ ਦੀ, ਉਹਨਾਂ ਨਾਲ ਵੀ ਚੱਲਦੀਆਂ ਹੋਣੀਆਂ, ਆਮ ਆਦਮੀ ਪਾਰਟੀ ਨਾਲ ਵੀ ਚੱਲਦੀਆਂ ਹੋਣੀਆਂ ਗੱਲ ਵੀ ਤੁਸੀਂ ਸਾਨੂੰ ਸਪੋਰਟ ਦਿਓਗੇ ਅਸੀਂ ਤੁਹਾਨੂੰ ਆਹ ਡੀਲ ਦੇਵਾਂਗੇ। ਸੋ ਇਹ ਸਾਰਾ ਕੁਛ ਪ੍ਰੋਸੈਸ ਚੱਲ ਰਿਹਾ। ਮੋਸਟ ਲਾਈਕਲੀ ਜਿਹੜੀ ਸਾਰਿਆਂ ਨੂੰ ਵੱਧ ਸੀਟਾਂ ਅੱਜ ਦੇ ਮੰਜ਼ਰ ਦੇ ਵਿੱਚ ਆਉਣ ਦੀ ਸੰਭਾਵਨਾ ਉਹ ਹੈਗੀ ਆ ਅਕਾਲੀ ਦਲ ਨੂੰ, 30-40 ਸੀਟਾਂ ਤੱਕਦੇ ਆ ਸਾਰੇ, ਠੀਕ ਹੈ। ਆਮ ਆਦਮੀ 20-25 ਤੱਕਦੇ ਆ, ਉਹ ਵੀ ਜੈਨਰਸ ਹੈ। ਕਾਂਗਰਸ ਦੀ ਬਹੁਤ ਵੋਟ ਟੁੱਟੇਗੀ, ਸੀਟਾਂ ਟੁੱਟਣਗੀਆਂ, BJP ਵੀ ਗੇਨ ਕਰੇਗੀ। ਸੋ ਇਹ ਸਿਚੁਏਸ਼ਨ ਬਣਦੀ ਆ, ਅਤੇ ਪਿੱਛੋਂ ਡੀਲ ਮੇਕਿੰਗ ਆਲਰੇਡੀ ਚੱਲ ਰਹੀ ਆ, ਪਰ ਕਿਆਸ ਰਾਹੀਂ ਇਹ ਲਾਈ ਜਾ ਰਹੀ ਆ ਕਿ BJP ਅਤੇ ਅਕਾਲੀ ਦਲ ਗੱਠਜੋੜ ਨਹੀਂ ਕਰਨਗੇ, ਉਹ ਬਾਹਰੋਂ ਰਹਿ ਕੇ ਸਪੋਰਟ ਕਰਨਗੇ BJP ਵਾਲੇ, ਵੀ ਅਸੀਂ ਇੰਡੀਪੈਂਡੈਂਟ ਲਈ ਤੁਹਾਨੂੰ ਸਪੋਰਟ ਕਰਦੇ ਹਾਂ, ਸਾਡਾ ਗੱਠਜੋੜ ਨਹੀਂ ਹੈਗਾ। ਜੇ ਉਹਨੇ ਗੱਠਜੋੜ ਦੁਬਾਰਾ ਕਰਨਾ ਆ ਤਾਂ ਉਹਨਾਂ ਨੂੰ ਫਿਰ ਮਿਨਿਸਟਰੀਆਂ ਵੀ ਦੇਣੀਆਂ ਪੈਣੀਆਂ, ਬਹੁਤ ਕੁਛ ਕਰਨਾ ਪੈਣਾ ਆ। ਸੋ ਇਸ ਕਰਕੇ ਇਹ ਗੱਲਬਾਤ ਇਸ ਤਰ੍ਹਾਂ ਹੈ। ਆਪਾਂ ਜਿਹੜਾ ਬਾਕੀ ਪ੍ਰੋਗਰਾਮ,
ਬਿਲਕੁਲ ਠੀਕ ਹੈ ਅਮਨਦੀਪ, ਮੈਂ ਗੁਰਿੰਦਰ ਬਾਬੇ ਦੀ ਇੱਕ ਵਾਰੀ ਹੋਰ ਇੰਟਰਵਿਊ ਸੁਣੀ ਆ, ਉਹਨੇ ਵੀ ਐਨਾਲਿਸਿਸ ਕੀਤੀ ਹੈ ਕਿ ਜਿਹੜੀ ਅਕਾਲੀ ਦਲ ਆ ਨਾ, ਇਹਦੀਆਂ ਜਿਹੜੀਆਂ ਸੀਟਾਂ ਆ ਨਾ, ਕਮ ਸੇ ਕਮ 45 ਸੀਟਾਂ ਇਹਦੀਆਂ ਆਊਗੀਆਂ, ਅਤੇ BJP ਦੇ ਨਾਲ ਜਿਹੜੀ ਆਪਣੇ BJP ਦੇ ਨਾਲ ਜਿਹੜੇ ਅਲਾਇੰਸਿਸ ਆ ਉਹਨਾਂ ਦੇ ਨਾਲ ਰਲ ਕੇ ਪੰਜਾਬ 'ਚ ਸਰਕਾਰ ਬਣੂਗਾ। ਉਹਨੇ ਤਾਂ ਡੈਫੀਨੇਟ ਕਿਹਾ ਕਿ ਅਗਲਾ ਜਿਹੜਾ ਚੀਫ ਮਿਨਿਸਟਰ ਆ ਉਹ ਆਪਣਾ ਦੂਜਾ ਹੋਊਗਾ ਸੁਖਬੀਰ ਸਿੰਘ ਬਾਦਲ, ਅਤੇ ਨਕਾਰ ਤਾਂ ਉਹਨਾਂ ਨੇ ਆਪ ਪਾਰਟੀ ਨੂੰ ਵੀ ਅਤੇ ਦੂਜੀ ਪਾਰਟੀ ਨੂੰ ਵੀ ਨਕਾਰ ਤਾ। ਇੱਕ ਵੀ ਹੋਰ ਵੀ ਇੱਕ ਗੱਲ ਬਹੁਤ ਫੈਲ ਰਹੀ ਆ ਕਿ ਕਾਂਗਰਸ ਨੇ ਨਾ ਕਈ ਹੋਟਲ ਬੁੱਕ ਕਰਾਏ ਆ ਬੰਗਾਲ ਦੇ ਵਿੱਚ, ਅਤੇ ਉੱਧਰ 1-2 ਜਿਹੜੇ ਹੋਰ ਸਟੇਟ ਆ ਜਿੱਥੇ ਕਿ ਕਾਂਗਰਸ ਦੀਆਂ ਸਰਕਾਰਾਂ ਆ ਉੱਥੇ ਵੀ ਕਾਂਗਰਸ ਨੇ ਹੋਟਲ ਬੁੱਕ ਕਰਾਇਆ, ਤਾਂ ਕਿ ਜਿਹੜੇ
ਥੋੜੇ ਜਿਹੇ ਉਮੀਦ ਐਮ ਐਲ ਏ ਆ ਉਹਨਾਂ ਨੂੰ ਉੱਥੇ ਪਹਿਲਾਂ ਹੀ ਲੈ ਕੇ ਜਾਇਆ ਜਾਵੇ ਜਿਹੜੇ ਨੇ ਕਿ ਜਿੱਤਣਾ ਆ ਜਾਂ ਉਹ ਦੂਜੇ ਪਾਸੇ ਜਾ ਸਕਦੇ ਆ ਤਾਂ ਕਿ ਉਹਨਾਂ ਤੱਕ ਅਪਰੋਚ ਹੀ ਨਾ ਕੀਤੀ ਜਾ ਸਕੇ ਤੇ ਇਹ ਵੀ ਕਿਹਾ ਜਾ ਰਿਹਾ ਕਿ ਬੰਗਾਲ ਦੇ ਵਿੱਚ ਤਾਂ ਜਾ ਕੇ ਕਰਾਇਆ ਕਿ ਉੱਥੇ ਨੋਨ ਬੀਜੇਪੀ ਸਰਕਾਰ ਆ ਤੇ ਹੋਰ ਇੱਕ ਦੋ ਸਟੇਟ ਆ ਜਿੱਥੇ ਨੋਨ ਬੀਜੇਪੀ ਸਰਕਾਰਾਂ ਆ ਉੱਥੇ ਜਾ ਕੇ ਉਹਨਾਂ ਨੇ ਹੋਟਲ ਬੁੱਕ ਕਰਾਇਆ ਤਾਂ ਕਿ ਐਮ ਐਲ ਏ ਨੂੰ ਪਹਿਲਾਂ ਹੀ ਉੱਥੇ ਭੇਜ ਦਿੱਤਾ ਜਾਵੇ ਤਾਂ ਕਿ ਉਹਨਾਂ ਤੱਕ ਅਪਰੋਚ ਹੋਵੇ ਨਾ ਜੇ ਅਪਰੋਚ ਹੋਵੇ ਹੋਵੇ ਤਾਂ ਉੱਥੇ ਕਾਂਗਰਸ ਦੀ ਸਰਕਾਰ ਹੋਣ ਨਹੀਂ ਦਊਗੀ ਏਦਾਂ ਦੀਆਂ ਵੀ ਗੱਲਾਂ ਚੱਲ ਰਹੀਆਂ ਅਫਵਾਹ ਆ ਜਾਂ ਪਤਾ ਨਹੀਂ ਕੀ ਆ ਲੇਕਿਨ ਗੁਰਿੰਦਰ ਬਾਬੇ ਨੇ ਇੱਕ ਹੋਰ ਵੀ ਗੱਲ
ਇੱਕ ਮਿੰਟ ਇਸੇ ਮੁੱਦੇ ਤੇ ਇਸੇ ਮੁੱਦੇ ਆਪਾਂ ਉਹਨਾਂ ਨੂੰ ਆਸਟ੍ਰੇਲੀਆ ਨਾ ਸੱਦ ਲਈ ਇੱਥੇ ਸਿੱਖ ਗੇਮਾਂ ਵੀ ਹੋ ਰਹੀਆਂ ਮਸਲਾ ਹੀ ਖਤਮ ਹੋ ਜਾਊਗਾ
ਉਹ ਗੁਰਿੰਦਰ ਬਾਬੇ ਨੂੰ ਪੁੱਛਿਆ ਵੀ ਤੂੰ ਇਹਨਾਂ ਪਹਿਲੀ ਵਾਰ ਜਿੱਦਾਂ ਅਫੀਮ ਕਹਾਣੀ ਕਦੋਂ ਸ਼ੁਰੂ ਕੀਤੀ ਆ ਕਹਿੰਦਾ ਮੈਂ ਸ਼ਾਇਦ ਮੈਂ ਪਹਿਲਾਂ ਵੀ ਸੁਣਾਈ ਸੀ ਗੱਲ ਕਹਿੰਦਾ ਮੈਨੂੰ ਨਾ ਐਗਜ਼ਾਮ ਦੇ ਵਿੱਚ ਲੇਖ ਬਹੁਤ ਘੱਟ ਹੁੰਦਾ ਸੀ ਮੈਨੂੰ ਕਮਜ਼ੋਰੀ ਬਹੁਤ ਸੀ ਤੇ ਮੇਰਾ ਹੱਥ ਨਹੀਂ ਚੱਲਦਾ ਸੀ ਤੇ ਮੇਰੇ ਕੋਲ ਇੱਕ ਦੋ ਸ਼ੀਟਾਂ ਭਰਦੀਆਂ ਹੁੰਦੀਆਂ ਸੀਆਂ ਕਹਿੰਦਾ ਫਿਰ ਮੇਰੇ ਦੋਸਤ ਨੇ ਮੈਨੂੰ ਅਫੀਮ ਖਿਲਾ ਦਿੱਤੀ ਮੈਂ ਤਾਂ ਕਹਿੰਦਾ ਜਿਹੜੇ ਸ਼ੀਟਾਂ ਦੀਆਂ ਚੱਕਦੇ ਫਟੇ ਸ਼ੀਟਾਂ ਕਹਿੰਦਾ ਇੱਧਰ ਉੱਧਰ ਜਾਣ ਇੱਕ ਦਿਆ ਕਰਨ ਸ਼ੀਟ ਮੈਂ ਦੂਜੀ ਭਰਦਿਆ ਕਰਾਂ ਦੂਜੀ ਤੀਜੀ ਭਰਦਿਆ ਤੀਜੀ ਚੌਥੀ ਭਰਦਿਆ ਕਰਾਂਗੇ ਇੱਦਾਂ ਹੀ ਕਈ ਸ਼ੀਟਾਂ ਪਾ ਦਿੱਤੀਆਂ ਉਹਨਾਂ ਤੋਂ ਜਿਹੜਾ ਸੁਪਰਡੈਂਟ ਸੀ ਉਹਨਾਂ ਦਾ ਪ੍ਰੋਬਲਮ ਖੜੀ ਹੋ ਗਈ ਵੀ ਇੱਦਾਂ ਸ਼ੀਟਾਂ ਭਰੀ ਜਾਂਦਾ ਵੀ ਬਾਕੀ ਜਿਹੜੇ ਨਿਆਣੇ ਉਹਨਾਂ ਨੂੰ ਕਿੱਦਾਂ ਸ਼ੀਟਾਂ ਦੇਣੀਆਂ ਆ ਤੇ ਬਾਬਾ ਜੀ ਫਿਰ ਰਿਜ਼ਲਟ ਤੁਹਾਡਾ ਕਿੱਦਾਂ ਆਇਆ ਤੁਸੀਂ ਬਹੁਤ ਕੁਛ ਲਿਖ ਦਿੱਤਾ ਕਹਿੰਦਾ ਹੁਣ ਸੱਚੀ ਗੱਲ ਦੱਸਾਂ ਕਹਿੰਦਾ ਉੱਦਾਂ ਮੈਂ ਹੋ ਗਿਆ ਸੀ ਫੇਲ ਪਤਾ ਨੀ ਮੈਂ ਕੀ ਲਿਖਦਾ ਰਿਹਾ
ਖਾਧੀ ਪੀਤੀ ਦੇ ਵਿੱਚ ਹੱਥ ਤਾਂ ਚੱਲ ਪਿਆ ਪਰ ਇਹ ਨੀ ਪਤਾ ਲੱਗਿਆ ਵੀ ਲਿਖਿਆ ਕੀ ਵੈਸੇ ਮੈਂ ਡਾਕਟਰ ਸਾਹਿਬ ਨਾਲ ਸਲਾਹ ਗੱਲ ਕੀਤੀ ਸੀਗੀ ਜਿਹੜੀ ਤੁਸੀਂ ਪਿਛਲੀ ਵਾਰੀ ਗੁਰਿੰਦਰ ਬਾਬੇ ਦਾ ਫਾਰਮੂਲਾ ਦਿੱਤਾ ਕਹਿੰਦੇ ਸ਼ਰਾਬ ਪੀ ਕੇ ਬੰਦਾ ਮਤਲਬ ਲੜਾਈ ਕਰਦਾ ਅੜਕੰਪ ਪਾਉਂਦਾ ਆ ਹਨਾ ਮੱਗੇ ਮਾਰਦਾ ਹਾਈਪਰ ਹੋ ਜਾਂਦਾ ਤੇ ਜਿਹੜੇ ਪੀ ਮਕਾ ਕੇ ਬੰਦਾ ਮਤਲਬ ਸ਼ਾਂਤ ਹੋ ਜਾਂਦਾ ਭੈਣ ਜੀ ਕਰਨ ਲੱਗ ਪੈਂਦਾ ਹਨਾ ਤੇ ਉਹ ਨਾ ਉਹ ਮੈਂ ਕੀਤੀ ਸੀ ਡਾਕਟਰ ਸਾਹਿਬ ਨਾਲ ਗੱਲ ਸਾਡੇ ਵੈਟਰਨਰੀ ਡਾਕਟਰ ਪੰਧੇਰ ਮੈਂ ਕਿਹਾ ਡਾਕਟਰ ਸਾਹਿਬ ਸਾਡੇ ਮਤਲਬ ਭਾਜੀ ਨੇ ਆਹ ਸੱਪ ਕੱਢਿਆ ਬਈ ਇੱਦਾਂ ਦਾ ਕਹਿੰਦੇ ਸਹੀ ਗੱਲ ਹੈ ਉਹ ਕਹਿੰਦੇ ਉਹ ਡਾਕਟਰ ਹੈ ਮੈਂ ਕਹਿੰਦੇ ਨਹੀਂ ਡਾਕਟਰ ਨਹੀਂ ਉਹ ਮਾਸਟਰ ਹੈ ਕਹਿੰਦੇ ਅੱਛਾ ਅੱਛਾ ਮਾਸਟਰਾਂ ਨੂੰ ਤਾਂ ਜ਼ਿਆਦਾ ਪਤਾ ਹੁੰਦਾ
ਅਮਨਦੀਪ ਅਸੀਂ ਤਾਂ ਚਲੋ ਉਦਣ ਫੀਮ ਦੀ ਗੱਲ ਕੀਤੀ ਭੁੱਕੀ ਦੀ ਗੱਲ ਕੀਤੀ ਤੇ ਉੱਧਰ ਬਿੱਟਾ ਸਾਹਿਬ ਸ਼ਿਲਾਜੀਤ ਦਾ ਕੋਈ ਪਰਦਾ ਫੋੜ ਕੇ ਕਹਿੰਦੇ ਉਹ ਉਹ ਤੋਂ ਵਧੀਆ
ਕਹਿੰਦੇ ਉਹ ਸ਼ਿਲਾਜੀਤ ਉਹ ਤੋਂ ਵੀ ਵਧੀਆ ਹੁੰਦੇ ਆ ਮੈਂ ਕਿਹਾ ਅਸੀਂ ਕਿਹੜੀ ਦੁਨੀਆਂ 'ਚ ਭੁੱਲਿਆ ਸੀ ਤਾਂ ਕੁਛ ਵੀ ਨਹੀਂ ਖਾ ਕੇ ਦੇਖਿਆ ਅਜੇ
ਕੁਛ ਵੀ ਨਹੀਂ ਖਾ ਕੇ ਦੇਖਿਆ ਬਿੱਟਾ ਜੀ ਹੋ ਰਹੇ ਅੱਗ ਕੱਢ ਗਏ ਉੱਧਣ ਉਹ ਤਾਂ ਕਹਿੰਦੇ ਆਈ ਐਸ ਅਫਸਰ ਵੀ ਖਾਈ ਜਾਂਦੇ ਉਹ ਤਾਂ ਕਹਿੰਦੇ ਡੀ ਸੀ ਸਾਹਿਬ ਵੀ ਖਾਈ ਜਾਂਦੇ ਜਿੱਦਾਂ ਜਿੱਦਾਂ ਹੁਣ
ਸ਼ਿਲਾਜੀਤ ਤੁਹਾਨੂੰ ਪਤਾ ਸ਼ਿਲਾਜੀਤ ਬਣਦੀ ਕਿੱਦਾਂ ਇਹ ਪਹਾੜਾਂ 'ਚ ਹੁੰਦੀ ਆ ਇਹ ਪੱਥਰਾਂ ਤੋਂ ਨਾ ਸਿਰ
ਪਹਾੜਾਂ
'ਚ ਪੱਥਰਾਂ ਤੋਂ ਆਪਣੇ ਰਿਸ ਰਿਸ ਕੇ ਜਿਹੜਾ ਪਾਣੀ ਹੇਠਾਂ ਕੈਵਿਟੀ ਦੇ ਵਿੱਚ ਜਾਂ ਜੁਆਇੰਟਾਂ ਦੇ ਵਿੱਚ ਨਾ ਉੱਥੇ ਜਮ੍ਹਾਂ ਹੋ ਜਾਂਦਾ ਮਟੀਰੀਅਲ ਸਾਰਾ ਤੇ ਉਹਨੂੰ ਫਿਰ ਉਹ ਪੱਟਦੇ ਆ ਹੁਣ ਉਹ ਪਤਾ ਪਤਾ ਕਿੱਦਾਂ ਲੱਗਦਾ ਆ ਸ਼ਿਲਾਜੀਤ ਇੱਥੇ ਬਾਂਦਰ ਬਹੁਤ ਖਾਂਦੇ ਆ ਇਹ ਤਾਂ ਹੀ ਉਹ ਬਾਂਦਰ ਪਣਾ ਕਰਦੇ ਰਹਿੰਦੇ ਆ ਉਹ ਬਾਂਦਰ ਸ਼ਿਲਾਜੀਤ ਖਾਂਦੇ ਆ ਤਾਂ ਹੀ ਉਹਨਾਂ ਦੀ ਬਿਰਤੀ ਏਦਾਂ ਹੋਈ ਸੱਚੀ ਲੈ ਉਹ ਜਿਹੜੇ ਨਾ ਜਿਹੜੇ ਬੈਦ ਹੈ ਉਹ ਇੱਦਾਂ ਲੱਭਦੇ ਪਹਾੜੀਆਂ ਸ਼ਿਲਾਜੀਤ ਉੱਥੇ ਬਾਂਦਰ ਬਹੁਤ ਹੁੰਦੇ ਆ ਕਿਉਂਕਿ ਬਾਂਦਰ ਅਡਿਕਟਡ ਹੋਏ ਹੁੰਦੇ ਆ ਉਹ ਸ਼ਿਲਾਜੀਤ ਖਾਣ ਦੇ ਤੁਸੀਂ ਦੇਖ ਲਿਓ ਡਾਕੂਮੈਂਟਰੀ ਪਹਾੜਾਂ 'ਚ ਜਿਹੜੇ ਏਰੀਏ 'ਚ ਬਾਂਦਰ ਜ਼ਿਆਦਾ ਹੈ ਨਾ ਜਿੱਥੇ ਜ਼ਿਆਦਾ ਤਾਂ ਹੁੰਦੇ ਉੱਥੇ ਆਲੇ ਦੁਆਲੇ ਜ਼ਰੂਰ ਕਿਤੇ ਨਾ ਕਿਤੇ ਸ਼ਿਲਾਜੀਤ ਹੋਣੀ ਆ ਉਹ ਜ਼ਰੂਰ ਹੁੰਦੇ ਆ ਉੱਥੇ ਉਹ ਫਿਰ ਜਿਹੜੇ ਬੈਦ ਕੀ ਕਰਦੇ ਉਹ ਬਾਂਦਰਾਂ ਨੂੰ ਫੋਲੋ ਕਰਦੇ ਆ ਜਿਹੜੇ ਦਵਾਈਆਂ ਲੱਭਦੇ ਇਹ ਸ਼ਿਲਾਜੀਤ ਲੱਭਦੇ ਉਹ ਬਾਂਦਰਾਂ ਨੂੰ ਦੇਖਦੇ ਰਹਿੰਦੇ ਜਾਂਦੇ ਕਿਤੇ ਉਹ ਕਿ ਬਾਂਦਰ ਕੀ ਕਰਦੇ ਆ ਨਾ ਥੋੜ੍ਹੀ ਦੇਰ ਬਾਅਦ ਜਾਂਦੇ ਆ ਪਹਾੜੀ ਜਿਹੀ ਜਿਹਨੂੰ ਉੱਪਰ ਪੱਥਰਾਂ ਦੇ ਉੱਤੋਂ ਏਦਾਂ ਨਿੰਦਰ ਜਿਹੀ ਮਾਰ ਕੇ ਮੂੰਹ 'ਚ ਪਾ ਲੈਂਦੇ ਆ ਫਿਰ ਉਹਨੂੰ ਪਤਾ ਲੱਗ ਜਾਂਦਾ ਜਿਹੜਾ ਲੱਭ ਖੋਜੀ ਹੁੰਦਾ ਵੀ ਇਹ ਸ਼ਿਲਾਜੀਤ ਇੱਥੇ ਆ ਉਹ ਫਿਰ ਹੌਲੀ ਹੌਲੀ ਬਾਂਦਰਾਂ ਨੂੰ ਕੇਲੇ ਪਾਣੇ ਸ਼ੁਰੂ ਕਰ ਦਿੰਦਾ ਤੇ ਆਪ ਸ਼ਿਲਾਜੀਤ ਕੱਢਣ ਲੱਗ ਪੈਂਦੇ
ਅਮਨਦੀਪ ਆਸਟ੍ਰੇਲੀਆ ਵਿੱਚ ਤਾਂ ਸ਼ਿਲਾਜੀਤ ਮਿਲਦੀ ਆ
ਉਹ ਇਹਨਾਂ ਨੂੰ ਪਤਾ ਹੀ ਨਹੀਂ ਹੁੰਦੀ ਆ ਇਹ ਤਾਂ ਇੰਡੀਆ ਨੇ ਕਾਢਾਂ ਕੱਢੀਆਂ ਆ ਮੈਂ ਹਾਂ ਮੈਂ ਉਹ ਜਿਹਾ ਡਾਕੂਮੈਂਟਰੀ ਦੇਖੀ ਮੈਂ ਕਿਹਾ ਤਾਂ ਹੀ ਬਾਂਦਰਾਂ ਦੀ ਜਿਹੜੀ ਨਾ ਬਿਰਤੀ ਬਾਂਦਰਾਂ ਵਾਲੀ ਆ ਇਹ ਸ਼ਿਲਾਜੀਤ ਖਾਂਦੇ ਆ ਤਾਂ ਬੰਦੇ ਵੀ ਤਾਂ ਹੀ
ਇੱਦਾਂ ਦੇ ਬਿੱਟਾ ਸਾਹਿਬ ਕਿੱਦਾਂ ਬਿੱਟਾ ਸਾਹਿਬ ਨੇ ਬੋਤਲ ਕਿੱਦਾਂ ਛੋਟੀ ਜਿਹੀ ਸ਼ੀਸ਼ੀ ਕਿੱਥੋਂ ਲੈ ਆਉਂਦੀ
ਉੱਥੋਂ ਦੱਸਿਆ
ਛੋਟੀ ਜਿਹੀ ਸ਼ੀਸ਼ੀ ਸੀਗੀ ਅੱਧੀ ਕਹਿੰਦਾ ਮੈਂ ਡੀਸੀ ਸਾਹਿਬ ਨੇ ਦਿੱਤੀ ਹੈ ਤੇ ਅੱਧੀ ਮੈਂ ਆਪ ਰੱਖ ਲਈ ਹੁਣ ਜਦੋਂ ਕਿਤੇ ਜਾਵਾਂਗੇ ਨਾ ਮੁਕਤਸਰ ਸਾਹਿਬ ਮੈਂ ਤਾਂ ਮਿਲ ਕੇ ਆਉਣਾ ਬਿੱਟਾ ਸਾਹਿਬ ਨੂੰ ਤੇ ਥੋੜੀ ਜਿਹੀ ਖਾ ਕੇ ਵੀ ਆਉਣੀ ਆ
ਠੀਕ ਹੈ ਕੋਈ ਨੀ ਹੁਣ ਆਪਾਂ ਭੀਮ ਛੱਡ ਕੇ ਹੁਣ ਆਪਾਂ ਸ਼ਿਲਾਜੀਤ ਤੇ ਲੱਗਣਾ ਪਹਿਲਾਂ ਪਹਿਲੇ ਤਾਂ ਆਪਾਂ ਲੱਗੀ ਨੀ ਸੀ ਤੇ ਚਲੋ ਭਾਜੀ ਇਹ ਗੱਲਾਂ ਜਿਹੜੀਆਂ ਨਾ ਰੇਡੀਓ ਤੇ ਕਹਦੇ ਚੰਗੇ ਨੀ ਲੱਗਦੇ, ਹੁਣ ਆਪਸ ਚ ਰੱਖਿਓ ਕਿ ਹੋਰ ਨੂੰ ਨਾ ਪਤਾ ਲੱਗ ਜਾਵੇ ਏਦਾਂ ਦੀਆਂ ਨਸ਼ਿਆਂ ਵਾਲੀਆਂ ਗੱਲਾਂ ਨੀ ਕਰੀ ਦੀਆਂ ਹੁੰਦੀਆਂ। ਤੇ ਨਵੀਂ ਪੱਡਾ ਜੀ ਕਹਿ ਰਹੇ ਨੇ ਕਹਿੰਦੇ ਭਾਜੀ ਹੁਣ ਤਕੜੇ ਹੋ ਜਾਓ ਸਿੱਖ ਗੇਮਾਂ 'ਚ, ਇਸ ਵਾਰੀ ਕਬੱਡੀ ਵਿੱਚ ਬਹੁਤ ਕਲੇਸ਼ ਹੋਣਾ, ਤਕੜੇ ਹੋ ਜਾਓ। ਚਲੋ ਦੇਖਦੇ ਹਾਂ ਜੀ ਕੀ ਹੁੰਦਾ। ਤਾਂ ਦੇਖੋ ਇੱਧਰ ਖੇਡ ਜਗਤ ਦੇ ਵਿੱਚ ਸ਼ੇਨ ਵਾਰਨ ਦੀ ਖਬਰ ਆਪਾਂ ਦੇ ਚੁੱਕੇ ਹਾਂ ਕਿ ਉਹਨਾਂ ਨੂੰ ਦਿਲ ਦਾ ਦੌਰਾ ਪੈਣ ਕਰਕੇ ਉਹਨਾਂ ਦੀ ਮੌਤ ਹੋ ਗਈ ਹੈ, ਸੈਡ ਖਬਰ ਹੈ। ਸਵੇਰੇ ਇਸ 'ਤੇ ਗੱਲ ਕਾਫੀ ਹੋ ਚੁੱਕੀ ਆ। ਅਤੇ ਪਰਮਜੀਤ ਸਿੰਘ ਧਾਲੀਵਾਲ ਕਹਿ ਰਹੇ ਨੇ ਕਿ ਸਿੱਧੂ ਸਾਹਿਬ ਆਮ ਆਦਮੀ ਸਭ ਤੋਂ ਵੱਡੀ ਪਾਰਟੀ ਵਜੋਂ ਆਵੇਗੀ, ਇਹ ਸਾਰੇ ਸੀਨੀਅਰ ਪੱਤਰਕਾਰਾਂ ਦੀ ਭਵਿੱਖਬਾਣੀ ਹੈ। ਮਾਲਵੇ ਵਿੱਚੋਂ ਅਕਾਲੀਆਂ ਨੂੰ 15-20 ਸੀਟਾਂ ਮਿਲਣ ਦੀ ਉਮੀਦ ਹੈ। ਚਲੋ ਆਪਾਂ ਵੀ ਤਾਂ ਅੰਦਾਜ਼ਾ ਹੀ ਲਾ ਰਹੇ ਹਾਂ, ਬਾਕੀ ਡੱਬੇ ਦੀ ਜਿਹੜੀ ਕਿਸਮਤ ਆ ਪਤਾ ਨਹੀਂ ਕਿਹਦੀ ਹੈ। ਹਾਂਜੀ ਪਿਆਰੇ ਸਾਡੇ ਬਚਿੱਤਰ ਮਾਵੀ ਜੀ ਜੁੜੇ ਨੇ ਪ੍ਰੋਗਰਾਮ ਦੇ ਵਿੱਚ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਉਹ ਵੀ ਕਹਿੰਦੇ ਵੀ ਲਓ ਜੀ ਪ੍ਰੋਗਰਾਮ ਦਾ ਆਨੰਦ ਲੈ ਰਹੇ ਹਾਂ ਕੈਨਬਰਾ ਦੀਆਂ ਪਹਾੜੀਆਂ ਦੇ ਵਿੱਚ। ਬਹੁਤ ਸੋਹਣੀ ਫੋਟੋ ਭੇਜੀ ਹੈ ਉਹਨਾਂ ਨੇ ਅਤੇ ਕੈਨਬਰਾ ਘੁੰਮ ਰਹੇ ਨੇ ਅਤੇ ਈਮੇਲਾਂ ਚੱਲ ਪਈਆਂ, ਇਹਦਾ ਮਤਲਬ ਠੀਕ ਹੈ ਠੀਕ ਹੈ, ਚੱਲਦੀਆਂ ਤਾਂ ਸੀਗੀਆਂ ਪਰ ਕੁਛ ਸ਼ਾਇਦ ਪਿੱਛੋਂ ਨਾ ਹੋਇਆ ਹੋਵੇ। ਠੀਕ ਹੈ ਪਿਆਰੋ, ਅਤੇ ਸੁਨੇਹੇ ਤੁਸੀਂ ਭੇਜ ਸਕਦੇ ਹੋ। ਅਤੇ ਇੱਕ ਨਾ ਭਾਜੀ ਹੋਰ ਕੰਟਰੋਵਰਸੀ ਚੱਲੀ ਆ ਇਹ ਯੂਕਰੇਨ ਦੇ ਮਾਮਲੇ 'ਚ, ਇਹਦੇ ਬਾਰੇ ਗੱਲ ਕਰਾਂਗੇ। ਹੁਣ ਇੱਕ ਖਬਰ ਛਪੀ ਹੈ, ਦੇਖੋ ਇਹ ਖਬਰਾਂ ਕਈ ਵਾਰੀ ਜਾਲੀ ਵੀ ਛਾਪਦੇ ਨੇ, ਮੈਨੂੰ ਲੱਗਦਾ ਨਹੀਂ ਇਹ ਖਬਰ, ਪਰ ਚਾਲ ਸਾਹਿਬ ਸ਼ੇਅਰ ਕਰ ਰਹੇ ਨੇ, ਕਹਿੰਦੇ ਹੁਣ ਭਾਜਪਾ ਦੇ ਕੇਂਦਰੀ ਮੰਤਰੀ ਦਾ ਪੁੱਠਾ ਬਿਆਨ, ਨਲਾਇਕ ਬੱਚੇ ਹੀ ਵਿਦੇਸ਼ ਵਿੱਚ ਪੜ੍ਹਨ ਜਾਂਦੇ ਨੇ, ਇਹ ਉਹ ਬਿਆਨ ਦਿੱਤਾ ਆ। ਹੁਣ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ, ਕਿਉਂਕਿ ਮੈਨੂੰ ਇਹ ਖਬਰ ਜੈਨੂਅਨ ਨਹੀਂ ਲੱਗ ਰਹੀ। ਪਰ ਇੱਕ ਗੱਲ ਜ਼ਰੂਰ ਹੈ ਭਾਜੀ ਵੀ ਇੰਡੀਆ ਦੇ ਵਿੱਚ ਤਕਰੀਬਨ 93,000 MBBS ਦੀਆਂ ਸੀਟਾਂ ਨੇ, ਇਹ ਅੰਕੜੇ ਆ, ਮਤਲਬ ਇੱਧਰ ਉੱਧਰ ਥੋੜ੍ਹਾ ਹੋ ਸਕਦਾ। ਅਤੇ ਤਕਰੀਬਨ ਕਹਿੰਦੇ 6-7 ਲੱਖ ਜਿਹੜੇ ਬੱਚੇ ਨੇ ਉਹ ਅਪੀਅਰ ਹੁੰਦੇ ਨੇ ਮੈਡੀਕਲ ਐਂਟਰੀ ਵਾਸਤੇ, ਅਤੇ ਇਹਦੇ ਵਿੱਚ ਉਹ ਫਿਰ ਜਿਹੜੇ ਜਿਹਨਾਂ ਨੂੰ ਤਾਂ ਉੱਥੇ ਸੀਟਾਂ ਮਿਲ ਜਾਂਦੀਆਂ ਉਹ ਮਿਲਦੀਆਂ ਨੇ, ਕਈ ਫਿਰ ਪ੍ਰਾਈਵੇਟ ਕੋਟੇ ਦੇ ਹੁੰਦੇ ਨੇ ਉਹ ਵੀ ਦੱਸਦੇ ਨੇ, ਕਹਿੰਦੇ ਕਰੋੜ ਰੁਪਈਆ ਲੱਗਦਾ ਉਹਨਾਂ ਨੂੰ ਡਾਕਟਰ ਬਣਾਉਣ ਦਾ। ਅਤੇ ਕਰੋੜ ਰੁਪਈਆ ਡਾਕਟਰ ਬਣਾਉਣ, ਕਈ ਤਾਂ ਪੇਰੈਂਟਸ ਦਾ ਹੁੰਦਾ ਵੀ ਅਸੀਂ ਕਰੋੜ ਆਪਣੇ ਬੱਚੇ 'ਤੇ ਖਰਚਣਾ, ਡਾਕਟਰ ਬਣਾ ਦੇਣਾ ਹੈ, ਅਤੇ ਜਿਨ੍ਹਾਂ ਨੇ ਕਰੋੜ ਖਰਚਿਆ ਹੋਣਾ ਫਿਰ ਉਹਨੇ ਰਿਕਵਰ ਵੀ ਤਾਂ ਤੁਹਾਨੂੰ ਪਤਾ ਹੀ ਹੈ ਕਰਨਾ ਹੀ ਆ, ਹੈ ਨਾ, ਇੱਕ ਤਾਂ ਇਹ ਫਿਰ ਪੜ੍ਹਨਾ ਵੱਖਰਾ 10 ਸਾਲ ਵੱਖਰੇ। ਅਤੇ ਜਿਹੜੇ ਮਤਲਬ 93,000 ਬੱਚੇ ਨੂੰ ਦਾਖਲਾ ਮਿਲ ਗਿਆ ਅਤੇ ਬਾਕੀ ਜਿਹੜਾ 5 ਲੱਖ ਜਿਹੜਾ ਹੈ ਉਹਨੂੰ ਨਹੀਂ ਮਿਲਿਆ, ਅਤੇ ਉਹ ਫਿਰ ਵਿਦੇਸ਼ਾਂ ਦੇ ਕਿਤੇ ਨਾ ਕਿਤੇ ਤਾਂ ਉਹਨੇ ਪੜ੍ਹਨਾ ਹੀ ਹੈ ਨਾ, ਉਹ ਫਿਰ ਐਂਟਰੀ ਲੈਂਦੇ ਨੇ ਜਿਨ੍ਹਾਂ ਨੇ ਮਤਲਬ, ਕਿਉਂਕਿ ਕੰਪੀਟੀਸ਼ਨ ਬਹੁਤ ਹੈ ਨਾ ਇੰਡੀਆ ਦੇ ਵਿੱਚ, ਤੁਸੀਂ ਮਤਲਬ ਇੱਥੇ ਤਾਂ ਆਸਟ੍ਰੇਲੀਆ 'ਚ ਬਹੁਤਾ ਕੰਪੀਟੀਸ਼ਨ ਹੈ ਨਹੀਂ। ਆਸਟ੍ਰੇਲੀਆ 'ਚ ਕੀ ਹੁੰਦਾ ਹੈ ਕਿ ਜੇ ਤੁਹਾਨੂੰ ਮਤਲਬ ਸਟੇਟ ਵੇ ਐਂਟਰੀ ਨਾ ਮਿਲੇ, ਜਿਹੜੇ ਬਹੁਤ ਰੈਪੂਟੇਬਲ ਹਾਈ ਪ੍ਰਸਟੀਜ ਜਿਹੜੇ ਯੂਨੀਵਰਸਿਟੀਜ਼ ਕਾਲਜ ਆ ਉਹਨਾਂ ਦੇ ਵਿੱਚ ਤੁਹਾਨੂੰ ਪਹਿਲੇ ਸਾਲ ਡਿਗਰੀ ਤੁਹਾਡੇ ਪੂਰੇ ਮਾਰਕਸ ਨਾ ਆਉਣ, ਤਾਂ ਤੁਸੀਂ 1 ਸਾਲ ਦਾ ਗੈਪ ਈਅਰ ਕਰਕੇ ਜਾਂ ਕੋਈ ਬ੍ਰਿਜਿੰਗ ਕੋ ਸਟੱਡੀ ਲੈ ਕੇ ਸਾਲ ਦੀ, ਤਾਂ ਅਗਲੇ ਸਾਲ ਤੁਹਾਨੂੰ ਉਹ ਦਾਖਲਾ ਮਿਲਦਾ ਆ। ਫਿਰ ਇੱਥੇ ਵੀ ਇਹੀ ਸਿਚੁਏਸ਼ਨ ਹੈ। ਹੁਣ ਉਹ ਜਿਹੜੇ ਸਟੂਡੈਂਟ ਨੇ
ਇੱਥੇ ਵੀ ਅਪਫਰੰਟ ਜੇ ਤੁਹਾਡੇ ਕੋਲ ਪੈਸਾ ਹੈਗਾ ਆ,
ਪ੍ਰਾਈਵੇਟ
ਸਿਸਟਮ ਆ, ਜੇ ਤੁਸੀਂ ਗਵਰਨਮੈਂਟ ਤੋਂ ਪੈਸੇ ਲੈ ਕੇ ਪੜ੍ਹਨਾ ਜਿਹਨੂੰ ਹੈਕਸ ਕਹਿੰਦੇ ਆ, ਤਾਂ ਉਹਦੇ ਲਈ ਤਾਂ ਤੁਹਾਨੂੰ ਉਹ ਮਾਰਕਸ ਲੈਣੇ ਪੈਣੇ ਆ, ਤਾਂ ਤੁਹਾਡੀ ਟੈਸਟ ਦੇ ਕੇ ਤੁਹਾਡੀ ਜਿਹੜੀ ਐਂਟਰੀ ਹੋਣੀ ਆ ਉਹ ਤੁਹਾਡੇ ਅਟਾਰ ਜਿਹੜਾ ਹੈ ਉਹਦੀ ਪਰਸੈਂਟੇਜ ਕਿੰਨੀ ਆ ਉਹਦੇ 'ਤੇ ਡਿਪੈਂਡ ਕਰਦਾ ਤੁਹਾਨੂੰ ਮਿਲਣਾ ਜਾਂ ਨਹੀਂ ਮਿਲਣਾ। ਜਿਹੜੇ ਟੋਪ ਜਾਂ ਕਰੀਮ ਦੇ ਸਟੂਡੈਂਟ ਆ ਜਿਹੜਾ ਟੋਪ ਕਲਾਸ ਸਟੂਡੈਂਟ ਲੈ ਜਾਂਦੇ ਐਡਮਿਸ਼ਨ, ਜਿੱਦਾਂ ਤੁਸੀਂ ਇੰਡੀਆ ਵਿੱਚ ਵੀ ਦੱਸਿਆ, ਅਗਰ ਤੁਹਾਡੇ ਕੋਲ ਪੈਸਾ ਹੈਗਾ ਆ ਤੁਸੀਂ ਅਪਫਰੰਟ ਫੀਸ ਦੇ ਕੇ ਜਿੱਥੇ ਮਰਜ਼ੀ ਯੂਨੀਵਰਸਿਟੀ ਵਿੱਚ ਤੁਸੀਂ ਦਾਖਲਾ ਲੈ ਲਓ, ਚਾਹੇ ਨਿਊਜ਼ੀਲੈਂਡ 'ਚ ਲੈ ਲਓ ਚਾਹੇ ਆਸਟ੍ਰੇਲੀਆ ਦੀ ਯੂਨੀਵਰਸਿਟੀ, ਸਾਰੀਆਂ 'ਚ ਦਾਖਲੇ ਖੁੱਲ੍ਹੇ ਆ ਜਦੋਂ ਲੈ ਸਕਦੇ ਹਾਂ। ਇੱਦਾਂ ਹੀ ਹੁਣ ਇੰਡੀਆ ਦੇ ਵਿੱਚ ਆ, ਜਿਹੜੇ ਸਟੂਡੈਂਟ ਉਹ ਟੈਸਟ ਪਾਸ ਕਰਕੇ ਮੈਰਿਟ ਵਿੱਚ ਆ ਕੇ ਐਡਮਿਸ਼ਨ ਲੈ ਜਾਂਦੇ ਆ ਉਹ ਠੀਕ ਹੈ, ਜਿਹੜੇ ਦੂਜੇ ਨਹੀਂ ਲਿਜਾਂਦੇ ਫਿਰ ਉਹਨਾਂ ਨੂੰ ਇੱਧਰ ਉੱਧਰ ਜਾਣਾ ਪੈਂਦਾ। ਦੁਨੀਆ ਦੇ ਹਰੇਕ ਕੰਟਰੀ ਦੇ ਵਿੱਚ ਇੱਦਾਂ ਹੀ ਆ
ਭਾਜੀ। ਇਹ ਇੱਥੇ ਵੀ ਰੌਲਾ ਪਿਆ ਸੀ, ਇਹ ਅੱਜ ਤੋਂ 4 ਸਾਲ ਪਹਿਲਾਂ ਮੋਨਿਸ਼ ਯੂਨੀਵਰਸਿਟੀ ਦੇ ਵਿੱਚ ਵੀ ਰੌਲਾ ਪਿਆ ਸੀ ਕਿ ਜਿਹੜੇ ਵਿਦੇਸ਼ 'ਚੋਂ ਸਟੂਡੈਂਟ ਆ ਰਹੇ ਨੇ ਇੰਡੀਆ, ਚਾਈਨਾ ਐਂਡ ਹੋਰ, ਉਹ ਆਸਟ੍ਰੇਲੀਅਨ ਸਟੂਡੈਂਟ ਦੇ ਮੁਕਾਬਲੇ ਉਹਨਾਂ ਦਾ ਥਰੈਸ਼ਹੋਲਡ ਬਹੁਤ ਲੋ ਹੈ, ਆਸਟ੍ਰੇਲੀਅਨ ਸਟੂਡੈਂਟਸ ਨੂੰ ਉੱਥੇ ਦਾਖਲਾ ਨਹੀਂ ਮਿਲਦਾ, ਠੀਕ ਹੈ
ਹਾਂਜੀ
ਮੈਰਿਟ, ਪਰ ਉਹਨਾਂ ਨੇ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਦਾ ਕੋਟਾ ਆ ਉਹਦੇ ਵਿੱਚ ਜਿਹੜੇ ਇਹਨਾਂ ਕੰਟਰੀਆਂ ਦੇ ਜਾਣੀ ਕਿ ਮੈਰਿਟ 'ਚ ਨਹੀਂ ਆ ਰਹੇ ਉਹਨਾਂ ਨੂੰ ਦੇਈ ਜਾ ਰਹੇ। ਇੱਥੇ ਵੀ ਕਾਫੀ ਰੌਲਾ ਪਿਆ ਵੀ ਇਹ ਤਾਂ ਬਹੁਤ ਗਲਤ ਗੱਲਾਂ ਆ। ਇਹੀ ਗੱਲ ਹੁਣ ਇੰਡੀਆ ਦੇ ਵਿੱਚ, ਇੰਡੀਆ ਦੇ ਵਿੱਚ ਆਪਣੇ ਗੌਰਵ ਸ਼ਰਮਾ ਵੀ ਕਹਿ ਰਹੇ ਨੇ ਕਿ ਮਲਟੀ ਟੀਅਰ ਪ੍ਰੋਬਲਮ ਹੈ, ਸਾਡੇ ਸਮਾਜਿਕ ਪ੍ਰੋਬਲਮ ਹੈ ਇਸ ਢਾਂਚੇ ਦੇ ਵਿੱਚ ਕਿ ਜੇ 93,000 ਬੱਚੇ ਦੇ ਵਿੱਚੋਂ ਜਿਹੜੀ ਮੈਰਿਟ ਲਿਸਟ ਹੈ ਉਹ 'ਚੋਂ ਘੱਟ ਨੇ, ਫਿਰ ਉਸ ਤੋਂ ਬਾਅਦ ਪ੍ਰਾਈਵੇਟ ਆ ਜਾਂਦੇ ਨੇ, ਉਹਨਾਂ ਦਾ ਕੋਟਾ ਆ। ਫਿਰ ਆ ਜਾਂਦੇ ਨੇ ਰਿਜ਼ਰਵੇਸ਼ਨ, ਉਹਨਾਂ ਦਾ ਕੋਟਾ ਆ, 36 ਤਰ੍ਹਾਂ ਦੀ ਰਿਜ਼ਰਵੇਸ਼ਨ ਹੈ। ਸੋ ਜਿਹੜੇ ਮੈਰਿਟ ਵਾਲੇ ਆ ਉਹਨਾਂ ਨਾਲ ਵੀ ਧੱਕਾ ਹੁੰਦਾ ਆ, ਮੈਰਿਟ ਵਾਲੇ ਸਟੂਡੈਂਟ ਵੀ,
ਮੈਰਿਟ ਜ਼ਿਆਦਾ ਧੱਕਾ।
ਹਾਂ, ਮੈਰਿਟ ਵਾਲੇ ਵੀ
ਜਿਹੜਾ 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 ਕੈਪੇਬਲ ਨਹੀਂ ਹੈਗਾ, ਸਪੋਜ਼ ਕਰੋ ਕੋਈ ਸਟੂਡੈਂਟ ਕੈਪੇਬਲ ਨਹੀਂ ਹੈਗਾ, ਉਹ ਰਿਜ਼ਰਵ ਕੋਟੇ ਵਿੱਚ ਸੀਟ ਲੈ ਜਾਂਦਾ, ਲੇਕਿਨ ਸਭ ਤੋਂ ਬੜਾ ਧੱਕਾ ਤਾਂ ਉਹਦੇ ਨਾਲ ਹੋਇਆ ਨਾ, ਜਿਹੜਾ ਕਿ ਉਹਨੂੰ ਕੁਆਲੀਫਾਈ ਕਰਦਾ ਸੀ ਟੌਪ 'ਤੇ, ਮੈਰਿਟ 'ਤੇ ਸੀ। ਐਕਚੁਅਲੀ ਧੱਕਾ ਤਾਂ ਉਹਦੇ ਨਾਲ ਹੁੰਦਾ ਜਿਹੜਾ ਮੈਰਿਟ 'ਤੇ ਹੁੰਦਾ ਆ। ਹੁਣ ਜੇ ਸਾਰੇ ਮੈਰਿਟ 'ਤੇ ਲਈ ਜਾਊਗੇ, ਫਿਰ ਉਹ ਕਰੀਮ ਵੀ ਡਾਕਟਰ ਵੀ ਵਧੀਆ ਬਣੂਗੇ, ਅਤੇ ਉਹ ਸ਼ਾਇਦ ਰਿਸ਼ਵਤ ਵੀ ਘੱਟ ਖਾਊਗੇ, ਕਿਉਂਕਿ ਉਹਨਾਂ ਨੇ ਪੈਸੇ ਦੇ ਕੇ ਨਹੀਂ ਪੜ੍ਹਿਆ, ਮੈਂ ਆਪਣੇ ਜ਼ੋਰ ਦੇ ਹਿੱਕ ਦੇ ਜ਼ੋਰ ਨਾਲ ਪੜ੍ਹਿਆ, ਅਤੇ ਇੱਕ ਵਧੀਆ ਡਾਕਟਰ ਵੀ ਪ੍ਰੋਡਿਊਸ ਹੋਊਗੇ ਜਾਂ ਔਫਿਸਰ ਪ੍ਰੋਡਿਊਸ ਹੋਊਗੇ। ਅਤੇ ਇਹਨਾਂ ਦੀ ਗੱਲ ਦੇ ਨਾਲ ਮੈਂ ਬਿਲਕੁਲ ਅਸਹਿਮਤ ਹਾਂ। ਜਿਹੜਾ ਧੱਕਾ ਹੁੰਦਾ ਜਿਹੜੇ ਟੌਪ ਕਲਾਸ ਸਟੂਡੈਂਟ ਹੁੰਦੇ ਆ, ਜਿਹੜੇ ਉੱਪਰਲੀ ਕਰੀਮ ਹੁੰਦੀ ਹੈ, ਧੱਕਾ ਉਹਨਾਂ ਨਾਲ ਹੁੰਦਾ, ਥੱਲੇ ਵਾਲਿਆਂ ਨਾਲ ਤਾਂ ਹੁੰਦਾ ਹੀ ਨਹੀਂ ਹੈ। ਉਹਨਾਂ ਤਾਂ ਪ੍ਰਿਵਲੇਜ ਕਲਾਸ ਆ ਕਿ ਉਹਨਾਂ ਨੂੰ ਬੈਕਡੋਰ ਦੇ ਰਾਹੀਂ ਤੁਸੀਂ ਐਂਟਰੀ ਦੇ ਰਹੇ ਆ। ਇਹਦੀ ਕ੍ਰਿਟਿਸਿਜ਼ਮ ਵੀ ਉਹਦੀ ਹੋ ਸਕਦਾ ਕਿ ਜਿਹੜੀ ਅਸੀਂ ਸਟੇਟਮੈਂਟ ਦਿੰਦੇ ਹਾਂ, ਲੇਕਿਨ ਹੁੰਦਾ ਹੁੰਦਾ ਇੱਦਾਂ ਹੀ ਆ, ਧੱਕਾ ਤਾਂ ਹੁੰਦਾ।
ਨਹੀਂ, ਧੱਕਾ ਤਾਂ ਹੁੰਦਾ। ਦੇਖੋ ਉਹ ਫਿਰ ਜਿਹੜੇ ਮੈਰਿਟ ਵਾਲੇ, ਜਿਹੜੀ ਇਹ ਖਬਰ ਹੈ ਗਲਤ ਇਸ ਤਰ੍ਹਾਂ ਆ ਕਿ ਨਲਾਇਕ ਬੱਚੇ ਹੀ ਪੜ੍ਹਨ ਜਾਂਦੇ ਨੇ ਬਾਹਰ, ਨਹੀਂ ਮੈਰਿਟ ਵਾਲੇ ਜਿਨ੍ਹਾਂ ਨੂੰ ਇੰਡੀਆ ਚ ਮੌਕਾ ਨਹੀਂ ਮਿਲਦਾ।
ਸ਼ਾਇਦ ਕਿਸ ਤਰ੍ਹਾਂ ਹੋਰ ਤਰ੍ਹਾਂ ਦਿੱਤੀ ਹੋਊਗੀ, ਮੈਂ ਸੁਣੀ ਨਹੀਂ।
ਨਹੀਂ, ਇਹ ਖਬਰ ਜਾਲੀ ਆ ਵੈਸੇ ਤਾਂ, ਉਹ ਤਾਂ ਮਤਲਬ ਸਿਰਫ ਇਹਨੂੰ ਪੋਲੀਟੀਕਲ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਆ, ਕਿਉਂਕਿ ਮੀਡੀਆ ਵੀ ਅੱਜ ਕੱਲ੍ਹ
ਏਦਾਂ ਕੋਈ ਕਹਿ ਨਹੀਂ ਸਕਦਾ, ਐਡਾ ਵੱਡਾ ਲੀਡਰ ਹੋਵੇ, ਮਿਨਿਸਟਰ ਹੋਵੇ, ਏਦਾਂ ਦਾ ਬਿਆਨ ਦੇ ਸਕਦਾ ਕਦੇ? ਇਹ ਤਾਂ ਤੁਹਾਨੂੰ ਦਿਲ ਨੂੰ ਲੱਗਦੀ ਨਹੀਂ ਹੈ ਗੱਲ ਕਿ ਉਹਨੂੰ ਏਦਾਂ ਕਿਹਾ ਹੋਊਗਾ, ਕਿਸ ਕੰਟੈਕਸਟ ਦੇ ਵਿੱਚ ਕਿਹਾ ਹੋਊਗਾ, ਸ਼ਾਇਦ ਜੁਦੀ ਗੱਲ ਆ।
ਤੇ ਇਹ ਮਤਲਬ ਜਿਹੜਾ ਮਤਲਬ ਹੁਣ ਤੁਸੀਂ ਦੇਖੋ ਵੀ ਉਹ ਬਾਹਰ ਜਾਂਦੇ ਨੇ, ਯੂਕਰੇਨ ਜਾਂਦੇ ਨੇ, ਆਸਟ੍ਰੇਲੀਆ ਆਉਂਦੇ ਨੇ, ਹੈ ਨਾ, ਇਹ ਇੱਕ ਪ੍ਰੋਬਲਮ ਹੈ। ਗੌਰਵ ਸ਼ਰਮਾ ਕਹਿੰਦੇ ਭਾਜੀ ਅਸਲੀ ਧੱਕਾ ਤਾਂ ਉਸ ਮਰੀਜ਼ ਨਾਲ ਹੈ ਜਿਹੜਾ ਕਈ ਸਾਲਾਂ ਬਾਅਦ ਉਸ ਨਾ ਕਾਬਲ ਡਾਕਟਰ ਤੋਂ ਇਲਾਜ ਕਰਾਉਣ ਜਾਏਗਾ। ਬਿਲਕੁਲ ਸਹੀ ਗੱਲ ਹੈ, ਕਈ ਵਾਰੀ ਇੱਦਾਂ
ਹੁੰਦੀ।
ਹਾਂ, ਉਹ ਨਾ ਵੈਸੇ ਟੇਕਨ ਫੋਰ ਗ੍ਰੈਂਡ। ਹੁਣ ਦੇਖੋ ਬਾਹਰ ਇੱਥੇ ਬੱਚੇ ਆਉਂਦੇ ਨੇ, ਇੱਥੇ ਵੀ ਆਉਂਦੇ ਨੇ, ਨਰਸਿੰਗ ਕਰਦੇ ਨੇ, ਕੁੱਕਰੀ ਕਰਦੇ ਨੇ, ਵਟ ਐਵਰ, ਜਿਹੜੇ ਵੀ ਕੋਰਸ ਕਰਦੇ ਨੇ, ਉਹ ਪੈਸੇ ਖਰਚਦੇ ਨੇ, ਪ੍ਰਾਈਵੇਟ ਕਰਦੇ ਨੇ, ਫਿਰ ਉਹ ਜੋਬ ਵੀ ਕਰਦੇ ਨੇ, ਠੀਕ ਹੈ। ਉਹ ਜੇ ਆਪਣੇ ਦੇਸ਼ਾਂ ਦੇ ਵਿੱਚ ਇਹ ਸਾਰਾ ਕੁਛ ਉੱਥੇ ਸਟੈਂਡਰਡ ਬਣਾ ਕੇ ਰੱਖਣ, ਸਾਡਾ ਸਿਸਟਮ ਸਾਰਾ ਹੀ, ਬਿਊਰੋਕਰੈਟਸ ਤੋਂ ਲੈ ਕੇ, ਟੀਚਰਸ ਤੋਂ ਲੈ ਕੇ, ਪ੍ਰੋਫੈਸਰਸ ਤੋਂ ਲੈ ਕੇ, ਸਾਰੇ ਆਪਣੀ ਆਪਣੀ ਜੋਬ ਕਰਨ, ਤਾਂ ਇੰਡੀਆ ਦੇ ਵਿੱਚ ਬਹੁਤ ਵੱਡਾ ਪੋਟੈਂਸ਼ੀਅਲ ਹੈ ਕਿ ਸਿਰਫ 93,000 ਸੀਟਾਂ ਹੀ ਕਿਉਂ MBBS ਦੀਆਂ। ਪਰ ਉੱਥੇ ਵੀ ਇੱਕ ਹੋਰ ਮੈਕਨਿਜ਼ਮ ਵੀ ਹੈ ਕਿ ਤੁਸੀਂ ਜਿੱਦਾਂ ਪਹਿਲਾਂ ਤੁਸੀਂ ਵੀ ਭਾਜੀ ਉਸ ਟਾਈਮ ਦੇ ਵਿੱਚ ਕਿ BEd ਫੈਕਟਰੀਆਂ ਜਿਹਨੂੰ ਕਹਿੰਦੇ ਸੀ, ਹੋਰੀ ਐਵਰੀਬਡੀ ਇਜ਼ ਡੂਇੰਗ BEd, ਹਨਾ, 100 ਪੰਜਾਬ ਟੀਚਰਾਂ ਦਾ ਐਵਰੀ ਮਤਲਬ ਅੱਧਾ ਹਰੇਕ ਪਿੰਡ 'ਚ ਮਤਲਬ ਹਰੇਕ ਕੁੜੀ ਟੀਚਰ ਬਣੀ ਹੋ ਆ। ਤੁਸੀਂ ਦੱਸੋ ਵੀ ਉਹਦਾ ਲਈ ਸਕੂਲ ਟੀਚਰ ਮਤਲਬ ਕਿੱਥੇ ਆ, ਜੋਬਾਂ ਕਿੱਥੇ ਆ? ਜੋਬਾਂ ਵੀ ਤਾਂ ਮੂਹਰੇ ਹੋਣੀਆਂ ਚਾਹੀਦੀਆਂ ਨਾ ਇੰਡਸਟਰੀ ਨਾਲ, ਹੈਂ। ਆਸਟ੍ਰੇਲੀਆ ਦੇ ਵਿੱਚ ਵੀ ਟਰੈਂਡ ਚੱਲਦਾ ਆ, ਆਸਟ੍ਰੇਲੀਆ 'ਚ ਅਸੀਂ ਟਰੈਂਡ ਦੇਖ ਚੁੱਕੇ ਹਾਂ ਜਦੋਂ ਅਸੀਂ ਆਏ ਹਾਂ ਨਾ। ਮੇਰੀ ਸਿਸਟਰ ਨੇ ਅਕਾਊਂਟਿੰਗ ਕੀਤੀ ਸੀ, ਉਹ ਤੋਂ ਅਕਾਊਂਟਿੰਗ ਕਰਵਾਈ ਹੈ ਨਾ, ਉਹਨੇ ਕੀਤੀ ਜਾਣੀ ਕਿ ਧੱਕੇ ਨਾਲ ਕਰਵਾਈ। ਉਦੋਂ ਅਕਾਊਂਟੈਂਟ ਇੱਦਾਂ ਮਤਲਬ ਸਾਰੇ ਐਵਰੀਬਡੀ ਵਾਜ਼ ਡੂਇੰਗ ਅਕਾਊਂਟਿੰਗ, ਠੀਕ ਹੈ। ਇੰਨੇ ਅਕਾਊਂਟੈਂਟ ਹੋ ਗਏ, ਉਹਨਾਂ ਨੂੰ ਜੋਬ ਨਹੀਂ ਮਿਲਣ ਲੱਗੀ, ਹੈਂ। ਉਹ ਤੋਂ ਬਾਅਦ ਐਵਰੀਬਡੀ ਡੂਇੰਗ ਲੋ, ਲੋਇਰ ਬਣਨ ਲੱਗ ਪਏ ਜੀ, ਹੈਂ। ਹੁਣ ਅੱਜ ਕੱਲ੍ਹ ਕੀ ਟਰੈਂਡ ਚੱਲ ਰਿਹਾ, ਹਰ ਕੁੜੀ ਜਿਹੜੀ ਆ ਉਹ ਫਾਰਮੇਸੀ ਕਰ ਰਹੀ ਆ। ਇਸ ਤੋਂ ਪਹਿਲਾਂ ਕੀ ਸੀਗਾ, ਟੀਚਿੰਗ ਕਰ ਰਹੀ, ਟੀਚਿੰਗ ਡਿਫੀਕਲਟ ਹੈ, ਠੀਕ ਹੈ। ਨਰਸਿੰਗ ਕੋਈ ਨਹੀਂ ਕਰਨਾ ਚਾਹੁੰਦਾ, ਜਿਹੜੇ ਇੱਥੋਂ ਦੇ ਮਤਲਬ ਵੈਲ ਟੂ ਡੂ ਹੈ, ਦੇ ਡੋਂਟ ਵਾਂਟ ਟੂ ਡੂ ਨਰਸਿੰਗ, ਹਾਲਾਂਕਿ ਨਰਸਿੰਗ ਦੇ ਵਿੱਚ ਜ਼ਿਆਦਾ ਸਕੋਪ ਹੈ। ਹਰ ਕੁੜੀ ਜਿਹੜੀ ਆ ਫੀਮੇਲ ਸਟੂਡੈਂਟ, ਉਹ ਫਾਰਮੇਸੀ ਦੇ ਵਿੱਚ ਸਾਰੇ ਕਰ ਰਹੇ ਨੇ। ਹੁਣ ਕਿੰਨੇ ਕੁ ਫਾਰਮਾਸਿਸਟ ਹੋ ਜਾਊਗੇ ਤੁਸੀਂ ਆਪ ਦੱਸੋ। ਇਹ ਇੱਕ ਨਾ ਮਤਲਬ ਹੁਣ ਇੰਡੀਆ ਦੇ ਵਿੱਚ 90,000 ਡਾਕਟਰ ਸਾਲ ਦੇ ਨਿਕਲਦੇ ਨੇ ਉੱਥੋਂ, ਚਲੋ ਇੰਡੀਆ 'ਚ ਕੰਜ਼ਿਊਮ ਹੋਈ ਜਾਂਦੇ, ਬਾਹਰ ਵੀ ਬ੍ਰੇਨ ਡਰੇਨ ਵੀ ਹੋ ਰਹੀ ਹੈ। ਤੁਸੀਂ ਇਮੈਜਿਨ ਕਰੋ ਵੀ ਜੇ ਉਹ 600,000 ਸੀਟ ਕਰ ਦੇਣ ਜਿੰਨੀ ਐਂਟਰੀ ਹੁੰਦੀ ਹੈ, ਤਾਂ ਉਹ 600,000 ਡਾਕਟਰ ਕਮਾਊਗੇ ਕਿੱਥੋਂ, ਅਤੇ ਉਹਨਾਂ ਨੂੰ ਵੈਸੇ ਪੜ੍ਹਾਉਣ ਦਾ ਕਿੰਨਾ ਖਰਚਾ ਆਉਂਦਾ, ਇਨਫਰਾਸਟ੍ਰਕਚਰ ਬਣਾਉਣਾ ਆ। ਇੱਕ ਕੰਮ ਇਹ ਹੋ ਸਕਦਾ ਕਿ ਸਟੈਂਡਰਡ ਇੰਨਾ ਉੱਚਾ ਕਰ ਲੈਣ ਕਿ ਇੰਡੀਆ ਦੇ ਡਾਕਟਰ ਜਿਹੜੇ ਰੈਕੋਗਨਾਈਜ਼ ਹੋਣ ਦੂਜੇ ਕੰਟਰੀਆਂ 'ਚ ਹੋ ਜਾਣ। ਪਰ ਦੂਜੇ ਵੈਸਟਰਨ ਕੰਟਰੀ ਕਿਸੇ ਵੀ ਹੋਰ ਦੇਸ਼ ਦਾ ਲੈਂਦੇ ਨਹੀਂ, ਸਿਰਫ ਜਿੱਥੇ ਇੰਗਲਿਸ਼ ਹੈ ਉੱਥੇ ਦਾ ਹੀ ਲੈਂਦੇ ਆ, ਅਸੀਂ ਇੱਥੇ ਦਾ ਹੀ ਲੈਣਾ ਹੈ। ਇਹ ਵੀ ਇੱਕ ਵਿਤਕਰਾ ਹੈ।
ਤੁਸੀਂ ਟੀਚਰ ਟੀਚਿੰਗ ਦੀ ਗੱਲ ਕੀਤੀ ਹੈ, ਟੀਚਿੰਗ ਦੇ ਵਿੱਚ ਬਹੁਤ ਘੱਟ ਬੱਚੇ ਜਾਂਦੇ ਆ, ਟੀਚਿੰਗ ਦਾ ਕੋਰਸ ਕਰਦੇ ਆ, ਟੀਚਿੰਗ ਸ਼ੋਰਟੇਜ ਵੀ ਇੱਥੇ ਕਾਫੀ ਆ ਗਈ ਆ। ਟੀਚਿੰਗ ਜਿਹੜਾ ਵੈਸਟਰਨ ਕੰਟਰੀ ਦੇ ਵਿੱਚ ਆਈ ਹੋਈ ਆਸਟ੍ਰੇਲੀਆ ਵਿੱਚ ਜੋਬ ਹੈ, ਇੰਨੀ ਸੌਖੀ ਜੋਬ ਨਹੀਂ ਹੈ, ਇਹਦੇ ਵਿੱਚ ਤੁਹਾਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ, ਕਾਫੀ ਅਪਡੇਟ ਰੱਖਣਾ ਪੈਂਦਾ ਆਪਣੇ ਆਪ ਨੂੰ, ਇਹਦੇ ਵਿੱਚ ਬੈਕਗਰਾਊਂਡ ਦੇ ਵਿੱਚ ਬਹੁਤ ਕੰਮ ਹੁੰਦਾ ਜਿਹੜਾ ਕਿ ਤੁਸੀਂ ਕਰਨਾ ਹੁੰਦਾ, ਤੁਸੀਂ ਸਿਰਫ ਇੱਦਾਂ ਨਹੀਂ ਜਾ ਕਲਾਸ ਵਿੱਚ ਜਾ ਸਕਦੇ ਜਦ ਤੱਕ ਤੁਸੀਂ ਪ੍ਰੈਪਰੇਸ਼ਨ ਨਹੀਂ ਕਰਦੇ, ਐਟਲੀਸਟ 2-3 ਘੰਟੇ ਆ ਕੇ ਆਪਣੇ ਪਲੈਨਿੰਗ ਨਹੀਂ ਬਣਾਉਂਦੇ ਕੱਲ ਨੂੰ ਤੁਸੀਂ ਕਿੱਦਾਂ ਕਿਹੜੀ ਕਿਹੜੀ ਵਰਕਸ਼ੀਟ ਬਣਾਉਣੀ ਆ, ਕਿੱਦਾਂ ਕੰਮ ਕਰਨਾ ਆ, ਜਾਂ ਤੁਹਾਡੀ ਪਲੈਨਿੰਗ ਕੀ, ਅਪਡੇਟ ਨਹੀਂ ਆਪਣੇ ਆਪ ਨੂੰ ਕਰਦੇ, ਤਿਆਰੀ ਨਹੀਂ ਕਰਦੇ, ਉਦੋਂ ਤੱਕ ਤੁਸੀਂ ਕਾਮਯਾਬ ਨਹੀਂ ਹੋਵੋਗੇ ਦੂਜੇ ਦਿਨ, ਜੇ ਬਿਨਾਂ ਤਿਆਰੀ ਤੋਂ ਜਾਓਗੇ ਤੁਹਾਨੂੰ ਬਹੁਤ ਪ੍ਰੋਬਲਮਸ ਆਉਣਗੀਆਂ ਉੱਥੇ। ਇਸ ਲਈ ਜਿਹੜੇ ਲੋਕ ਆ ਜਿਹੜੇ ਬੱਚੇ ਆ ਟੀਚਿੰਗ ਪ੍ਰੋਫੈਸ਼ਨ ਦੇ ਵਿੱਚ ਬਹੁਤ ਘੱਟ ਆਉਂਦੇ ਆ, ਅਤੇ ਇਹਦੇ 'ਚ ਕੰਮ ਬਹੁਤ ਜ਼ਿਆਦਾ ਕਰਨਾ ਪੈਂਦਾ, ਸਟ੍ਰੈਸ ਵੀ ਬਹੁਤ ਆ, ਅਤੇ ਆਪਣੇ ਆਪ ਨੂੰ 24 ਘੰਟੇ ਜੋਬ ਹੈ ਜੇ ਤੁਸੀਂ ਦੇਖੀ ਜਾਵੇ ਤਾਂ, ਜਿਹੜੀਆਂ ਛੁੱਟੀਆਂ ਹੁੰਦੀਆਂ ਉਹਨਾਂ ਦੇ ਵਿੱਚ ਤੁਹਾਨੂੰ ਬਹੁਤ ਕੰਮ ਕਰਨਾ ਪੈਂਦਾ, ਉੱਦਾਂ ਹੀ ਲੱਗਦਾ ਵੀ ਛੁੱਟੀਆਂ ਬਹੁਤ ਆ, ਲੇਕਿਨ ਹਿੰਦੁਸਤਾਨ ਦੇ ਵਿੱਚ ਇਹਦੇ ਉਲਟ ਆ, ਮਨਦੀਪ ਭਾਰਤ ਵਿੱਚ ਟੀਚਿੰਗ ਕਰਕੇ ਵੀ ਦੇਖੀ, ਇੱਥੇ ਵੀ ਟੀਚਿੰਗ ਕਰਦੇ ਆ, ਅਤੇ ਉਹਦੇ ਜ਼ਮੀਨ ਅਸਮਾਨ ਦਾ ਫਰਕ ਆ।
ਹੁਣ ਤੁਸੀਂ ਗੱਲ ਨਾ ਕਰੋ ਟੀਚਰਾਂ ਦੀ। ਖੈਰ ਸਾਡੇ ਨਾਲ ਜੁੜੇ ਨੇ ਪਰਮਜੀਤ ਸਿੰਘ ਧਾਲੀਵਾਲ, ਕਹਿੰਦੇ ਉਹ ਤੁਸੀਂ ਗੋਡੇ ਪਵਾਉਣੇ ਹੁਣ ਅਮਰੀਕ ਭਾਜੀ, ਉਹ ਡਾਕਟਰ ਸਾਹਿਬ ਜਿਹੜੇ ਗੌਰਵ ਸ਼ਰਮਾ ਦੇ ਬੇਟੇ ਆ,
ਉਹ ਮੈਨੂੰ ਯਾਦ ਆ ਰਹੀ ਸੀ ਮੁੰਡੇ ਦੀ ਗੱਲ, ਭਈ ਹੁਣ ਤਾਂ ਉਹ 4-5 ਸਾਲ ਦਾ ਹੋ ਗਿਆ ਹੋਣਾ, ਉਹਨੂੰ ਵੀ ਉੱਧਰ ਨੂੰ ਪਾਓ ਹੁਣ,
ਨਹੀਂ ਪਾਓ ਤੁਸੀਂ ਡਾਕਟਰਾਂ ਦੁਆਲੇ ਹੋਏ ਹੋ, ਫਿਰ ਗੋਡੇ ਕਿੱਥੋਂ ਪਵਾਉਣੇ ਆ, ਇਹ ਕਹਿ ਰਹੇ ਆ, ਦੇਖ ਲਓ ਕਹਿੰਦੇ ਫਿਰ।
ਨਹੀਂ ਅਸੀਂ ਉਹਨਾਂ ਦੁਆਲੇ ਥੋੜ੍ਹਾ, ਇੱਥੇ ਅਸੀਂ ਕਾਬਲ ਡਾਕਟਰਾਂ ਦੇ ਖਿਲਾਫ਼ ਥੋੜ੍ਹਾ, ਅਸੀਂ ਤਾਂ ਨਾ ਕਾਬਲ ਡਾਕਟਰਾਂ ਦੇ ਖਿਲਾਫ਼ ਗੱਲ ਕਰਦੇ ਹਾਂ।
ਹਾਂਜੀ,
ਉਹ ਤਾਂ ਕਾਬਲ ਡਾਕਟਰ ਹੋਣੇ ਆ।
ਹਾਂਜੀ, ਅਤੇ ਗੁਰਿੰਦਰ ਸਿੰਘ ਵੀ ਕਹਿ ਰਹੇ ਨੇ ਕਿ ਕਹਿੰਦੇ ਵੀ ਸਤਿ ਸ਼੍ਰੀ ਅਕਾਲ ਭਾਜੀ, ਕਹਿੰਦੇ ਭਾਜੀ ਮੇਰਾ ਭਤੀਜਾ SC ਦੀ ਮਾਰ ਹੇਠਾਂ ਆ ਗਿਆ ਕਪੂਰਥਲੇ ਫਗਵਾੜੇ ਵਿੱਚੋਂ, ਪਹਿਲੇ ਨੰਬਰ 'ਤੇ ਸੀ ਅਤੇ ਉੱਥੇ ਉਹ ਰਿਜ਼ਰਵੇਸ਼ਨ ਲਾਗੂ ਹੋ ਗਈ ਉੱਥੇ, ਅੱਜ ਕੱਲ੍ਹ ਕੈਨੇਡਾ ਵਿੱਚ ਨਰਸਿੰਗ ਕਰ ਰਿਹਾ ਅਤੇ ਉਹਨੂੰ ਜੋਬ ਵੀ ਮਿਲ ਗਈ ਹੈ ਅਤੇ ਨੈਕਸਟ ਸਟੈਪ ਜਿਹੜਾ ਫਿਜ਼ੀਸ਼ੀਅਨ ਅਸਿਸਟੈਂਟ ਅਤੇ ਮੇਗੋ MD, ਅਤੇ ਇਹ ਇਸ ਕਰਕੇ ਉਹ ਬਾਹਰ ਬ੍ਰੇਨ ਡਰੇਨ ਹੁੰਦੀ ਹੈ। ਅਤੇ ਬਾਕੀ ਸਰ ਮੁਹੱਬਤ ਜੀ ਕੀ ਹਾਲ ਚਾਲ ਹੈ ਪਿਆਰੇ, ਉਹ ਕਹਿੰਦੇ 10 ਮਾਰਚ ਨੂੰ ਅਸੀਂ ਰੇਡੀਓ ਟਿਊਨ ਇਨ ਕਰ ਲੈਣਾ ਹੈ ਅਤੇ ਇਲੈਕਸ਼ਨ ਰਿਜ਼ਲਟ ਦੇ ਲਈ, ਤੁਸੀਂ ਦੇਖੋ ਕਿ ਸ਼ਿਲਾਜੀਤ ਮਿਲਦੀ ਕਿੱਥੋਂ ਆ, ਤੁਹਾਡਾ ਜ਼ੋਰ ਲੱਗਣਾ ਬਹੁਤ। ਹਾਂਜੀ ਹਾਂਜੀ, ਉਹ ਤਾਂ ਹੁਣ ਸ਼ਿਲਾਜੀਤ ਮੰਗਾਉਣੀ ਪੈਣੀ ਹੁਣ ਆਪਾਂ ਨੂੰ, ਇੱਥੇ ਆਸਟ੍ਰੇਲੀਆ 'ਚ ਲੱਭੀ ਹੈ ਸਰ ਮੁਹੱਬਤ ਜੀ, ਇੱਥੇ ਵੀ ਬਹੁਤ ਜ਼ੋਰ ਲੱਗਦਾ ਕਈਆਂ ਬੰਦਿਆਂ ਦਾ, ਜਿੱਦਾਂ ਮੈਂ ਹੋ ਗਿਆ, ਤੁਸੀਂ ਹੋ ਗਏ, ਅਮਰੀਕ ਭਾਜੀ ਹੋ ਗਏ, ਹੈ ਨਾ, ਗਿਆਨੀ ਸੰਤੋਖ ਸਿੰਘ ਜੀ ਹੋ ਗਏ, ਇੱਥੇ ਵੀ ਕੋਈ ਪਹਾੜ ਭੂੜ ਲੱਭੋ ਸ਼ਿਲਾਜੀਤ ਦਾ, ਤੇ ਹੋਰ ਵੀ ਸੱਜਣ ਮਿੱਤਰ ਨਾਂ ਲਿਖਾ ਦੇਣ ਜਿਹਨਾਂ ਨੂੰ ਲੋੜ ਹੈ।
ਜੇ ਅਮਨਦੀਪ ਜੇ ਸ਼ਿਲਾਜੀਤ ਖਾ ਲਈ ਨਾ, ਲੋਕਾਂ ਤਾਂ ਆਪਣੇ ਇਲੈਕਸ਼ਨ ਦੇ ਰਿਜ਼ਲਟ ਲੱਭਦੇ ਹੋਣਾ, ਵੀ ਅਸੀਂ ਉੱਧਰ ਕ੍ਰਿਕਟ ਦੀ ਕਮੈਂਟਰੀ ਕਰੀ ਜਾਈਏ, ਏਦਾਂ ਵੀ ਤਾਂ ਹੋ ਸਕਦੀ, ਜਾਂ ਕੋਈ ਹੋਰ ਖੇਡ ਕਿਹੜੇ ਦੱਸੀਏ, ਹੋਰੇ ਕੋਈ ਰਿਜ਼ਲਟ ਦੱਸੀ ਜੀ ਦੀ,
ਉਹ ਗੁਰਿੰਦਰ ਬਾਬੇ ਮੰਗਰ ਸ਼ੀਟ
ਪਾ ਕੇ
ਫੇਲ ਹੋ ਗਏ, ਗੁਰਿੰਦਰ ਬਾਬੇ ਮੰਗਰ ਸ਼ੀਟਾਂ ਭਰੀ ਜਾਣੀ, ਹੱਥ
ਭਰੀ ਜਾਈਏ,
ਹੱਥ ਸਾਡਾ ਚੱਲ ਪੈਣਾ, ਮੂੰਹ ਸਾਡਾ ਚੱਲੀ ਜਾਣਾ, ਪਰ ਲੋਕਾਂ ਨੂੰ ਸਮਝ ਨਹੀਂ ਆਉਣੀ ਆਪਾਂ ਕਿਹਾ ਕੀ ਆ, ਜਿੱਤਿਆ ਕੌਣ,
ਕਈਆਂ ਤਾਂ ਅੰਡਰਸਟੈਂਡ ਕਰ ਜਾਣਾ, ਕਈਆਂ ਨੂੰ ਸਮਝਣੀਆਂ ਨੀ, ਕਈਆਂ ਨੇ ਸਮਝਣਾ ਉਹਨੂੰ ਅੰਡਰਸਟੈਂਡ ਨਹੀਂ ਹੋਣਾ,
ਇਹ ਤਾਂ ਗੱਲ ਹੈ। ਹਾਂਜੀ ਹਾਂਜੀ, ਸਾਡੇ ਨਾਲ ਸਾਡੇ ਜੁੜੇ ਨੇ ਮਿੱਤਰ ਪਿਆਰੇ ਜਗਦੀਪ ਗਰਾਇਆ, ਕੀ ਹਾਲ ਹੈ ਪਿਆਰੇ, ਉਹ ਠੀਕ ਠਾਕ ਹੋ, ਕਹਿੰਦੇ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ, ਠੀਕ ਹੈ, ਹਾਜ਼ਰੀ ਲਾਇਆ ਕਰੋ ਜੀ, ਅਤੇ ਭੁਪਿੰਦਰ ਚੰਡੂ ਕੁਇਕਰ ਸਿੱਲ ਵਾਲੇ ਬਰਨਾਲੇ ਵਾਲੇ ਆ ਗਏ ਨੇ ਪ੍ਰੋਗਰਾਮ 'ਚੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ, ਰਾਜਨਦੀਪ ਕੈਨਬਰਾ ਤੋਂ ਵੀ ਫਤਿਹ ਬੁਲਾ ਰਹੇ ਨੇ, ਅਤੇ ਸਾਡੇ ਨਾਲ ਜੁੜੇ ਸਨ ਰਮਨਦੀਪ ਸਿੰਘ ਸੈਣੀ ਪਰਥ ਤੋਂ, ਬੱਸ ਡਰਾਈਵਰ ਚੇਤਾ ਭਾਜੀ ਸਾਨੂੰ ਮਿਲੇ ਸੀ, ਅਤੇ ਇਹ ਵੀ ਫਤਿਹ ਬੁਲਾ ਰਹੇ ਨੇ, ਮਲਕੀਤ ਸਿੰਘ ਕੈਨਬਰਾ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸੋ ਸਾਰੇ ਮਿੱਤਰ ਪਿਆਰਿਆਂ ਨੂੰ ਜੀ ਆਇਆਂ ਸਵਾਗਤ, ਜਿਹੜੇ ਸੁਣ ਰਹੇ ਨੇ ਪ੍ਰੋਗਰਾਮ, ਅਤੇ ਭਾਜੀ ਜਿਹੜੀ ਗੱਲ ਹੁਣ ਆਪਾਂ ਯੂਕਰੇਨ ਦੀ ਵੀ ਥੋੜ੍ਹੀ ਜਿਹੀ ਕਰ ਲਈਏ, ਪਰਸਪੈਕਟਿਵ ਜਿਹੜਾ ਕਲੀਅਰ ਹੋਣਾ ਚਾਹੀਦਾ ਆ, ਜੋ ਆਪਾਂ ਦੇਖ ਰਹੇ ਹਾਂ ਮੀਡੀਆ ਦੇ ਵਿੱਚ ਉਹ ਸਾਰੀ ਵਨ ਸਾਈਡਿਡ ਸਟੋਰੀ ਆ, ਠੀਕ ਹੈ, ਦੂਜੀ ਸਾਈਡ ਜੇ ਕੋਈ ਬੋਲਣ ਦੀ ਕੋਸ਼ਿਸ਼ ਕਰਦਾ ਉਹਨੂੰ ਬੰਦ ਕਰਾ ਦਿੱਤਾ, ਉਹਦਾ ਚੈਨਲ ਵੀ ਬੰਦ ਕਰਾ ਦਿੱਤਾ ਜਾਂਦਾ, ਸ਼ਟਡਾਊਨ ਕਰ ਦਿੱਤਾ ਜਾਂਦਾ, ਦੂਜੀ ਸਾਈਡ ਦੀ ਸਟੋਰੀ ਜਿਹੜੀ ਆ ਉਹ ਪਤਾ ਹੀ ਨਹੀਂ ਹੈਗੀ ਕੀ ਹੈ, ਪਰ ਹੁਣ ਤੁਸੀਂ ਦੇਖਿਓ ਪੂਤਨ ਜੀ ਫਸ ਗਿਆ, ਉਹਦੀ ਤਾਂ ਬੱਸ ਹੋ ਗਈ, ਹੁਣ ਸੋਚਿਆ ਕੁਛ ਹੋਰ ਸੀ, ਇਹ ਤਾਂ ਹੋ ਗਿਆ, ਹੁਣ ਨਹੀਂ ਨਿਕਲਦਾ, ਹੁਣ ਤਾਂ ਐਂ ਕਹਿੰਦਾ, ਹੁਣ ਤਾਂ ਐਂ ਕਹਿੰਦਾ, ਤੁਸੀਂ ਹਿਪੋਕ੍ਰੇਸੀ ਦੇਖੋ ਵੀ ਜਦੋਂ ਕਿਸੇ ਕੰਟਰੀ ਦੇ ਵਿੱਚ ਇੱਦਾਂ ਲੱਗਦੀ ਹੈ ਤਾਂ ਬੰਦੇ ਜਾਂਦੇ ਆ, ਇਹ ਤਾਂ ਜੀ ਗਲਤ ਗੱਲ ਹੈ, ਇਹ ਨਹੀਂ ਜਾਣੇ ਚਾਹੀਦੇ, ਤਾਂ ਟੈਰੋਰਿਸਟ ਹੈ, ਹੁਣ ਇਹ ਪੱਛਮ ਵਾਲੇ ਕੰਟਰੀ ਕਹਿੰਦੇ ਅਸੀਂ ਹਥਿਆਰ ਵੀ ਦੇਵਾਂਗੇ, ਜਾਓ ਲੜੋ ਉੱਥੇ ਜਾ ਕੇ, ਮਤਲਬ ਹਥਿਆਰ ਚੁਕਾਉਣੇ ਆਪਣੇ ਸਿਟੀਜ਼ਨਸ ਨੂੰ ਕਿੰਨੀ ਕੁ ਰਿਸਪੋਂਸੀਬਿਲਟੀ ਵਾਲੀ ਗੱਲ ਹੈ, ਵੈਸੇ ਆਸਟ੍ਰੇਲੀਆ ਵਾਲਿਆਂ ਨੇ ਇਹ ਕਿਹਾ ਆ ਵੀ ਅਸੀਂ ਤੁਹਾਨੂੰ ਐਡਵਾਈਜ਼ ਨਹੀਂ ਕਰਦੇ ਤੁਸੀਂ ਜਾਓ, ਤੁਸੀਂ ਰੈਡੀਕਲਾਈਜ਼ ਹੋ ਜਾਓਗੇ। ਰਿਐਲਿਟੀ ਇਹ ਹੈ ਕਿ ਰਸ਼ੀਆ ਰੈਡੀਕਲਸ ਦੇ ਨਾਲ ਹੀ ਲੜ ਰਿਹਾ ਹੈ ਪਿਛਲੇ 7-8 ਸਾਲ ਤੋਂ। ਨੈਟੋ ਨੇ, ਈਯੂ ਨੇ ਰਸ਼ੀਆ ਦੇ ਜਿਹੜੇ ਇਲਾਕੇ ਸੀਗੇ ਰਸ਼ੀਅਨ ਬੋਲੀ ਬੋਲਦੇ ਯੂਕਰੇਨ ਦੇ, ਉੱਥੇ ਬਹੁਤ ਜ਼ਿਆਦਾ ਘਾਣ ਕੀਤਾ, ਉੱਥੇ ਸਿਵਲ ਵਾਰ ਲੱਗੀ ਹੋਈ ਹੈ ਅਤੇ ਯੂਕਰੇਨ ਦੀ ਆਰਮੀ ਹੈਲਪ ਕਰ ਰਹੀ ਹੈ ਉੱਥੋਂ ਦੇ ਯੂਕਰੇਨੀਅਨਾਂ ਨੂੰ, ਰਸ਼ੀਅਨਾਂ ਨੂੰ ਮਾਰਨ ਦੀ। 25,000 ਬੰਦਾ ਮਰ ਚੁੱਕਾ ਆ ਦੋ ਸੂਬਿਆਂ ਦੇ ਵਿੱਚ ਵੱਡਿਆਂ 'ਚ ਰਸ਼ੀਅਨ। ਉਹਨਾਂ ਦੀ ਬੋਲੀ ਵੀ ਕੈਂਸਲ ਕਰ ਦਿੱਤੀ ਨੈਸ਼ਨਲ ਲੈਵਲ ਤੋਂ, ਵੀ ਤੁਹਾਨੂੰ ਅਸੀਂ ਸਪੋਰਟ ਨਹੀਂ ਕਰਨੀ। ਸੋ ਉਹ ਮਾਰ ਰਹੇ ਨੇ, ਸਿਸਟਮੈਟਿਕਲੀ ਕਲੀਨ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਐਥਨਿਕ ਕਲਿਨਜ਼ਿੰਗ ਚੱਲ ਰਹੀ ਆ। ਹੁਣ ਰਸ਼ੀਆ ਨੂੰ ਹਮਲਾ ਕਰਨਾ ਪਿਆ ਹੈ ਨਾ, ਉਹਨਾਂ ਨੂੰ ਸਪੋਰਟ ਕੇ, ਕਿਉਂਕਿ ਉਹਨਾਂ ਦੇ ਗੁਆਂਢ 'ਚ ਇਹ ਚੱਲਦਾ ਸੀ। ਅਮਰੀਕਾ ਆਪਣੀਆਂ ਮਿਜ਼ਾਈਲਾਂ ਲਾਉਣ ਜਾ ਰਿਹਾ ਸੀ, ਉਹ ਦੇਖੋ ਜ਼ੇਲੈਂਸਕੀ ਕਹਿ ਰਿਹਾ ਨੋ ਫਲਾਈ ਜ਼ੋਨ ਡਿਕਲੇਅਰ ਕਰੋ ਉਹਨੂੰ। ਹੁਣ ਸਾਫ਼ ਤੌਰ 'ਤੇ ਜਵਾਬ ਦੇ ਦਿੱਤਾ ਸਾਰੇ ਯੂਰਪ ਨੇ, ਵੈਸਟ ਨੇ, ਕਿ ਅਸੀਂ ਨੋ ਫਲਾਈ ਜ਼ੋਨ ਨਹੀਂ ਡਿਕਲੇਅਰ ਕਰ ਸਕਦੇ। ਉਹਦਾ ਕਾਰਨ ਕਿ ਨੋ ਫਲਾਈ ਜ਼ੋਨ ਤਾਂ ਡਿਕਲੇਅਰ ਕਰ ਦੋਗੇ, ਉਹਨੂੰ ਬਿੱਲੀ ਦੇ ਗੱਲ 'ਚ ਵੀ ਘੰਟੇ ਪਾਊ ਕੌਣ? ਜੇ ਰਸ਼ੀਆ ਦਾ ਜਹਾਜ਼ ਉੱਥੇ ਉੱਡ ਰਿਹਾ ਤਾਂ ਉਹਨੂੰ ਰੋਕਣ ਦੇ ਲਈ ਅਮਰੀਕਾ ਜਾਂ ਨਾਲ ਦੇ ਨੈਟੋ ਦਾ ਜਹਾਜ਼ ਉੱਡੂਗਾ। ਉਹ ਜਦੋਂ ਉੱਡੂਗਾ ਤਾਂ ਉਹਦੇ 'ਤੇ ਫਾਇਰਿੰਗ ਵੀ ਹੋਊਗੀ, ਜਦੋਂ ਫਾਇਰਿੰਗ ਹੋਊਗੀ ਮਰਿਓ ਜਵਾਬ ਆਊਗਾ ਅਤੇ ਲੜਾਈ ਲੱਗ ਗਈ ਨਾ ਫਿਰ ਵਰਲਡ ਵਾਰ। ਦੂਜੀ ਗੱਲ ਹੈ ਜਿਹੜੀ ਸਾਰਿਆਂ ਨਾਲ ਵੱਡੀ ਫੁਕਰਾਪੰਥੀ ਇਹ ਹੈ ਕਿ ਸ਼ਰਨੋਬਲ ਜਿਹੜਾ ਨਿਊਕਲੀਅਰ ਰਿਐਕਟਰ ਹੈ, ਪਹਿਲਾਂ ਰਸ਼ੀਆ ਨੇ ਉੱਤੇ ਕਬਜ਼ਾ ਕੀਤਾ ਕਿ ਇੱਥੇ ਕੋਈ ਇਲਤਨਾ ਕਰ ਦੇਵੇ, ਫਿਰ ਹੁਣ ਦੂਜੇ 'ਤੇ ਕੀਤਾ, ਉਹ ਕਰਨੇ ਹੀ ਪੈਣੇ ਉਹਨਾਂ ਨੂੰ। ਹੁਣ ਜਿਹੜੇ ਦੂਜੇ 'ਤੇ ਕਹਿੰਦੇ ਜੀ ਅੱਗ ਲੱਗ ਗਈ, ਲੜਾਈ ਲੱਗ ਗਈ, ਉਹ ਲੱਗ ਗਏ, ਉਹ ਉਹਨੀ ਆਪੇ ਲਾਈ ਹੋਈ ਅੱਗ, ਉੱਥੋਂ ਜਿਹੜਾ ਨਿਊਕਲੀਅਰ ਸਮਾਨ ਹੈ ਉਹ ਨਿਕਲ ਸਕਦਾ ਹੈ, ਕਿਉਂਕਿ ਉਹਨਾਂ ਨੂੰ ਰਸ਼ੀਆ ਨੂੰ ਪਤਾ ਹੈ ਵੀ ਇੱਥੇ ਕੋਈ ਸਰਕਾਰ ਨਹੀਂ ਹੈਗੀ, ਇੱਥੇ ਸਾਰੇ ਆਪਣੇ ਆਪਣੇ ਗੈਂਗ ਬਣਾਈ ਬੈਠੇ ਆ। ਇੱਕ ਐਨਲਿਸਟ ਨੇ ਗੱਲ ਕਹੀ ਸੀਗੀ ਕਿ ਯੂਕਰੇਨ ਦੇ ਵਿੱਚ ਹਰ ਬੰਦੇ, ਮਤਲਬ ਅਮੈਰੀਕਾ ਦੇ ਆਪਣੇ ਕੰਸਲਟੈਂਟ ਹੈ, ਉਹਨਾਂ ਨੇ ਆਪਣੀ ਆਰਮੀ ਬਣਾਈ ਹੋਈ ਹੈ, ਹਰ ਬੰਦਿਆਂ ਨੇ ਆਪਣੀ ਆਰਮੀ ਬਣਾਈ ਹੋਈ ਹੈ, ਉਹਨਾਂ ਨੇ ਬਟਾਲੀਅਨਾਂ ਬਣਾਈਆਂ ਹੋਈਆਂ। ਉਹ ਪਤਾ ਨਹੀਂ ਕਿਹਨੇ ਉੱਥੋਂ ਨਿਊਕਲੀਅਰ ਫਿਊਲ ਕੱਢ ਕੇ ਪਤਾ ਨਹੀਂ ਕਿਹੜੀ ਮੰਡੀ 'ਚ ਵੇਚਣਾ ਆ, ਉਹਦੇ ਕੀ ਹਥਿਆਰ ਬਣ ਸਕਦੇ ਆ। ਸੋ ਇਸ ਕਰਕੇ ਉਹਨਾਂ ਦਾ ਟਾਰਗੇਟ ਹੈ ਕਿ ਨਿਊਕਲੀਅਰ ਸਟੇਸ਼ਨ ਨੂੰ ਸਿਕਿਓਰ ਕੀਤਾ ਜਾਵੇ ਔਰ ਉੱਥੋਂ ਸਮਾਨ ਨਾ ਚੋਰੀ ਹੋਵੇ। ਦੇ ਆਰ ਡੂਇੰਗ ਅ ਫੇਵਰ, ਪਰ ਪੱਛਮੀ ਮੀਡੀਆ ਕੀ ਦਿਖਾ ਰਿਹਾ? ਉਹ ਤਾਂ ਜੀ ਉਡਾਉਣ ਲੱਗੇ ਸੀ, ਉਹ ਤਾਂ ਜੀ ਤਬਾਹ ਕਰਨ ਲੱਗੇ ਸੀ, ਉਹ ਤਾਂ ਉਹ ਸਦਾਈ ਆ। ਦੱਸੋ ਜਿਹੜਾ ਬੰਦਾ ਟੈਂਕ ਲੈ ਕੇ, ਆਰਮੀ ਲੈ ਕੇ ਉੱਥੇ ਨਿਊਕਲੀਅਰ ਸਟੇਸ਼ਨ ਦੇ ਕੋਲ ਬੈਠਾ, ਉਹਨੂੰ ਪਤਾ ਵੀ ਜੇ ਫਟ ਗਿਆ ਤਾਂ ਉਹਨੇ ਵੀ ਤਾਂ ਨਾਲੇ ਹੀ ਜਾਣਾ ਸਾਰਿਆਂ ਨੇ, ਉਹ ਉਹਨਾਂ ਨੂੰ ਸਿਕਿਓਰ ਕਰਨ ਗਏ ਉਹ ਹੈ। ਅਤੇ ਪੱਛਮੀ ਮੀਡੀਆ ਦਿਖਾ ਰਿਹਾ ਆ ਉਹ ਲੈ ਜੀ ਉਹ ਤਾਂ ਟੈਰੋਰਿਸਟ ਆ, ਉਹ ਤਾਂ ਬਾਰ ਕ੍ਰਾਈਮ ਹੋ ਗਿਆ, ਤਾਂ ਉਹ ਹੋ ਗਿਆ। ਅਸੀਂ ਸਦਾਈ ਹਾਂ ਮੂਹਰੇ ਬੈਠੇ, ਜਿਹੜੇ ਅਸੀਂ ਨਿਊਜ਼ ਦੇਖ ਰਹੇ ਇਹਨਾਂ ਦੀ, ਸਾਫ਼ ਬਲੈਕ ਐਂਡ ਵਾਈਟ ਦੇਖ ਰਿਹਾ ਵੀ ਜੋ ਨੌਨਸੈਂਸ ਤੁਸੀਂ ਮੀਡੀਆ 'ਚ ਦੇਖ ਰਹੇ ਹੋ ਨਾ, ਟੋਟਲ ਨੌਨਸੈਂਸ। ਇੰਡੀਆ ਵਾਲਿਆਂ ਨੂੰ ਵੀ ਮਾਤ ਪਾ ਰਹੇ ਹੈ, ਅਸੀਂ ਇਹਨਾਂ ਨੂੰ ਪੜ੍ਹੇ ਲਿਖੇ ਕਹਿ ਰਹੇ ਹਾਂ। ਉੱਥੇ ਸਟੋਰੀ ਹੋਰ ਹੈ, ਵਿਤਕਰਾ ਦੇਖੋ ਤੁਸੀਂ, ਬਾਰਡਰ ਦੇ ਉੱਤੇ ਇੱਕ ਨਹੀਂ, 10 ਕੰਟਰੀਆਂ ਨੇ UN ਦੇ ਵਿੱਚ ਕਿਹਾ ਵੀ ਸਾਡੇ ਵਸ਼ਿੰਦਿਆਂ ਨਾਲ ਜਿਹੜੇ ਯੂਕਰੇਨ 'ਚ ਪੜ੍ਹਨ ਗਏ ਹੋ ਆ, ਕੰਮ ਕਰਨ ਗਏ ਹੋ, ਬਾਰਡਰ ਦੇ ਉੱਤੇ ਸ਼ਰੇਆਮ ਧੱਕਾ ਹੋ ਰਿਹਾ, ਸ਼ਰੇਆਮ ਧੱਕਾ, ਰੇਸ਼ਿਜ਼ਮ। UN ਦੇ ਵਿੱਚ ਇਹ ਗੱਲ ਕਹੀ ਆ। ਔਰ ਯੂਕਰੇਨ ਦੇ ਬੰਦੇ ਜਿਹੜੇ ਆ, ਤੁਸੀਂ ਯੂਕਰੇਨ ਦੇ ਬੰਦੇ ਖੁਦ ਉੱਥੇ ਫਸੇ ਹੋਏ ਨੇ, 1 ਮਿਲੀਅਨ ਤੋਂ ਉੱਤੇ ਬਾਹਰ ਜਾ ਚੁੱਕੀ ਹੈ ਉੱਥੋਂ ਦੀ ਪਾਪੂਲੇਸ਼ਨ, ਸਿਰਫ ਲੇਡੀਜ਼, ਬੱਚੇ ਅਤੇ ਬਜ਼ੁਰਗ। ਬੰਦਿਆਂ ਨੂੰ ਕਿਸੇ ਨੂੰ ਬਾਹਰ ਨਹੀਂ ਜਾਣ ਦਿੰਦੇ, ਜਿਹੜੇ ਜਾਣਾ ਵੀ ਚਾਹੁੰਦੇ ਆ, ਇਹ ਵੀ ਤਾਂ ਧੱਕਾ ਹੀ ਆ। ਜ਼ਬਰਦਸਤੀ ਕਿਹਾ ਜਾ ਰਿਹਾ, ਹਥਿਆਰ ਦਿੱਤੇ ਜਾ, ਤੁਸੀਂ ਲੜੋ ਜਾ ਕੇ ਮਰੋ, ਉਹ ਤਾਂ ਮਰਨੇ ਹੀ ਮਰਨੇ ਆ। ਸੋ ਉਹ ਆਪਣਾ ਘਾਣ ਆਪ ਘਰਾ ਰਹੇ। ਜਿਹੜੀ ਲੀਡਰਸ਼ਿਪ ਕਿੱਥੇ ਭਾਜੀ, ਜਿਹੜਾ ਪ੍ਰੈਜੀਡੈਂਟ ਹੈ, ਵਟ ਇਜ਼ ਹੀ ਡੂਇੰਗ? ਆਪਣੀ ਹਉਮੈ ਨੂੰ ਪੱਠੇ ਪਾਉਣ ਦੇ ਲਈ ਕਿੰਨੇ ਲੋਕ ਉਹਨੇ ਝੋਕ ਦੇਣੇ, ਕਿੰਨੇ ਸ਼ਹਿਰ ਤਬਾਹ ਕਰ ਦੇਣੇ, ਇੱਕ ਸਿਰਫ ਚੌਧਰ ਦੀ ਖਾਤਰ? ਤੁਸੀਂ ਦੱਸੋ ਇਹਦੇ ਬਾਰੇ
ਅਮਨਦੀਪ। ਜਿੱਦਾਂ ਹੁਣ ਜਿੱਦਾਂ ਅਰਾਜਕਤਾ ਉਹ ਖਿੱਤੇ ਵਿੱਚ ਫੈਲੀ ਹੋਈ, ਜਦੋਂ USSR ਹੁੰਦਾ ਸੀ, ਰਸ਼ੀਆ ਸਾਰਾ ਇਕੱਠਾ ਹੁੰਦਾ ਸੀ, ਅਤੇ ਇਹ ਜਿਹੜੀਆਂ ਪ੍ਰੋਬਲਮਸ ਬਹੁਤ ਘੱਟ ਆਉਂਦੀਆਂ ਹੁੰਦੀਆਂ ਸੀ ਉਦੋਂ, ਕਿਉਂਕਿ ਇੱਕ ਸੈਂਟਰਲ ਗੌਰਮੈਂਟ ਹੁੰਦੀ ਸੀ ਅਤੇ ਉਹਦਾ ਪ੍ਰਭਾਵ ਜਿਹੜਾ ਕੌਮਨਿਜ਼ਮ ਦਾ ਪ੍ਰਭਾਵ ਉੱਥੇ ਜ਼ਿਆਦਾ ਰਿਹਾ ਸੀ, ਕਿ ਜਿੰਨੀਆਂ ਵੀ ਡਾਇਰੈਕਸ਼ਨਸ ਹੁੰਦੀਆਂ ਸੀਗੀਆਂ ਜਾਂ ਡਿਵੈਲਪਮੈਂਟ ਪ੍ਰੋਜੈਕਟ ਹੁੰਦੇ ਹੁੰਦੇ ਸੀ, ਉਹ ਸਾਰੇ USSR ਤੋਂ ਆਉਂਦੇ ਹੁੰਦੇ ਸੀ, ਅਤੇ ਇਹ ਕਾਫੀ ਖੁਸ਼ਹਾਲ ਸੀ। ਫਿਰ ਇੰਟਰਫੇਰੈਂਸ ਹੋਈ ਆ ਵੈਸਟਰਨ ਕੰਟਰੀਆਂ ਦੀ, ਕਿ ਇਹ ਤਾਂ ਇੱਕ ਤਰ੍ਹਾਂ ਦੇ ਨਾਲ ਸੁਪਰ ਪਾਵਰ ਆ, ਇਹਨੂੰ ਤੋੜਨ ਦੀ ਕੋਸ਼ਿਸ਼ ਕਰੋ, ਅਤੇ 1991 ਦੇ ਵਿੱਚ ਫਿਰ USSR ਦੇ ਕਈ ਜਿਹੜੇ ਇਲਾਕੇ ਉੱਥੋਂ ਟੁੱਟ ਕੇ ਛੋਟੇ ਛੋਟੇ ਦੇਸ਼ ਬਣ ਗਏ, ਕਿਉਂਕਿ ਉਹਦੇ ਵਿੱਚ ਵੀ ਜਿਹੜੇ ਵੈਸਟਰਨ ਕੰਟਰੀ ਦੇ ਉਹਦੇ ਆਪਣੇ ਮਤਲਬ ਹੁੰਦੇ ਸੀਗੇ, ਕਿ ਅਗਰ ਇਹ ਇਕੱਠੇ ਰਹੂਗੇ ਤਾਂ ਸਾਡੀ ਗੱਲ ਕੌਣ ਸੁਣੂਗਾ, ਸਾਡੀ ਪ੍ਰਭਾਵਤਾ ਜਿਹੜੀ ਆ ਕਿੱਥੇ ਜਾਊਗੀ। ਤਾਂ ਛੋਟੇ ਛੋਟੇ ਜਿਸ ਵੇਲੇ ਕੰਟਰੀ ਬਣੇ, ਜਿਹੜੇ ਛੋਟਾ ਕੰਟਰੀ ਬਣਦਾ ਉਹਨੂੰ ਰਿਸੋਰਸ ਜੁਟਾਉਣ ਦੇ ਲਈ ਬੜੀ ਮਸ਼ਕਤ ਕਰਨੀ ਪੈਂਦੀ ਆ, ਅਤੇ ਜਿਸ ਜਿੱਦਾਂ ਤੁਸੀਂ ਬੜੇ ਤੋਂ ਵੱਖ ਹੋਏ ਆ, ਉਹਨੇ ਵੀ ਤੁਹਾਡੀ ਮਦਦ ਨਹੀਂ ਕਰਨੀ ਹੁੰਦੀ, ਉਹ ਫਿਰ ਮਦਦ ਤੁਹਾਨੂੰ ਵਿਦੇਸ਼ਾਂ ਤੋਂ ਲੈਣੀ ਪੈਂਦੀ, ਦੂਜਿਆਂ ਤੋਂ ਲੈਣੀ ਪੈਂਦੀ ਹੈ। ਜਿਸ ਵੇਲੇ
ਭਾਜੀ
ਕਿਸੇ ਤਰ੍ਹਾਂ ਦੀ ਵੀ ਕੋਈ ਮਦਦ ਹੈਲਪ ਲੈਂਦੇ ਹਾਂ
ਭਾਜੀ, ਇੱਕ ਮਿੰਟ,
ਉਹਨਾਂ ਨੇ ਆਪਣੀਆਂ ਕੰਡੀਸ਼ਨ ਰੱਖੀਆਂ
ਹੋਈਆਂ ਨੇ। ਇੱਕ ਮਿੰਟ, ਹੁਣ ਰੂਸ ਇਹ ਕਹਿ ਰਿਹਾ ਕਿ ਅਸੀਂ ਯੂਕਰੇਨ ਨੂੰ ਐਸਟੈਬਲਿਸ਼ ਕੀਤਾ, ਅਸੀਂ ਬਣਾਇਆ USSR ਦੇ ਵਿੱਚ ਬਹੁਤ ਸਾਰੀਆਂ, ਤੁਸੀਂ ਦੇਖੋ ਯੂਕਰੇਨ ਦੇ ਵਿੱਚ ਕਿੰਨੇ ਨਿਊਕਲੀਅਰ ਰਿਐਕਟਰ, ਉਹ ਸਾਰੇ ਸੋਵੀਅਤ ਏਰਾ ਦੇ ਲੱਗੇ ਹੋਏ ਨੇ, ਕਿੰਨੇ ਉਹਨੇ ਸੜਕਾਂ ਬਣਾਈਆਂ, ਕਿੰਨੇ ਕਿੰਨੇ ਡੈਮ, ਔਰ ਯੂਕਰੇਨ ਦੇ ਵਿੱਚ ਜਿੰਨੀ ਕਣਕ ਹੋ ਰਹੀ ਡਿਵੈਲਪ ਕੀਤੀ ਆ ਉਹ ਸਾਰੀ ਇਹਨਾਂ ਨੇ ਕੀਤੀ ਹੋਈ ਆ, ਠੀਕ ਆ, ਕਿੰਨੇ ਬੇਸ
ਦੇ ਟਾਈਮ 'ਚ ਹੋਈ,
ਹਾਂ ਕਿੰਨੇ ਬੇਸ ਬਣੇ। ਹੁਣ ਹੁਣ ਰਸ਼ੀਆ ਇਹ ਕਹਿ ਰਿਹਾ ਕਿ ਅਸੀਂ ਆਪਣੇ ਲੋਕਾਂ ਦਾ ਸਰਮਾਇਆ ਚੱਕ ਕੇ ਅਸੀਂ ਯੂਕਰੇਨ ਨੂੰ ਜਿੰਨੇ ਵੀ ਕੰਟਰੀ ਸੰਗਦੇ ਸੀਗੇ ਅਸੀਂ ਡਿਵੈਲਪ ਕੀਤੇ ਆ, ਠੀਕ ਆ, ਹੁਣ ਉਹਨਾਂ ਦੇ ਬੇਸ ਉਹ ਬਾਹਰੋਂ ਆ ਕੇ ਕਬਜ਼ਾ ਕਰਕੇ ਉੱਥੇ ਸਾਡੇ ਉਲਟ ਵਰਤਣ ਲੱਗੇ ਹੋਏ ਆ। ਇਹ ਤਾਂ ਮਤਲਬ ਇਹ ਤਾਂ ਗੁਆਂਢੀਆਂ ਵਾਲੀਆਂ ਗੱਲਾਂ ਹੈ ਵੀ ਅਸੀਂ ਯਾਰ ਸਾਰਾ ਰੋਟੀ ਪਾਣੀ ਸਾਡੇ ਘਰੋਂ ਜਾਂਦਾ ਆ, ਸਾਰੇ ਤੁਸੀਂ ਸਾਡੇ ਦੁਸ਼ਮਣ ਲਿਆ ਕੇ ਆਪਣੇ ਘਰੇ ਉਹਨਾਂ ਨੂੰ ਰੋਟੀ ਸਾਡੀ ਗਲਾਈ ਜਾ ਰਹੇ ਹੋ, ਦਿਸ ਇਜ਼ ਮਤਲਬ ਰਿਐਲਿਟੀ ਹੈ ਨਾ। ਅਤੇ ਇਹ ਜਿਹੜੇ ਮਤਲਬ ਪੱਛਮੀ ਨੈਰੇਟਿਵ ਹੈ, ਹੈ ਨਾ, ਉੱਥੇ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਅਮਰੀਕਾ ਦਾ, ਯੂਕਰੇਨ 'ਚ ਕੀ ਲੈਣ ਦੇਣ, ਆਪਣੇ ਮੈਕਸੀਕੋ ਵੱਲ ਨੂੰ ਧਿਆਨ ਦੇਣ, ਕੈਨੇਡਾ ਵੱਲ ਨੂੰ ਧਿਆਨ ਦੇਣ, ਆਲੇ ਦੁਆਲੇ ਮਤਲਬ ਦੂਸਰੇ ਥਾਂ ਜਾ ਕੇ ਮਤਲਬ ਨੱਕ ਪਸਾਈ ਜਾਂਦੇ ਆਪਣਾ, ਦੈਟਸ ਬੈਡ। ਪਰ ਤ੍ਰਾਸਦੀ ਉਸ ਗੱਲ ਦੀ ਆਉਂਦੀ ਹੈ ਕਿ ਚਾਹੇ ਉਹ ਫੌਜੀ ਲੜ ਰਹੇ ਨੇ ਉਹ ਵੀ ਮਰ ਰਹੇ ਨੇ, ਮੂਹਰੇ ਜਿਨ੍ਹਾਂ 'ਤੇ ਬੰਬਾਰੀ ਹੋ ਰਹੀ ਆ ਉਹ ਵੀ ਮਰ ਰਹੇ ਨੇ, ਲੋਕ ਡਿਸਪਲੇਸ ਹੋ ਰਹੇ ਨੇ, 3-4 million ਲੋਕ ਖਰਾਬ ਹੋਣੇ ਆ, ਉਹਨਾਂ ਨੂੰ ਕਿੰਨਾ ਟਾਈਮ ਲੱਗਣਾ ਮੁੜ ਕੇ ਘਰ ਬਾਰ ਬਣਾਉਣ ਨੂੰ, ਮਤਲਬ ਇਹ ਸੋਚ ਕੇ ਦੇਖੀਏ ਆਪਾਂ ਵੀ ਇਹ ਜਿਹੜੀ
ਜਿਸ ਵੇਲੇ ਅਮਨਦੀਪ ਅਰਾਜਕਤਾ ਫੈਲਦੀ ਆ, ਗਰੁੱਪਿਜ਼ਮ ਹੁੰਦਾ, ਆਪਸ ਵਿੱਚ ਹੀ ਲੜਦੇ ਆ, ਸਿਵਲ ਵਾਰ ਲੱਗਦੀ ਆ, ਫਿਰ ਉਸ ਵੇਲੇ ਪਾਵਰ ਦਾ ਜਿਹੜਾ ਇਸਤੇਮਾਲ ਕਰਨਾ ਹੀ ਪੈਂਦਾ, ਤਾਂ ਕਿ ਇਹ ਜਿਹੜੀਆਂ ਐਟਰੋਸਿਟੀਜ਼ ਹੁੰਦੀਆਂ ਜਾਂ ਇੱਕ ਤਕੜੇ ਦਾ ਮਾਰੇ ਨੂੰ ਮਾਰਨਾ ਇੱਕ ਖਿੱਤੇ ਦੇ ਵਿੱਚ, ਉਹ 'ਤੇ ਕੰਟਰੋਲ ਕਰਦੇ, ਫਿਰ ਜਿਹੜਾ ਸੁਪਰ ਪਾਵਰ ਹੁੰਦੀ ਹੈ ਉਹਨੂੰ ਇੰਟਰਫੇਰੈਂਸ ਕਰਨੀ ਹੀ ਪੈਂਦੀ ਹੈ ਤਾਂ ਕਿ ਉਸਨੂੰ ਕਰੈਕਸ਼ਨ ਉਹਦੀ ਕੀਤੀ ਜਾਵੇ, ਰੈਕਟੀਫਾਈ ਕੀਤਾ ਜਾਵੇ। ਮੇਰੇ ਖਿਆਲ ਦੇ ਵਿੱਚ ਇਸ ਵੇਲੇ ਜਿਹੜਾ ਰਸ਼ੀਆ ਉਹੀ ਕੰਮ ਕਰ ਰਿਹਾ ਆ ਕਿ ਜਿਹੜਾ ਬਤਾਣਾ ਵਿਗੜਿਆ ਤਗੜਿਆ ਹੈ ਨਾ, ਜਿੰਨੇ ਵੀ ਗਰੁੱਪਿਜ਼ਮ ਦੇ ਆ, ਜਿੱਦਾਂ ਬੰਡਲਿਜ਼ਮ ਆ, ਇਹਨੂੰ ਖਤਮ ਕਰਨ ਦੇ ਲਈ ਉਹਨੇ ਯੂਕਰੇਨ 'ਤੇ ਹਮਲਾ ਕੀਤਾ, ਅਤੇ ਆਲੇ ਦੁਆਲੇ ਦੇ ਇੱਕ ਦੋ ਹੋਰ ਕੰਟਰੀਆਂ ਨੂੰ ਵੀ ਕੰਨ ਹੋਊਗੇ ਕਿ ਅਸੀਂ ਜੇ ਆਪਣੇ ਐਟੀਟਿਊਡ ਵਿੱਚ ਸੁਧਾਰ ਨਹੀਂ ਲਿਆਂਦਾ ਤਾਂ ਸਾਡੇ ਨਾਲ ਵੀ ਇੱਦਾਂ ਹੋ ਸਕਦਾ ਆ, ਜੇ ਸਿੱਧੀ ਭਾਸ਼ਾ ਦੀ ਗੱਲ ਕਰਨੀ। ਤੁਸੀਂ ਸਹਿਮਤ ਹੋ ਜਾਂ ਨਹੀਂ?
ਬਿਲਕੁਲ ਬਿਲਕੁਲ। ਹੁਣ ਦੂਜੇ ਪਾਸੇ ਦੇਖੋ, ਜਿਹੜੇ ਬ੍ਰਿਟੇਨ ਦੇ ਵਿੱਚ, ਵੈਸਟ ਦੇ ਵਿੱਚ ਹੈ, ਜਿਹੜੇ ਬਿਜ਼ਨਸਮੈਨ ਹੈ, ਰਸ਼ੀਅਨ ਬਿਜ਼ਨਸਮੈਨ ਹੈ, ਹੈ ਨਾ, ਉਹਨਾਂ ਦੇ ਐਸੈਟ ਵੇਚੇ ਜਾ ਰਹੇ, ਉਹਨਾਂ ਨੂੰ ਸੀਜ਼ ਕੀਤਾ ਜਾ ਰਿਹਾ, ਉਹਨਾਂ ਨੂੰ ਬੰਦ ਕੀਤਾ ਜਾ ਰਿਹਾ, ਪਹਿਲਾਂ ਚਾਈਨਾ ਦੀ ਇੱਦਾਂ ਐਪਸ ਜਿਹੜੀਆਂ ਬੰਦ ਕੀਤੀਆਂ ਜਾ ਰਹੀਆਂ, ਤੁਸੀਂ ਕਿੱਦਾਂ ਬਿਜ਼ਨਸ ਕਰੋਗੇ ਇੱਥੇ? ਹੁਣ ਮੰਨ ਲਓ ਇਹਦਾ ਸਿੱਧਾ ਸਿੱਧਾ ਅਸਰ ਦੇਖੋ, ਸਾਡੀ ਬੈਕਗਰਾਊਂਡ ਕੀ ਹੈ, ਤੁਹਾਡੀ ਬੈਕਗਰਾਊਂਡ ਕੀ, ਅਸੀਂ ਕਿੰਨੇ ਕੁ ਸੇਫ ਹੈ ਫਿਰ ਜੇ ਇਹੀ ਮਸਲਾ ਆ ਗਿਆ ਕੰਟਰੀਆਂ ਦਾ ਹੀ, ਠੀਕ ਹੈ, ਤੁਸੀਂ ਕਿੰਨੇ ਕੁ ਸੇਫ ਹੋ, ਅਸੀਂ ਕਿੰਨੇ ਕੁ ਸੇਫ ਹੈ? ਇਹ ਇੱਕ ਵਾਰੀ ਨਹੀਂ, ਨਰੋਬੀ, ਕੀਨੀਆ, ਫੀਜੀ, ਸਾਰੇ ਕੁਝ ਇਹ ਹੋ ਹੀ ਚੁੱਕਾ ਹੈ, ਸਾਰਾ ਕੁਝ ਘਰ ਬਾਰ ਬਣਾ ਕੇ ਮੁੜ ਕੇ ਫਿਰ ਪੱਟ ਪੱਟ ਹੋ ਗਏ। ਇਹ ਜੋ ਵਰਤਾਰਾ ਚੱਲ ਰਿਹਾ ਆ, ਹੁਣ ਉਹ ਜਿਹੜਾ ਇੰਗਲੈਂਡ ਦੇ ਵਿੱਚ ਉਹ ਚੈਲਸੀ ਦਾ ਕਲੱਬ ਸੀਗਾ, ਉਹ ਵੇਚਣਾ ਪੈ ਗਿਆ, ਉਹਨੂੰ ਪ੍ਰੈਸ਼ਰ ਇੰਨਾ ਪੈ ਗਿਆ, ਉਹਦਾ ਕਸੂਰ ਕੀ ਸੀ ਕਿ ਉਹ ਰਸ਼ੀਅਨ ਸੀਗਾ? ਲੋਕਾਂ ਦਾ ਕੀ ਕਸੂਰ ਹੈ ਜਿਹੜੇ ਲੋਕ ਵਿਦੇਸ਼ਾਂ ਦੇ ਵਿੱਚ ਰਸ਼ੀਅਨ ਬੈਠੇ ਨੇ, ਉਹਨਾਂ ਦਾ ਕੀ ਕਸੂਰ ਹੈ? ਜਿਹੜੇ ਚਾਈਨੀਜ਼ ਬੈਠੇ ਆ ਉਹਨਾਂ ਦਾ ਕੀ ਕਸੂਰ ਹੈ? ਇੱਦਾਂ ਹੀ ਰਸ਼ੀਆ ਦੇ ਵਿੱਚ ਕਹੋ ਵੀ ਇਹ ਤਾਂ ਜੀ ਅਮਰੀਕਨ ਹੈ, ਇਹਦੇ ਬੰਦ ਕਰ ਦਿਓ ਸਾਰਾ ਕੁਝ, ਇਹਨੂੰ ਬਾਈਕਾਟ ਕਰ ਦਿਓ, ਉਹਨਾਂ ਦਾ ਕੀ ਕਸੂਰ ਹੈ? ਪੰਜਾਬ ਦੇ ਵਿੱਚ ਬਈਆਂ ਦਾ ਕੀ ਕਸੂਰ ਹੈ? ਅਸੀਂ ਸਾਰਿਆਂ ਨੂੰ ਕਿਉਂ ਯੂਪੀ ਵਾਲਿਆਂ ਨੂੰ ਕਰਨਾ ਹੈ, ਜਾਂ ਦੂਸਰੇ ਕੰਟਰੀਆਂ ਦੇ ਵਿੱਚ ਸਿੱਖਾਂ ਦਾ ਕੀ ਕਸੂਰ ਹੈ? ਇਹ ਬਹੁਤ ਗਲਤ ਵਰਤਾਰਾ ਹੈ, ਇਹ ਬਿਲਕੁਲ ਵੀ ਇਨਸਾਨੀਅਤ ਵਾਲਾ ਹੈ ਨਹੀਂ, ਔਰ ਇਸ ਨੂੰ ਫਿਊਲ ਜਿਹੜਾ ਕਰ ਰਿਹਾ, ਦੇਖੋ ਹੁਣ ਕੀ ਗੱਲ ਕਰ ਰਿਹਾ, ਅਸੀਂ ਆਪ ਨਹੀਂ ਲੜ ਸਕਦੇ, ਸਾਡੇ 'ਤੇ ਫਿਰ ਲੜਾਈ ਲੱਗਣੀ, ਅਸੀਂ ਤੁਹਾਨੂੰ ਹਥਿਆਰ ਦੇ ਦਿੰਦੇ ਹਾਂ, ਉਹਨਾਂ ਨੂੰ ਹੋਰ ਮਤਲਬ ਘੇ ਪਾਈ ਜਾ ਰਹੇ, ਬਲਦੀ ਦੇ ਉੱਤੇ ਉਹ ਤੇਲ ਪਾਈ ਜਾ ਰਿਹਾ, ਉਹਨਾਂ ਨੂੰ ਹਥਿਆਰਾਂ ਦੀ ਲੋੜ ਨਹੀਂ, ਉਹਨਾਂ ਦੇ ਲੀਡਰਾਂ ਨੂੰ ਕਹੋ ਵੀ ਤੁਸੀਂ ਬੈਠ ਕੇ ਸਮਝੌਤਾ ਕਰੋ, ਥੋੜ੍ਹੀ ਦੇਰ ਲੜਾਈ ਰੋਕੋ, ਫਿਰ ਆਪਾਂ ਦੇਖਦੇ ਹਾਂ। ਬਾਹਰੋਂ ਖੜ੍ਹ ਕੇ ਦੱਬ ਕੇ ਮਾਰੀ ਜਾਂਦੇ ਆ, ਕਰਦੇ ਕੱਖ ਨਹੀਂ, ਤੁਸੀਂ ਦੱਸੋ ਹਥਿਆਰ ਕਿੱਧਰੋਂ ਆਉਂਗੇ? ਇੱਕ ਮੈਂ ਅਨਾਲਿਸਿਸ ਦਾ ਸੋਚ ਦੇਖ ਰਿਹਾ ਸੀਗਾ, ਇੰਡੀਆ ਦਾ ਜਨਰਲ ਸੀਗਾ, ਕਹਿੰਦਾ ਹਥਿਆਰ ਵੀ ਨਹੀਂ ਕੱਖ ਦੇਣਾ ਇਹਨਾਂ ਨੇ, ਪਹਿਲੀ ਗੱਲ ਤਾਂ ਉਹਨੇ ਇਹਨਾਂ ਦੇ ਗਏ ਹੋਈ ਹੋਣੇ ਹਥਿਆਰ, ਉਹੀ ਡਿਕਲੇਅਰ ਕਰਨੇ ਵੀ ਸਾਡੇ ਗਏ ਸੀਗੇ, ਵਰਤ ਹੋ ਗਏ, ਇਹਨਾਂ ਨੇ ਫਿਊਲ ਕੀਤਾ ਸੀਗਾ ਸਾਰਾ ਕੁਝ, ਪਹਿਲਾਂ ਹੀ ਹਥਿਆਰ ਉੱਥੇ ਗਏ ਹੋਏ ਇਹਨਾਂ ਦੇ, ਉਹੀ ਚੱਲ ਰਹੇ ਆ, ਹੁਣ ਉਹ ਡਿਕਲੇਅਰ ਕਰ ਰਿਹਾ ਵੀ ਜਦ ਕੱਲ੍ਹ ਨੂੰ ਰਸ਼ੀ ਵਾਲਿਆਂ ਨੇ ਦਿਖਾਲਣੇ ਆ ਉਹ ਹਥਿਆਰ, ਤਾਂ ਅਸੀਂ ਦੱਸ ਦਈਏ ਅਸੀਂ ਬਾਅਦ 'ਚੋਂ ਭੇਜੇ ਸੀਗੇ, ਡਿਕਲੇਅਰ ਕਰਤੇ ਸੀ ਇੱਕ ਤਾਂ ਇਹ। ਦੂਜਾ ਕਹਿੰਦੇ ਜੇ ਹੁਣ ਇਹ ਕਹਿ ਰਹੇ ਆ ਜੀ ਇੰਨੇ ਹਥਿਆਰ ਦੇ ਦੇਣੇ, ਆਹ ਦੇ ਦੇਣਾ, ਉਹ ਦੇ ਦੇਣਾ, ਆ ਜਿੰਨੇ ਵੀ ਕਹਿੰਦੇ ਡਿਕਲੇਅਰ ਹੋਏ ਆ ਸਾਰੇ ਫੜ ਹੋਣੇ ਆ, ਪਹਿਲਾਂ ਹੀ ਗਏ ਹੋਏ ਆ ਇਹ ਸਾਰੇ, ਜੇ ਦੁਬਾਰਾ ਜਾਣੇ ਆ ਤਾਂ ਕਹਿੰਦਾ ਮੈਨੂੰ ਸਮਝਾਓ ਜਾਣੇ ਕਿੱਦਾਂ ਆ, ਜਹਾਜ਼ ਤਾਂ ਉੜਨ ਨਹੀਂ ਦਿੰਦੇ, ਉਹ ਇੱਕ ਪੰਛੀ ਦਾ ਉੜਨ ਨਹੀਂ ਦਿੰਦੇ ਹਵਾ ਦੇ ਵਿੱਚ, ਕਿੱਦਾਂ ਕਰਨੇ ਆ, ਰਾਹ ਉਹ ਨਹੀਂ ਬੰਦ ਕੀਤੇ, ਉਹ ਪੋਰਟ ਉਹ ਨਹੀਂ ਬੰਦ ਕੀਤੇ, ਉਹ ਹਥਿਆਰ ਦੇਣੇ ਕਦੋਂ ਆ, ਜਾਣੇ ਕਿੱਦਾਂ, ਗੱਲਾਂ ਹੀ ਮਾਰੀ ਜਾਂਦੇ ਆ, ਅਨਾਊਂਸਮੈਂਟਾਂ ਹੀ ਕਰੀ ਜਾਂਦੇ ਆ, ਸੈਂਕਸ਼ਨ ਲਾ ਤੀ, ਆਹ ਲਾ ਤੀ, ਕੱਖ ਨਹੀਂ ਲੱਗਣਾ। ਅਮਰੀਕਾ ਸ਼ਾਇਦ ਕਿੰਨੇ ਮਿਲੀਅਨ ਬੈਰਲ ਰਸ਼ੀਆ ਤੋਂ ਇੰਪੋਰਟ ਕਰਦਾ ਤੇਲ, ਜਿਹੜਾ ਜਰਮਨ ਹੈ 25% ਜਿਹੜੀ ਗੈਸ, 33% ਗੈਸ ਜਿਹੜੀ ਆ ਉਹ ਐਨਰਜੀ ਨੀਡਸ ਰਸ਼ੀਆ ਤੋਂ ਆ ਰਹੀ ਹੈ। ਭਾਜੀ ਤੁਸੀਂ ਮੈਨੂੰ ਇਹ ਦੱਸੋ, ਸੈਂਕਸ਼ਨਾਂ ਲਾਤੀਆਂ ਤੇ ਉਹ ਗੈਸ ਬੰਦ ਕਰੂਗੇ, ਫਿਰ ਤੇਲ ਬੰਦ, ਉਹਨਾਂ ਨੂੰ ਪੇਮੈਂਟ ਕਿੱਦਾਂ ਕਰਨੀ ਆ ਫਿਰ ਰਸ਼ੀਆ ਨੂੰ? ਉਹਨੇ ਮੁਫ਼ਤ ਚ ਦੇਈ ਜਾਣੀ ਆ ਗੈਸ?
ਜੇ ਤੁਸੀਂ ਰਸ਼ੀਆ ਤੇ ਸੈਂਕਸ਼ਨ ਲਾਓਗੇ, ਰਸ਼ੀਆ ਦਾ ਵਪਾਰ, ਰਸ਼ੀਆ ਦਾ ਵਪਾਰ ਤਾਂ ਤੁਹਾਡੇ ਨਾਲ ਵੀ ਹੁੰਦਾ, ਰਸ਼ੀਆ ਦਾ ਵਪਾਰ ਤਾਂ ਹਰੇਕ ਨਾਲ ਹੀ ਹੁੰਦਾ। ਜੇ ਰਸ਼ੀਆ ਅਫੈਕਟਡ ਹੋਊਗਾ, ਜਿਹੜੇ ਉਹਦੇ ਪਾਰਟਨਰ ਆ ਉਹ ਵੀ ਤਾਂ ਅਫੈਕਟ ਹੋਊਗੇ, ਉਹ ਅਫੈਕਟ ਉਹਨਾਂ ਵੀ ਤਾਂ ਇੰਪੈਕਟ ਜਾਊਗਾ। ਇਹ ਤਾਂ ਸਿਰਫ ਕਹਿਣ ਦੀਆਂ ਗੱਲਾਂ ਹੋਣੀਆਂ, ਰਸ਼ੀਆ ਤੇ ਪਾਬੰਦੀ ਲਾ ਦਿਓ, ਰਸ਼ੀਆ ਦੀ ਇਕਾਨਮੀ ਨੂੰ ਤਬਾਹ ਕਰ ਦੇਵਾਂਗੇ। ਇਸ ਵੇਲੇ ਕੋਈ ਵੀ ਇਕਾਨਮੀ ਇੰਡੀਪੈਂਡੈਂਟ ਇਕਾਨਮੀ ਨਹੀਂ ਹੈ, ਇੰਟਰਰਿਲੇਟਡ ਆ। ਜੇ ਕੋਈ ਵੱਡੀ ਇਕਾਨਮੀ ਤਬਾਹ ਹੁੰਦੀ ਆ, ਉਹਦੇ ਇੰਪੈਕਟ ਜਿਹੜੇ ਆ ਦੂਜੀਆਂ ਇਕਾਨਮੀਆਂ ਤੇ ਜ਼ਿਆਦਾ ਪੈਂਦੇ ਆ।
ਭਾਜੀ
ਜੇ ਰਸ਼ੀਆ ਦਾ ਬਿਜ਼ਨਸ ਖਰਾਬ ਹੁੰਦਾ ਤਾਂ ਤੁਹਾਡਾ ਇੰਗਲੈਂਡ ਦੇ ਬਿਜ਼ਨਸ ਵੀ ਖਰਾਬ
ਹੋ ਗਿਆ,
ਦੂਜੇ ਦੇਸ਼ਾਂ ਦੇ ਬਿਜ਼ਨਸ ਵੀ ਖਰਾਬ ਹੋ ਗਏ,
ਹੋ ਰਿਹਾ। ਅਮਰੀਕਾ ਦੇ ਵਿੱਚ ਆਲਰੇਡੀ ਰੌਲਾ ਪੈਣ ਲੱਗ ਪਿਆ ਵੀ ਇਨਫਲੇਸ਼ਨ ਹੋਣੀ ਹੈ, ਕਿਉਂਕਿ ਰਸ਼ੀਆ ਦਾ ਸਾਰਾ ਤੇਲ ਬੰਦ ਕਰਨਾ ਪਊਗਾ ਇਹਨਾਂ ਨੂੰ, ਜਾਂ ਫਿਰ ਇਹਨਾਂ ਦੀ ਸੈਂਕਸ਼ਨਾਂ ਝੂਠੀਆਂ ਪਊਗੀਆਂ। ਔਰ ਅਮਰੀਕਾ 'ਚ ਰੌਲਾ ਪੈਣ ਲੱਗ ਪਿਆ ਵੀ ਵਟ ਆਰ ਯੂ ਡੂਇੰਗ, ਇੰਗਲੈਂਡ ਦੇ ਵਿੱਚ ਰੌਲਾ ਪੈਣ ਲੱਗ ਪਿਆ, ਯੂਰਪ ਦੇ ਵਿੱਚ ਸਾਰਿਆਂ 'ਚ ਪ੍ਰਾਈਸਿਸ ਜਿਹੜੇ ਨੇ 4,000 ਯੂਰੋ ਸਾਲ ਦਾ ਬਣ ਗਿਆ ਗੈਸ ਦਾ, ਇੰਨਾ ਬਿੱਲ ਆਉਂਦਾ ਉੱਥੇ ਆਪਣੇ ਆਪ ਨੂੰ ਠੰਡਾ ਨਿੱਘਾ ਰੱਖਣ ਦੇ ਲਈ। ਸੋ ਉਹ ਸਾਰੇ ਜਿਹੜੇ ਪ੍ਰਾਈਸ ਰਾਈਸ ਹੋਣੇ ਆ ਉਹ ਸੈਂਕਸ਼ਨਾਂ ਕਰਕੇ ਹੋਣੇ ਆ, ਆਪਣੇ ਹੀ ਲੋਕਾਂ ਨੂੰ। ਇਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਣਾ ਅਮੀਰਾਂ ਨੂੰ, ਇਹਨਾਂ ਨੂੰ ਕੋਈ ਟੈਕਸ ਪੇਅਰ ਮਨੀ ਆ, ਫਰਕ ਕਿਹਨੂੰ ਪੈਣਾ ਆ? ਆਮ ਲੋਕਾਂ ਨੇ ਪੇ ਕਰਨੀ ਆ ਇਹ ਸੈਂਕਸ਼ਨਾਂ। ਫਿਰ ਦੂਜੀ ਗੱਲ ਦੇਖੋ ਤੁਸੀਂ ਵੀ ਇਹ ਲੀਡਰ ਬਿਆਨ ਦੇ, ਉਹ ਜੀ ਹਿਟਲਰ ਹੈ, ਉਹ ਫਲਾਨਾ ਆ, ਪੁਟਿਨ ਫਲਾਨਾ, ਧਿਮਕੜਾ ਆ। ਫਰਾਂਸ ਦੇ ਮਿਨਿਸਟਰ ਨੇ ਰੇਡੀਓ 'ਤੇ ਇਹ ਗੱਲ ਕਹਿਤੀ ਵੀ ਜੀ ਰੂਸੀਆ ਐਂ ਹੋ ਗਿਆ, ਉਹ ਹੋ ਗਿਆ, ਇੱਦਾਂ ਹੋ ਗਿਆ, ਗਾਲਾਂ ਕੱਢਣ ਲੱਗ ਗਿਆ ਆਪਣੇ ਲੋਕਾਂ ਨੂੰ, ਨਹੀਂ ਇਹ ਹੋਣਾ ਵੀ ਗਾਲਾਂ ਕੱਢੇ ਜਾਓ। ਅਤੇ ਰਸ਼ੀਆ ਦੇ ਮਿਨਿਸਟਰ ਨੇ ਨਾ ਬਿਆਨ ਦਿੱਤਾ ਇਹਨੂੰ, ਫਰਾਂਸ ਦੇ ਮਿਨਿਸਟਰ ਨੂੰ, ਕਹਿੰਦਾ ਮਾਇੰਡ ਯੋਰ ਲੈਂਗੁਏਜ ਜੈਂਟਲਮੈਨ, ਇੰਨੀ ਗੱਲ ਗਈ, ਮਾਫ਼ੀ ਮੰਗ ਲਈ ਉਸੇ ਵੇਲੇ। ਇਹ ਉਹ ਗੱਲ ਹੋ ਗਈ, ਮੈਨੂੰ ਭੱਲੇ ਦੀ ਚੇਤੇ ਆ ਗਈ ਅਤੇ ਉਹ ਗਾਲਾਂ ਕੱਢਦਾ ਸੀ ਇੱਕ ਬਾਣੀਆਂ ਕਾਰ ਦੇ ਵਿੱਚ ਟਰੱਕ ਵਾਲੇ ਨੂੰ, ਟਰੱਕ ਵਾਲੇ ਨੇ ਸੁਣ ਲਈਆਂ ਅਤੇ ਉੱਤਰ ਕੇ ਆ ਕੇ ਕਹਿੰਦਾ ਓਏ ਤੂੰ ਮੈਨੂੰ ਗਾਲਾਂ ਕੱਢਦਾ? ਉਹ ਨਹੀਂ ਜੀ ਨਹੀਂ, ਕਹਿੰਦਾ ਸ਼ੀਸ਼ਾ ਖੁੱਲ੍ਹਾ ਰਹਿ ਗਿਆ ਸੀ ਜੀ। ਆਹ ਹਾਲ ਇਹਨਾਂ ਦਾ ਆ, ਆਹ ਹਾਲ
ਮਨਦੀਪ। ਚਲੋ ਇਹ ਵੀ ਗੱਲਾਂ ਕਾਫ਼ੀ ਹੋ ਗਈਆਂ। ਹੁਣ ਇੰਡੀਆ ਦਾ ਜਿਹੜਾ ਰੋਲ ਆ, ਜਿੱਦਾਂ ਮੋਦੀ ਸਾਹਿਬ ਦਾ ਰੋਲ ਆ ਬੱਚਿਆਂ ਨੂੰ ਉੱਥੋਂ ਕੱਢਣ ਦਾ, ਜਾਂ ਇਸ ਕੌਨਫਲਿਕਟ ਦੇ ਵਿੱਚ ਜਿਹੜਾ ਉਹਨਾਂ ਦਾ ਰੋਲ ਆ, ਉਹਨਾਂ ਨੇ ਪੁਤਿਨ ਨੂੰ ਫੋਨ ਵੀ ਕੀਤਾ ਅਤੇ ਉਹਨਾਂ ਵਿੱਚ ਕਾਫ਼ੀ ਗੱਲਬਾਤ ਵੀ ਆਪਸ ਵਿੱਚ ਹੋਈ ਆ, ਇਹ ਵੀ ਖਬਰਾਂ ਆ ਰਹੀਆਂ। ਅਤੇ ਭਾਰਤ ਦਾ ਰੋਲ ਤੁਹਾਡੇ ਖਿਆਲ ਦੇ ਵਿੱਚ ਕੀ ਕਿੱਦਾਂ ਚੱਲ ਰਿਹਾ ਇਸ ਖਿੱਤੇ ਦੇ ਵਿੱਚ, ਨਾਜ਼ੁਕਤਾ ਦੇ ਵਿੱਚ? ਅਤੇ ਜਿੱਥੇ ਜਿੰਨੇ ਸਾਡੇ ਉੱਥੇ ਬੱਚੇ ਆ ਉਹਨਾਂ ਨੂੰ ਬਾਹਰ ਕੱਢਣ ਦੇ ਲਈ ਵੀ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਆ। ਲੋਕ ਤਾਂ ਕਹਿੰਦੇ ਵੀ ਅੱਜ ਉਹਨਾਂ ਨੂੰ ਕੱਢ ਕੇ ਲੈ ਆਓ, ਜਿੱਥੇ ਅੱਗ ਵੱਧਦੀ ਹੋਵੇ, ਜਿੱਥੇ ਸੀਜ਼ ਫਾਇਰ ਨਾ ਹੋਵੇ, ਉੱਥੋਂ ਇਹ ਜਿਹੜੇ ਓਪਰੇਸ਼ਨ ਕਰਨੇ ਇੰਨੇ ਸੌਖੇ ਨਹੀਂ
ਹੋਏ,
ਫਿਰ ਵੀ ਸਰਕਾਰ ਕਰ ਰਹੀ ਆ, ਤੁਹਾਡਾ ਕੀ?
ਹੋਏ ਨੇ ਜਿੱਥੇ ਤੱਕ ਮੈਨੂੰ ਓਫੀਸ਼ੀਅਲੀ ਪਤਾ ਆ, ਮਤਲਬ ਮੈਂ ਫੋਰਨ ਮਿਨਿਸਟਰ ਰਸ਼ੀਆ ਦੀ ਵੀ ਮੈਂ ਰੈਫਰੈਂਸ ਦਿੱਤੀ ਸੀ, ਪੁਤਿਨ ਦੀ ਵੀ ਰੈਫਰੈਂਸ ਹੈ, ਇੰਡੀਆ ਦੀ ਮਿਨਿਸਟਰੀ ਦੀ ਵੀ ਰੈਫਰੈਂਸ ਹੈ ਕਿ ਇੰਡੀਆ ਤਾਂ ਕਹਿ ਰਿਹਾ ਸੀ 14 ਮਿਨਿਸਟਰ ਲਾਏ ਹੋਏ ਨੇ ਇਸ ਕੰਮ 'ਤੇ, ਪਰ ਮੈਨੂੰ ਇਹ ਪਤਾ ਵੀ 4 ਮਿਨਿਸਟਰ ਤਾਂ 4 ਕੰਟਰੀਆਂ 'ਚ ਆਲੇ ਦੁਆਲੇ ਬੈਠੇ ਆ ਜਿੱਥੇ ਅਲਾਊਡ ਹੈ, ਉੱਥੋਂ ਔਰਗਨਾਈਜ਼ ਕਰ ਰਹੇ, ਬੱਸਾਂ ਜਿਹੜੀਆਂ ਔਰਗਨਾਈਜ਼ ਕੀਤੀਆਂ ਜਾ ਰਹੀਆਂ ਨੇ, ਉਹਨਾਂ ਨੂੰ ਖਾਣਾ ਪੀਣਾ ਸਾਰਾ ਕੁਝ ਦਿੱਤਾ ਜਾ ਰਿਹਾ। ਇੰਡੀਅਨ ਏਅਰ ਫੋਰਸ ਦੇ ਜਹਾਜ਼ਾਂ ਦੇ ਵਿੱਚ ਫੋਟੋਆਂ ਵੀ ਆ ਰਹੀਆਂ, ਤਸਵੀਰਾਂ ਵੀ, ਉੱਥੋਂ ਅਵੈਕੂਏਟ ਕੀਤੇ ਜਾ ਰਹੇ ਇੰਡੀਅਨ ਏਅਰ ਫੋਰਸ, ਰਸ਼ੀਅਨ ਏਅਰ ਫੋਰਸ, ਕਿਉਂਕਿ ਉਹਨਾਂ ਨੂੰ ਕੋਰੀਡੋਰ ਦੇ ਰਹੇ ਨੇ ਰਸ਼ੀਆ ਵਾਲੇ। ਸੋ ਵਧੀਆ ਰਿਲੇਸ਼ਨ ਆ। ਹੁਣ ਇੰਡੀਆ ਕੰਡੈਮ ਕਰ ਦਿੰਦਾ ਲਈ ਉਹਨੀ ਫਿਰ ਇਹ ਵੀ ਬੰਦ ਕਰ ਦੇਣੇ ਸੀਗੇ,
ਰਸ਼ੀਆ ਨੂੰ ਕੰਡੈਮ ਕਰ ਦਿੰਦਾ।
ਹਾਂ ਜੇ ਇੰਡੀਆ ਕਹਿੰਦਾ ਅਸੀਂ ਇਹਦੇ ਖਿਲਾਫ਼ ਹੈ, ਫਲਾਨਾ ਧਿਮਕੜਾ, ਇਹ ਤਾਂ ਇੱਦਾਂ ਹੀ ਆ, ਤਾਂ ਉਹ ਰਸ਼ੀਆ ਨੇ ਇਹਨਾਂ ਦੇ ਰਾਹ ਵੀ ਬੰਦ ਕਰ ਦੇਣੇ, ਅਤੇ ਉਹ ਸਾਰੇ ਸਾਡੇ ਨੌਜਵਾਨ ਉੱਥੇ ਜਿੰਨੇ ਵੀ ਆ ਉਹ ਸਾਰੇ ਮਰਨੇ ਹੀ ਸੀਗੇ, ਠੀਕ ਹੈ। ਹੁਣ ਉਹ ਪ੍ਰੋਟੈਕਟ ਕਰਦੇ, ਹੁਣ ਉਹ ਆਫਰ ਕਰ ਰਹੇ ਆ ਵੀ ਅਸੀਂ ਰੱਖ ਲੈਂਦੇ, ਰਸ਼ੀਆ ਲੈ ਆਉਂਦੇ ਉਹਨਾਂ ਨੂੰ ਸਾਰਿਆਂ ਨੂੰ, ਜੇ ਜਾਣਾ ਆਉਣਾ ਚਾਹੁੰਦੇ ਆ, ਨਹੀਂ ਤਾਂ ਪੋਲੈਂਡ ਉੱਧਰ ਵੀ ਜਾ ਰਹੇ ਆ। ਸੋ ਉਹ ਇੱਕ ਬੜੀ ਸਮਝਦਾਰੀ ਨਾਲ ਕੀਤਾ ਜਾ ਰਿਹਾ ਇਹ ਕੰਮ, ਨੌਨ ਅਲਾਈਨਮੈਂਟ ਜਿਹੜੀ ਆ ਉਹ ਕੀਤੀ ਜਾ ਰਹੀ। ਕੁਆਡ ਦੇ ਵਿੱਚ ਵੀ 4 ਕੰਟਰੀਆਂ ਦੇ ਵਿੱਚ, ਜਪਾਨ, ਆਸਟ੍ਰੇਲੀਆ, ਅਮਰੀਕਾ ਅਤੇ ਇੰਡੀਆ ਦੇ ਵਿੱਚ ਵੀ ਇੰਡੀਆ ਵਾਲਿਆਂ ਨੇ ਕਹਿਤਾ ਨਹੀਂ ਅਸੀਂ ਇਹ ਏਜੰਡੇ 'ਤੇ ਲੈਣਾ ਹੀ ਨਹੀਂ ਹੈਗਾ ਆਈਟਮ। ਸੋ ਇਸ ਕਰਕੇ ਸੋ ਫਾਰ ਵਧੀਆ ਰੋਲ ਅਦਾ ਕਰ ਰਹੇ ਆ ਭਾਰਤ ਸਰਕਾਰ। ਅਤੇ ਮੈਂ ਹੁਣ ਜਾਂਦੇ ਜਾਂਦੇ ਨਾ ਇੱਕ ਦੋ ਸੁਨੇਹੇ ਲੈਣੇ ਆ। ਗੁਰਿੰਦਰ ਸਿੰਘ ਹੁਣੀ ਕਹਿ ਰਹੇ ਯੂ ਐੱਸ ਏ ਸਟੋਪ ਦਾ ਵਰਕ ਔਨ ਪਾਈਪਲਾਈਨ, ਜਿਹੜੀ ਪਾਈਪਲਾਈਨ ਆਉਣੀ ਸੀਗੀ ਕੈਨੇਡਾ ਤੋਂ ਤੇ ਬਟ ਦੇ ਬਾਏ ਫਰੋਮ ਰਸ਼ੀਆ ਐਂਡ ਮਿਡਲ ਈਸਟ ਆਲਸੋ ਡੂਇੰਗ ਬਿਜ਼ਨਸ ਵਿਦ ਚਾਈਨਾ ਬਟ ਨੋਟ ਵਿਦ ਮੈਕਸੀਕੋ ਇਹ ਹਾਲ ਹੈ ਅਤੇ ਸ਼ਿਲਾ ਜੀ ਦੇ ਸੰਬੰਧ ਦੇ ਵਿੱਚ ਐਮਾਜ਼ਨ ਤੋਂ ਕਹਿੰਦੇ ਮਿਲਦੀ ਹੈ ਜੀ ਚਾਲ ਸਾਹਿਬ ਕਹਿੰਦੇ ਆ $34 ਦੀ ਠੀਕ ਹੈ ਜੀ ਪਾਲਾ ਬੈਂਸ ਕਹਿ ਰਹੇ ਨੇ ਭਾਅ ਜੀ ਲੈ ਲਓ ਚੰਗੀ ਤਰ੍ਹਾਂ ਸ਼ਿਲਾ ਜੀ ਤਾਂ ਆਪਾਂ ਮੂਹਰੇ ਸੀਜ਼ਨ ਲਾਉਣਾ ਪਿਕਿੰਗ ਦਾ ਠੀਕ ਹੈ ਹਰਜਿੰਦਰ ਸਿੰਘ ਵਜ਼ੀਰ ਖਾਨ
ਅਮਨਦੀਪ ਹੁਣ ਤੁਸੀਂ ਇਸ ਵੇਲੇ ਜਿੱਦਾਂ ਤੁਸੀਂ ਗੱਲਾਂ ਕਰ ਰਹੇ ਜਿੱਦਾਂ ਅਨੈਲਿਸਿਸ ਕੀਤੀ ਆ ਉੱਤੋਂ ਤਾਂ ਜਾ ਰਿਹਾ ਤੁਸੀਂ ਹਾਲੇ ਸ਼ਿਲਾਜੀਤ ਖਾਧੀ ਨਹੀਂ ਆ ਸ਼ਿਲਾਜੀਤ ਬਿਨਾਂ ਖਾਧੇ ਹੋਏ ਤੁਸੀਂ ਇੱਕ ਵਾਰੀ ਫਿਰ ਪੰਜਾਬ ਦੇ ਜਿਹੜੇ ਰਿਜ਼ਲਟ ਆ ਨਾ ਉੱਤੇ ਇੱਕ ਵਾਰੀ ਫਿਰ ਚਾਨਣਾ ਪਾ ਦਿਓ ਕਿ ਕਿਹੜੀ ਸਰਕਾਰ ਬਣਾ ਰਹੇ ਆ ਉਹ ਚੰਗਾ ਲੱਗਦਾ ਜਿਲ੍ਹੇ ਤੁਹਾਡੀ ਅਨੈਲਿਸਿਸ ਸੁਣਦੇ ਆ
ਠੀਕ ਠੀਕ ਕੋਈ ਨਹੀਂ ਮੈਂ ਕਰਦਾ ਇੱਕ ਦੋ ਸੁਨੇਹੇ ਪੜ੍ਹ ਲਵਾਂ ਪਹਿਲਾਂ ਅਤੇ ਯੋਗੀ ਜੀ ਜੁੜੇ ਨੇ ਕੀ ਹਾਲ ਚਾਲ ਹੈ ਪਿਆਰਿਓ ਗੋਲਡ ਕੋਸਟ ਤੋਂ ਕਹਿੰਦੇ ਨਹੀਂ ਗੋਲਡ ਕੋਸਟ ਤੋਂ ਨਹੀਂ ਐਡਰੇਟ ਤੋਂ ਸ਼ਾਇਦ ਕਹਿੰਦੇ ਸੋਰੀ ਟੂ ਸੇ ਜਸਟ ਕੰਸਿਡਰ ਰਸ਼ੀਆ ਐਜ਼ ਇੰਡੀਆ ਐਂਡ ਯੂਕਰੇਨ ਐਜ਼ ਪਾਕਿਸਤਾਨ ਔਰ ਨੇਪਾਲ ਸ਼ੁੱਡ ਇੰਡੀਆ ਅਟੈਕ ਦੈਮ ਇਫ ਦੇ ਗੈਟ ਹੈਲਪ ਫਰੋਮ ਨੈਟੋ ਔਰ ਯੂ ਐਸ ਏ ਬਿਲਕੁਲ ਹੋਈ ਹੈ ਜੀ ਅੱਗੇ ਹੁੰਦੀ ਰਹੀ ਹੈ ਪੱਛਮੀ ਦੇਸ਼ਾਂ ਨੇ ਚੱਕ ਚੱਕਾ ਕੇ ਪਾਕਿਸਤਾਨ ਤੋਂ ਅਟੈਕ ਕਰਾਇਆ ਸੀ ਬੰਗਲਾਦੇਸ਼ ਦਾ ਜੋ ਐਗਜੈਕਟਲੀ ਸਿਚੁਏਸ਼ਨ 1971 ਵਾਲੀ ਹੈ ਜੋ ਬੰਗਲਾਦੇਸ਼ 'ਚ ਹੋਈ ਸੀ ਇੰਡੀਆ ਨੂੰ ਹਮਲਾ ਕਰਨਾ ਪਿਆ ਸੀਗਾ ਕਿਉਂਕਿ ਉੱਥੇ ਹਾਲਾਤ ਹੀ ਨੇ ਐਨ ਤੁਸੀਂ ਉਹ ਹੂ ਕਾਪੀ ਜਿਹੜੀ ਆ ਪਲੇ ਕੀਤੀ ਜਾ ਰਹੀ ਹੈ ਹਰਜਿੰਦਰ ਸਿੰਘ ਬਸੀ ਪਠਾਣ ਵਾਲੇ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਠੀਕ ਹੈ ਜੀ ਪਿਆਰਿਓ ਤੁਹਾਡਾ ਮੈਸੇਜ ਥੋੜ੍ਹਾ ਜਿਹਾ ਪੜ੍ਹ ਨਹੀਂ ਹੁੰਦਾ ਅਤੇ ਭਾਅ ਜੀ ਆਪਾਂ ਹੁਣ ਇਜਾਜ਼ਤ ਲਈਏ ਮੈਨੂੰ ਹੁਣ ਲੱਗਦਾ ਸ਼ਿਲਾ ਜੀ ਪੰਜਾਬ ਦਾ ਚੀਫ ਮਿਨਿਸਟਰ ਕਿਨ ਬਣਨਾ ਇਹੀ ਸੁਣਨਾ ਚਾਹੁੰਦੇ ਜਿਹਦੇ ਕੋਲ ਸਾਰਿਆਂ ਨੂੰ ਵੱਧ ਐਮ ਐਲ ਏ ਹੋਣਗੇ ਉਹਨੂੰ ਬਣਨਾ ਇਹ ਆਪਣੇ ਦੋਵਾਂ ਚ ਰਹਿਣੀ ਚਾਹੀਦੀ ਉਹਦੇ ਕੋਲ ਹੋਣਗੇ ਐਮ ਐਲ ਏ ਜਿਹਦੇ ਕੋਲ ਸਾਰਿਆਂ ਨੂੰ ਵੱਧ ਵੋਟਾਂ ਜਿਹਨਾਂ ਨੂੰ ਪਈਆਂ ਹੋਣਗੀਆਂ ਐਮ ਐਲ ਏ ਇਹ ਆਪਣੇ ਜੇ ਰੱਖਿਓ ਗੱਲ ਇਹ ਆਪਾਂ ਹੋਰ ਨੀ ਕਿਸੇ ਨੂੰ ਦੱਸਣੀ ਹੈ ਬੜੀ
ਮੋਦੀ ਸਾਹਿਬ ਹੁਣ ਡਿਪਲੋਮੇਸੀ ਕਰ ਗਏ ਚਲੋ ਮੰਨ ਲੈਂਦੇ ਹਾਂ ਤੁਹਾਡੀ ਗੱਲ ਵੀ ਮੰਨ ਲੈਂਦੇ ਹਾਂ ਤੇ ਆਪਣੇ ਸਰੋਤਿਆਂ ਤੋਂ ਲੈਣੇ ਇਜਾਜ਼ਤ ਤੇ ਕੱਲ ਨੂੰ ਬੇਟਾ ਜੀ ਨਾਲ ਤੁਹਾਡੀ ਗੁਫ਼ਤਗੂ ਜਿਹੜੀ ਹੋਊਗੀ ਉਹ ਫੇਰ ਸੁਣਾਂਗੇ ਨਾਲ ਤੁਹਾਡੇ ਨਾਲ ਮੇਰੇ ਖਿਆਲ ਚ ਗਿਆਨੀ ਜੀ ਵੀ ਆਣਗੇ ਉਹਨਾਂ ਨੂੰ ਵੀ ਸੁਣਾਂਗੇ ਉਦੋਂ ਤੱਕ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਸੋ ਪਿਆਰਿਓ ਮੈਂ ਵੀ ਲੈਣਾ ਇਜਾਜ਼ਤ ਤੇ ਆਪਾਂ ਮਿਲਦੇ ਹਾਂ ਫਿਰ ਕੱਲ ਨੂੰ ਬਿੱਟਾ ਸਾਹਿਬ ਨਾਲ ਫਿਰ ਪੁੱਛਦੇ ਹਾਂ ਉਹਨਾਂ ਨੂੰ ਵੀ ਕੀ ਹਾਲਾਤ ਬਣ ਰਹੇ ਨੇ ਪੰਜਾਬ ਦੇ ਸੋ ਆਪਣਾ ਰੱਖਿਓ ਖਿਆਲ ਚੜ੍ਹਦੀ ਕਲਾ 'ਚ ਰਿਹੋ ਜਿੱਥੇ ਸੇਵਾ ਹੋ ਸਕਦੀ ਹੈ ਜ਼ਰੂਰ ਕਰਿਓ ਬੜੇ ਮਾੜੇ ਹਾਲਾਤ ਨੇ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਹੜਾਂ ਹੁੜਾਂ ਦੇ ਵਿੱਚ ਸੋ ਮਿਲਦੇ ਹਾਂ ਜੀ ਕੱਲ੍ਹ ਨੂੰ ਰੱਬ ਰਾਖਾ